ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਾ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਹਰ ਮੰਡੇ ਨੂੰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਕੀ ਹੈ? ਇਹ ਬਰੈਂਪਟਨ ਦੇ ਵਿੱਚ ਇੱਕ ਹੈਲਥ ਨਾਲ ਰਿਲੇਟਡ ਬਹੁਤ ਵੱਡਾ ਸੈਂਟਰ ਹੈ, ਜਿਸ ਦੇ ਵਿੱਚ ਇੱਕੋ ਛੱਤ ਦੇ ਥੱਲੇ ਬਹੁਤ ਸਾਰੀਆਂ ਹੈਲਥ ਨਾਲ ਰਿਲੇਟਡ, ਸਿਹਤ ਨਾਲ ਰਿਲੇਟਡ ਜਿਹੜੀਆਂ ਨੇ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ। ਫਾਰ ਇਗਜ਼ਾਮਪਲ, BNC ਮੈਡੀਕਲ ਸੈਂਟਰ ਦੇ ਅੰਦਰ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ। ਜੇ ਤੁਸੀਂ ਮਸਾਜ ਕਰਾਉਣੀ ਹੈ, ਕੋਈ ਤੁਹਾਡੇ ਚੁੱਕ ਪੈ ਗਈ ਹੈ ਜਾਂ ਹੋਰ ਕੋਈ ਵੀ ਬੋਡੀ ਨਾਲ ਰਿਲੇਟਡ ਪ੍ਰੋਬਲਮ ਹੈ, ਤਾਂ ਉੱਥੇ ਸਾਡੇ ਕੋਲ ਜਿਹੜੀਆਂ ਨੇ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ, ਮਸਾਜ ਥੈਰੇਪੀ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਫਿਰ ਇਸ BNC ਮੈਡੀਕਲ ਸੈਂਟਰ ਦੇ ਅੰਦਰ ਵਾਕ ਇਨ ਕਲੀਨਿਕ ਹੈ, ਫੈਮਿਲੀ ਪ੍ਰੈਕਟਿਸ ਹੈ। ਨਾਟ ਓਨਲੀ ਦੈਟ, ਵੀ ਹੈਵ ਅਰਜੈਂਟ ਕੇਅਰ ਟੂ। ਵਟ ਇਜ਼ ਅਰਜੈਂਟ ਕੇਅਰ? ਅਰਜੈਂਟ ਕੇਅਰ ਇਜ਼ ਦੈਟ ਇਫ ਯੂ ਹੈਵ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ, ਕੋਈ ਬਹੁਤ ਸੀਰੀਅਸ ਨਹੀਂ ਗੱਲ, ਤੁਹਾਨੂੰ ਕੋਈ ਹਾਰਟ ਅਟੈਕ ਨਹੀਂ ਹੋ ਰਿਹਾ, ਕੋਈ ਬ੍ਰੇਨ ਸਟ੍ਰੋਕ ਨਹੀਂ ਹੋ ਰਿਹਾ, ਤਾਂ ਸਾਡੇ ਕੋਲ ਆ ਜਾਓ। ਜੇ ਤੁਹਾਨੂੰ ਲੱਗਦਾ ਵੀ ਅਜਿਹੀਆਂ ਸੀਰੀਅਸ ਸਮੱਸਿਆਵਾਂ ਨੇ, ਤਾਂ ਆਫਕੋਰਸ ਯੂ ਹੈਵ ਟੂ ਕਾਲ 911। ਬਟ ਇਫ ਇਟ ਇਜ਼ ਏ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ, ਇਨਸਟੈਡ ਆਫ ਟੂ ਵੇਟ ਇਨ ਦਾ ਸਿਵਿਕ ਹੋਸਪਿਟਲ ਫਾਰ 7-8 ਆਵਰਸ ਐਂਡ ਪੇ ਫਾਰ ਦਾ ਪਾਰਕਿੰਗ, ਯੂ ਕੈਨ ਕਮ ਵਿਜਿਟ ਅਵਰ ਮੈਡੀਕਲ ਸੈਂਟਰ। ਉਹਦੇ ਵਿੱਚ ECG ਕੀਤੀ ਜਾਂਦੀ ਹੈ, ਕੋਈ ਛੋਟੇ ਮੋਟੇ ਟਾਂਕੇ ਲਗਾਉਣੇ ਆ, ਕੋਈ ਪਲਸਤਰ ਲਗਾਉਣਾ ਹੈ, ਹਾਂਜੀ, ਸੋ ਹੱਡੀ ਕੋਈ ਟੁੱਟ ਭੱਜ ਗਈ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੋਨ ਲਾਈਫ ਥਰੈਟਨਿੰਗ ਸਰਵਿਸ ਵੀ ਦਿੱਤੀਆਂ ਜਾਂਦੀਆਂ ਨੇ। ਸਾਡੇ ਕੋਲ 4 ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ। 2 ਜਿਹੜੇ ਡਾਕਟਰ ਨੇ ਉਹ ਹਿੰਦੀ, ਪੰਜਾਬੀ ਅਤੇ ਉਰਦੂ ਬੋਲਦੇ ਨੇ, ਅਤੇ 1 ਡਾਕਟਰ ਇਰਾਕ ਤੋਂ ਨੇ, ਅਤੇ 1 ਡਾਕਟਰ ਸ਼੍ਰੀਲੰਕਾ ਤੋਂ ਨੇ। ਆਫਕੋਰਸ 4 ਅੰਗਰੇਜ਼ੀ ਬੋਲਦੇ ਨੇ। ਸੋ ਇਸ ਤੋਂ ਇਲਾਵਾ ਸਾਡੇ ਕੋਲ ਡਰਮਟੋਲੋਜਿਸਟ ਵੀ ਨੇ, ਸਕਿਨ ਸਪੈਸ਼ਲਿਸਟ ਕਹਿੰਦੇ ਨੇ, ਚਮੜੀ ਦੇ ਰੋਗਾਂ ਦੀ, ਕਿਸੇ ਨੂੰ ਵੀ ਕੋਈ ਸਕਿਨ ਦੀ ਪ੍ਰੋਬਲਮ ਹੋ ਗਈ, ਉਹ ਵੀ ਮਹੀਨੇ ਵਿੱਚ 2 ਵਾਰ ਆਉਂਦੇ ਨੇ, ਡਾਕਟਰ ਫਿਆਜ਼। ਅਤੇ ਤੁਸੀਂ ਉੱਥੇ ਆ ਸਕਦੇ ਹੋ, ਅਪੁਆਇੰਟਮੈਂਟ ਬਣਾ ਸਕਦੇ ਹੋ, ਪਰ ਅਪੁਆਇੰਟਮੈਂਟ ਬਣਾਉਣ ਦੇ ਲਈ ਤੁਹਾਡਾ ਕਿਸੇ ਡਾਕਟਰ, ਫੈਮਿਲੀ ਡਾਕਟਰ ਦਾ ਲੈਟਰ ਹੋਣਾ ਬੜਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਬਲੱਡ ਲੈਬ ਵੀ ਹੈ, 7 ਦਿਨ ਖੁੱਲ੍ਹਦੀ। ਹੁਣ ਅਸੀਂ ਸਪਟੰਬਰ ਤੋਂ ਪਹਿਲਾਂ, 1 ਸਪਟੰਬਰ ਤੋਂ ਮੇਰਾ ਖਿਆਲ ਹੈ, ਮੈਨੂੰ ਆਮ ਨਾਟ 100%, ਬਟ ਆਫਕੋਰਸ ਮੋਸਟ ਆਈ ਥਿੰਕ ਆਮ ਪੋਜ਼ਿਟਿਵ ਕਿ ਬਲੱਡ ਲੈਬ ਸਾਰਿਆਂ ਲਈ ਖੁੱਲ੍ਹ ਜੂਗੀ। ਹੁਣ ਤਾਂ ਜਿਹੜੀ ਬਲੱਡ ਲੈਬ ਹੈ, ਸਿਰਫ ਸਾਡੇ ਹੀ ਪੇਸ਼ੈਂਟ ਜਿਹੜੇ BNC ਮੈਡੀਕਲ ਸੈਂਟਰ ਦੇ ਹੁੰਦੇ ਨੇ, ਉਹਨਾਂ ਦੇ ਬਲੱਡ ਸੈਂਪਲ ਲੈਂਦੇ ਨੇ। ਪਰ 1 ਸਪਟੰਬਰ ਤੋਂ ਨਾਲੇ ਟਾਈਮ ਵਧਾ ਦੇਣਗੇ, ਨਾਲੇ ਡਾਕਟਰ ਦੀ ਸਰਵਿਸ ਜ਼ਿਆਦਾ ਹੋ ਜਾਏਗੀ, ਅਤੇ ਤੁਹਾਨੂੰ ਫਿਰ ਵੇਟਿੰਗ ਪੀਰੀਅਡ ਵੀ ਜ਼ਿਆਦਾ ਨਹੀਂ ਹੋਣਾ, ਵੇਟ ਵੀ ਜ਼ਿਆਦਾ ਨਹੀਂ ਕਰਨੀ ਪਏਗੀ। ਸੋ ਇਹ ਜਿਹੜਾ ਸਾਡਾ ਅਰਜੈਂਟ ਕੇਅਰ ਹੈ, ਇਹਦੀ ਖਾਸੀਅਤ ਇਹ ਵੀ ਹੈ ਵੀ ਇਹਦੇ ਵਿੱਚ ਜਿੱਥੇ ਐਗਜ਼ਾਮੀਨੇਸ਼ਨ ਰੂਮ ਨੇ, ਉੱਥੇ ਫਾਸਟ ਟਰੈਕ ਵੀ ਹੈ। ਫਾਸਟ ਟਰੈਕ ਦਾ ਕੀ ਮਤਲਬ ਹੈ? ਇਹ ਪਹਿਲੀ ਵਾਰ ਅੰਟੈਰੀਓ ਦੇ ਵਿੱਚ ਅਸੀਂ ਇੰਟਰੋਡਿਊਸ ਕੀਤਾ ਹੈ ਕਿ ਜਿਹੜੇ ਵੀ ਪੇਸ਼ੈਂਟਸ ਨੂੰ, ਮਰੀਜ਼ਾਂ ਨੂੰ ਕੋਈ ਡਾਕਟਰ ਨੂੰ ਦੇਖਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ, ਕੋਈ ਰੀਫਿਲ ਕਰਾਉਣੀ ਹੈ, ਕੋਈ ਰੈਫਰਲ ਲੈਣਾ, ਕੋਈ ਲੈੱਸ ਦੈਨ 1 ਮਿੰਟ ਦੀ ਕੋਈ ਉਹਨਾਂ ਨੇ ਗੱਲਬਾਤ ਕਰਨੀ ਹੈ, ਤਾਂ ਇੰਸਟੈਡ ਆਫ ਉਹ ਲੰਬੇ ਸਮੇਂ ਲਈ ਵੇਟ ਕਰਨ 'ਚ ਆਪਣੇ ਪੇਸ਼ੈਂਟ ਦੇ ਨੰਬਰ ਲੈਣ, ਉਹ ਸਿੱਧੇ ਆ, ਤੁਸੀਂ ਦੱਸ ਦਿਓ ਵੀ ਮੈਂ ਡਾਕਟਰ ਨਾਲ 1.5 ਮਿੰਟ ਦੀ ਗੱਲ ਕਰਨੀ ਹੈ, ਕੋਈ ਰੈਫਰ ਲੈਣਾ, ਕੋਈ ਰੀਫਿਲ ਕਰਾਉਣੀ ਹੈ, ਤਾਂ ਉਹ ਤੁਹਾਨੂੰ ਸਪੈਸ਼ਲ ਰੂਮ ਦੇ ਵਿੱਚ ਫਾਸਟ ਟਰੈਕ 'ਚ ਬਿਠਾ ਦਿੰਦੇ ਨੇ, ਅਤੇ ਵਿਦ ਇਨ 5-10 ਮਿੰਟਸ ਡਾਕਟਰ ਤੁਹਾਨੂੰ ਆ ਕੇ ਦੇਖ ਲੈਂਦਾ। ਇਹਦਾ ਕੀ ਫਾਇਦਾ? ਫਾਇਦਾ ਇਹ ਹੈ, ਇੱਕ ਤਾਂ ਜਿਹੜੇ ਬਾਕੀ ਪੇਸ਼ੈਂਟ ਨੇ ਉਹ ਛੇਤੀ ਦੇਖੇ ਜਾਂਦੇ, ਦੂਜਾ ਜਿਹਦਾ ਛੋਟਾ ਕੰਮ ਹੈ ਉਹਨੂੰ ਲੰਬੀ ਵੇਟ ਨਹੀਂ ਕਰਨੀ ਪੈਂਦੀ। ਸੋ ਫਾਸਟ ਟਰੈਕ ਵੀ ਸਾਡੇ BNC ਮੈਡੀਕਲ ਸੈਂਟਰ ਵਿੱਚ ਦਿੱਤੀ ਜਾਂਦੀ ਹੈ, ਅਤੇ ਨਾਲ ਹੀ ਸਾਡੇ ਕੋਲ ਕੌਂਸਲਿੰਗ ਦੀਆਂ ਸਰਵਿਸਿਜ਼ ਵੀ ਨੇ। ਕੌਂਸਲਿੰਗ ਤੋਂ ਕੀ ਮਤਲਬ ਹੈ? ਕਿ ਜਿੰਨਾ ਵੀ ਭੈਣ ਭਰਾਵਾਂ, ਬੱਚਿਆਂ, ਬਜ਼ੁਰਗਾਂ ਨੂੰ ਕੋਈ ਸਟ੍ਰੈਸ ਦੀ ਪ੍ਰੋਬਲਮ ਹੈ, ਕੋਈ ਐਂਗਜ਼ਾਇਟੀ ਰਹਿੰਦੀ ਹੈ, ਕੋਈ ਡਿਪਰੈਸ਼ਨ ਹੋ ਗਿਆ, ਕੋਈ ਸੁਈਸਾਈਡ ਕਰਨ ਦੇ ਇਰਾਦੇ ਰੱਖਦੇ ਨੇ, ਕੋਈ ਡਾਈਵੋਰਸ ਹੋ ਜਾਂਦਾ, ਕੋਈ ਅਸਾਲਟ ਦੇ ਕੇਸ ਵਿੱਚ ਫਸ ਜਾਂਦੇ ਨੇ ਕੋਰਟਾਂ ਦੇ ਵਿੱਚ, ਵਿਦ ਵੈਪਨ, ਵਿਦਆਊਟ ਵੈਪਨ, ਕਿਸੇ ਵੀ ਤਰ੍ਹਾਂ ਦੀ ਜਿਹੜੀ ਮਾਨਸਿਕ ਪ੍ਰੋਬਲਮ ਹੈ, ਉਹਦੇ ਲਈ ਕੌਂਸਲਿੰਗ ਦੀ ਲੋੜ ਹੁੰਦੀ ਹੈ। ਅਤੇ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਫੈਨੀ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ MD ਵੀ ਨੇ ਨਾਲ ਨਾਲ ਮਾਸਟਰ ਕੌਂਸਲਿੰਗ ਦੇ ਨੇ ਸੋਨੇ ਦੇ ਸੁਹਾਗ ਹੈ ਤੁਸੀਂ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਆਪਣੀ ਜਿਹੜੀ ਹੈ ਇਹ ਪ੍ਰੋਬਲਮ ਡਿਸਕਸ ਕਰ ਸਕਦੇ ਹੋ ਫਿਰ ਸਾਡੇ ਕੋਲ ਫਾਰਮੇਸੀ ਆ ਫਾਰਮੇਸੀ ਵੀ 365 ਦੇ 365 ਦਿਨ ਖੁੱਲ੍ਹਦੀ ਹੈ ਨੋ ਮੈਟਰ ਵਟ ਦਿਵਾਲੀ ਹੋਵੇ ਦੁਸਹਿਰਾ ਹੋਵੇ ਲੌਂਗ ਵੀਕਐਂਡ ਹੋਵੇ ਕ੍ਰਿਸਮਿਸ ਡੇ ਹੋਵੇ ਉਹਨਾਂ ਨੂੰ ਕੋਈ ਛੁੱਟੀ ਨਹੀਂ ਸੋ 365 ਦੇ 365 ਦਿਨ ਸਾਡੀ ਫਾਰਮੇਸੀ ਵੀ ਖੁੱਲ੍ਹਦੀ ਹੈ ਅਤੇ ਖੁੰਝੇ ਦੇ ਵਿੱਚ ਸਾਡੀ ਐਨਕਾਂ ਦੀ ਦੁਕਾਨ ਹੈ ਜਿਹਨੂੰ BNC ਵਿਜ਼ਨ ਸੈਂਟਰ ਕਹਿੰਦੇ ਹਾਂ ਸੋ ਐਨਕਾਂ ਦੀ ਦੁਕਾਨ ਆਈ ਡਾਕਟਰ ਸਾਡੇ ਕੋਲ 4 ਹੁੰਦੇ ਸੀ ਹੁਣ ਕਿਉਂਕਿ ਅਸੀਂ ਉਹਨੂੰ ਬੰਦ ਕਰਨ ਜਾ ਰਹੇ ਹਾਂ ਛੇਤੀ ਕਦੋਂ ਹੋਪਫੁਲੀ ਸੂਨ ਸੋ ਕੁਛ ਭੈਣ ਭਰਾ ਉਹ ਬਿਜ਼ਨਸ ਨੂੰ ਟੇਕ ਓਵਰ ਕਰਨ ਲਈ ਵੀ ਇੰਟਰਸਟਡ ਨੇ ਸੋ ਪਤਾ ਲੱਗ ਜਾਏਗਾ ਸੋ ਨਹੀਂ ਤਾਂ ਅਸੀਂ ਬੰਦ ਕਰਨੀ ਹੈ ਪਰ ਜੇ ਕਿਸੇ ਨੇ ਅੱਗੇ ਟੇਕ ਓਵਰ ਕਰ ਲਿਆ ਫਿਰ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਦਿਆਂਗੇ ਫਿਰ ਤੁਸੀਂ ਉਸ ਤਰੀਕੇ ਨੂੰ ਬਿਜ਼ਨਸ ਨੂੰ ਕੰਟੀ ਰੱਖੋਗੇ ਪਰ ਜਿੰਨਾ ਚਿਰ ਸਾਨੂੰ ਮਿਲਦਾ ਨਹੀਂ ਅਸੀਂ ਇਹਨੂੰ ਬੰਦ ਕਰਾਂਗੇ ਅਤੇ ਉਹਦੇ ਵਿੱਚ ਪਈਆਂ ਜਿੰਨੀਆਂ ਵੀ ਐਨਕਾਂ ਨੇ ਚਾਹੇ ਉਹ ਬ੍ਰੈਂਡਡ ਨੇ ਚਾਹੇ ਨੋਨ ਬ੍ਰੈਂਡਡ ਨੇ ਹਾਂਜੀ ਸੋ ਉਹ ਅਸੀਂ ਜਿਹੜੀ ਹੈ ਕੋਸਟ ਪ੍ਰਾਈਜ਼ ਦੇ ਨਜ਼ਦੀਕ ਵੇਚ ਰਹੇ ਹਾਂ ਕੋਸਟ ਪ੍ਰਾਈਜ਼ ਤੋਂ ਵੀ ਲਿਟਲ ਬਿਟ ਸਮਟਾਈਮ ਘੱਟ ਵੀ ਦੇ ਦਿੰਦੇ ਹਾਂ ਸੋ ਪਰ ਇਹ ਗੱਲ ਹੁੰਦੀ ਹੈ ਕਿ ਜਿਹੜੀ ਤੁਸੀਂ ਲੈ ਲਓ ਉੱਥੇ ਜਿੰਨਾ ਮਰਜ਼ੀ ਟਾਈਮ ਲਾ ਲਓ ਕੋਈ ਪ੍ਰੋਬਲਮ ਨਹੀਂ ਵੰਸ ਯੂ ਬਾਏ ਜਦੋਂ ਤੁਸੀਂ ਲੈ ਲਈ ਫਿਰ ਅਸੀਂ ਨਾ ਵਾਪਸ ਕਰਦੇ ਹਾਂ ਨਾ ਐਕਸਚੇਂਜ ਕਰਦੇ ਹਾਂ ਠੀਕ ਹੈ ਜੀ ਸੋ ਨਾ ਹੀ ਕੋਈ ਐਕਸਕਿਊਜ਼ ਹੈ ਵੀ ਆਹ ਹੋ ਗਿਆ ਉਹ ਹੋ ਗਿਆ ਤੁਸੀਂ ਸੋਚ ਕੇ ਲੈਣੀ ਹੈ ਕਿਉਂਕਿ ਜਦੋਂ ਅਸੀਂ ਬੰਦ ਕਰ ਰਹੇ ਹਾਂ ਤਾਂ ਉਹਦੇ ਵਿੱਚ ਰੇਟ ਜਿਹੜੇ ਇੰਨੇ ਕਈ ਵਾਰੀ ਘੱਟ ਹੋ ਜਾਂਦੇ ਨੇ ਅਤੇ ਬੰਦੇ ਨੂੰ ਡਾਊਟ ਹੋਣਾ ਕੁਦਰਤੀ ਹੈ ਸੋ ਇਸੇ ਤਰ੍ਹਾਂ ਜਿਹੜੀਆਂ ਨੋਨ ਬ੍ਰੈਂਡਡ ਸਨਗਲਾਸਿਸ ਨੇ ਉਹਦੇ ਉੱਤੇ 70% ਲਾਤੀ ਜਿਹੜੀ ਫਾਰ ਐਗਜ਼ਾਮਪਲ ਕੋਈ 180 ਦੀ 190 ਦੀ ਆ ਉਹ 40-50 ਦੀ 60 ਦੀ ਮਿਲ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਬੱਚਿਆਂ ਦੀਆਂ ਜਿਹੜੀਆਂ ਸਨਗਲਾਸਿਸ ਨੇ ਉਹ 100 ਦੀਆਂ 6 ਲਾਤੀਆਂ $15-16 ਦੀ ਇੱਕ ਪੈਂਦੀ ਹੈ ਸੋ 6 ਨਹੀਂ 7 ਦੇ ਦੇਵਾਂਗੇ ਬੱਚਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਬੱਚਿਆਂ ਬੱਚੇ ਦਾ ਰੱਬ ਦੇ ਰੂਪ ਹੁੰਦੇ ਨੇ ਜਦੋਂ ਮਰਜ਼ੀ ਤੁਸੀਂ ਆਓ ਬੱਚਿਆਂ ਦੀਆਂ ਜਿੰਨੀਆਂ ਚਿਰ ਐਨਕਾਂ ਪਈਆਂ ਨੇ ਸਨਗਲਾਸਿਸ ਉਹ 100 ਦੀਆਂ 6 ਨੇ ਅਤੇ ਜਿਹੜੀਆਂ ਆਈ ਗਲਾਸਿਸ ਨੇ ਉਹ 100 ਦੀਆਂ 4 ਦਿੱਤੀਆਂ ਜਾਂਦੀਆਂ ਨੇ $25 ਦੀ ਇੱਕ ਮਤਲਬ ਇੱਕ ਨਹੀਂ ਦੇਣੀ ਦੇਣੀ ਹੈ 2-3-4 ਇਕੱਠੀਆਂ ਦੇਣੀਆਂ 100 ਦੇ ਵਿੱਚ ਕਿਉਂਕਿ ਅਸੀਂ ਸਾਡੇ ਕੋਲ ਜਿਹੜਾ ਸਟੋਕ ਅਸੀਂ ਇਹਨੂੰ ਕਲੀਅਰ ਕਰਨਾ ਸੋ ਤੁਸੀਂ ਲੈ ਕੇ ਰੱਖ ਲਓ ਬੱਚੇ ਤੋੜਦੇ ਰਹਿੰਦੇ ਨੇ ਫਿਰ ਜਦੋਂ ਲੈਂਚ ਪਾਉਣੇ ਪੈਂਦੇ ਨੇ ਅਤੇ ਫਰੇਮ ਲੈਣਾ ਪੈਂਦਾ ਉਦੋਂ ਕਦੇ ਅਸੀਂ $80 ਖਰਚਦੇ ਹਾਂ ਕਦੇ 100 ਖਰਚਦੇ ਹਾਂ ਕਦੇ 150 ਖਰਚਦੇ ਹਾਂ ਸੋ ਇਹ $25 ਦੇ ਫਰੇਮ ਨੇ ਵਧੀਆ ਫਰੇਮ ਐਂ ਨਹੀਂ ਹੈ ਵੀ ਲੱਲੂ ਫਰੇਮ ਹੋਣ ਅਤੇ ਵਧੀਆ ਫਰੇਮ ਨੇ ਸੋ ਤੁਸੀਂ ਫਾਇਦਾ ਲੈ ਸਕਦੇ ਹੋ ਇਸੇ ਤਰ੍ਹਾਂ ਜਿਹੜੇ ਵੱਡਿਆਂ ਦੇ ਫਰੇਮ ਨੇ ਆਈ ਗਲਾਸਿਸ ਉਹ $100 ਦੇ 2 ਨੇ ਹੈਂਜੀ ਸੋ $50 ਦੇ $50-$60 ਦਾ ਬਣ ਜਾਂਦਾ ਉਹ ਵੀ ਤੁਸੀਂ ਬਹੁਤ ਵਰਾਇਟੀ ਚੂਜ਼ ਕਰ ਸਕਦੇ ਹੋ ਸੋ ਇਸੇ ਸਾਰੀਆਂ ਜਿਹੜੀਆਂ ਐਨਕਾਂ ਨੇ ਚਾਹੇ ਉਹ ਬ੍ਰੈਂਡਡ ਨੇ ਚਾਹੇ ਉਹ ਨੋਨ ਬ੍ਰੈਂਡਡ ਨੇ ਚਾਹੇ ਉਹ ਸਨਗਲਾਸਿਸ ਨੇ ਚਾਹੇ ਉਹ ਅੱਖਾਂ ਦੀਆਂ ਨੇ ਸੋ ਤੁਸੀਂ ਆ ਕੇ ਉਸ ਚੀਜ਼ ਦਾ ਫਾਇਦਾ ਲੈ ਸਕਦੇ ਹੋ ਸਮਾਂ ਜਿਹੜਾ ਸਾਡਾ ਓਪਨਿੰਗ ਦਾ ਟਾਈਮ ਹੈ ਸਟੋਰ ਦਾ ਟਾਈਮ ਹੈ ਐਨਕਾਂ ਦੀ ਦੁਕਾਨ ਦਾ ਉਹ ਹੈਗਾ 12 ਤੋਂ ਲੈ ਕੇ 5 ਵਜੇ ਤੱਕ 5 ਘੰਟਿਆਂ ਲਈ ਖੋਲ੍ਹਦੇ ਹਾਂ ਸਿਰਫ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ 4 ਦਿਨ ਜਿਹੜੇ ਨੇ ਸੋਮਵਾਰ ਮੰਗਲਵਾਰ ਬੁੱਧਵਾਰ ਅਤੇ ਵੀਰਵਾਰ ਅਸੀਂ 4 ਦਿਨ ਖੋਲ੍ਹਦੇ ਹਾਂ 12 ਤੋਂ ਲੈ ਕੇ 5 ਵਜੇ ਤੱਕ ਸ਼ੁੱਕਰਵਾਰ ਨੂੰ ਛੁੱਟੀ ਹੁੰਦੀ ਹੈ ਫਰਾਈਡੇ ਜਿਹਨੂੰ ਕਹਿੰਦੇ ਹਾਂ ਸ਼ੁੱਕਰਵਾਰ ਜੁੰਮਾ ਕਹਿ ਲਓ ਉਸ ਦਿਨ ਅਸੀਂ ਬੰਦ ਹੁੰਦੇ ਹਾਂ ਅਤੇ ਸੈਚਰਡੇ ਅਤੇ ਸੰਡੇ ਸ਼ਨੀਵਾਰ ਅਤੇ ਐਤਵਾਰ 3 ਘੰਟਿਆਂ ਲਈ ਖੋਲ੍ਹਦੇ ਹਾਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਅੱਜ ਜਿਹੜਾ ਸਾਡਾ ਸਟੋਰ ਸੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਸੀ ਭਾਵੇਂ ਸਾਨੂੰ 3 ਵੱਜ ਗਏ ਕਿਉਂਕਿ ਅਸੀਂ 2 ਵਜੇ ਡੋਰ ਬੰਦ ਕਰਤੇ ਜਿਹੜੇ ਫਿਰ ਅੰਦਰ ਸੀ ਕਸਟਮਰ ਉਹਨਾਂ ਤੋਂ ਅਸੀਂ ਆਫਕੋਰਸ ਲੈਣਾ ਹੀ ਸੀ ਸੋ ਜੇ ਤੁਸੀਂ ਫਾਇਦਾ ਉਠਾਉਣਾ ਹੈ ਸੋ ਇਹ ਨਹੀਂ ਹੈ ਵੀ ਅਸੀਂ ਕੋਈ ਹੋਰ ਲਿਆਈ ਜਾਵਾਂਗੇ ਜਿੰਨੀਆਂ ਕੁ ਪਈਆਂ ਨੇ ਉਹੀ ਨੇ ਜਿਹੜਾ ਕੋਈ ਬੰਦਾ ਜਦੋਂ ਕੋਈ ਚੀਜ਼ ਮੁੱਕ ਜਾਂਦੀ ਉਹ ਮੁੱਕ ਗਈ ਹੈਂਜੀ ਕਈ ਭੈਣ ਭਰਾ ਕੇ ਪੁੱਛਦੇ ਨੇ ਵੀ ਉਹ ਸਾਡੇ ਕੋਲ ਸਨਗਲਾਸ ਫਲਾਣੀ ਕੰਪਨੀ ਦੀ ਹੈਗੀ ਫਲਾਣਾ ਬ੍ਰੈਂਡ ਹੈਗਾ ਉਹ ਮੁੱਕ ਗਈਆਂ ਹੁਣ ਤਾਂ ਮੁੱਕ ਗਈਆਂ ਸੋ ਮੁੱਕ ਗਈਆਂ ਹੈਂਜੀ ਸੋ ਜਿਹੜੀਆਂ ਰਹਿ ਗਈਆਂ ਉਹਦੇ ਵਿੱਚ ਤੁਸੀਂ ਚੋਇਸ ਕਰਨੀ ਹੈ ਜਿੰਨੀਆਂ ਕੁ ਰਹਿ ਗਈਆਂ ਹੁਣ ਬਹੁਤ ਥੋੜ੍ਹੀਆਂ ਹੀ ਰਹਿੰਦੀਆਂ ਨੇ ਅਤੇ ਨੋਨ ਬ੍ਰੈਂਡਡ ਬਹੁਤ ਪਈਆਂ ਨੇ ਉਹ ਤੁਸੀਂ ਦੇਖ ਸਕਦੇ ਸੋਹਣੀਆਂ ਨੇ ਸੋ ਜੇ ਤੁਸੀਂ ਆਉਣਾ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਸੀਗਾ ਕਿ BNC ਮੈਡੀਕਲ ਸੈਂਟਰ ਦਾ ਮਤਲਬ ਕੀ ਹੈ ਜਿਹੜਾ ਕਿ ਮੈਂ ਦੱਸਦਾ ਹਮੇਸ਼ਾ ਬੀ ਦਾ ਅਰਥ ਹੈ ਬ੍ਰੈਮਲੀ ਬ੍ਰੈਂਪਟਨ ਦੇ ਵਿੱਚ ਇੱਕ ਰੋਡ ਹੈ ਜਿੱਥੇ ਸਾਡਾ ਨਵਾਂ ਹਸਪਤਾਲ ਬਣਿਆ ਉਹ ਬ੍ਰੈਮਲੀ ਰੋਡ ਦੇ ਉੱਤੇ ਬਣਿਆ ਉਸੇ ਰੋਡ ਦੇ ਉੱਤੇ ਉਸੇ ਰੋਡ ਨੂੰ ਅਸੀਂ ਬ੍ਰੈਮਲੀ ਕਹਿੰਦੇ ਹਾਂ ਅਤੇ ਇਸੇ ਕਰਕੇ ਅਸੀਂ ਚੂਜ਼ ਕੀਤਾ ਬੀ ਕਿਉਂਕਿ ਸਾਡਾ ਬ੍ਰੈਮਲੀ ਦੇ ਉੱਤੇ ਸਾਡਾ ਵੀ ਸਟੋਰ ਹੈ ਅਤੇ ਸੀ ਦਾ ਮਤਲਬ ਹੈ ਦੂਜੇ ਪਾਸੇ ਉਹਨੂੰ ਕੰਟਰੀ ਸਾਈਡ ਟੱਚ ਕਰਦੀ ਹੈ ਇਹ ਵੀ ਰੋਡ ਹੈ ਬੜੀ ਪਾਪੂਲਰ ਹੋਈ ਸੀ ਤੁਹਾਨੂੰ ਪਤਾ ਬਹੁਤ ਵੱਡੀ ਇੱਕ ਘਟਨਾ ਹੋਈ ਸੀ ਅੱਜ ਤੋਂ ਕੋਈ 4-5 ਵੀਕ ਪਹਿਲਾਂ ਕੰਟਰੀ ਸਾਈਡ ਐਂਟੋਰਨ ਦੇ ਉੱਤੇ ਜਿੱਥੇ ਕਿ ਟੀਚਰ ਅਤੇ ਉਹਦੇ 3 ਬੱਚਿਆਂ ਨੂੰ ਪਿੱਛੋਂ ਹਿੱਟ ਕਰਕੇ ਚਾਰੇ ਵਿਚਾਰੇ ਉਹ ਮਾਰੇ ਗਏ ਸੀਗੇ ਸੋ ਉਹ ਕਿੰਨੀ ਮੀਡੀਆ ਦੇ ਵਿੱਚ ਗੱਲ ਫੈਲੀ ਸੀ ਉਹ ਕੰਟਰੀ ਸਾਈਡ ਦੇ ਉੱਤੇ ਸੀ। ਸੋ ਜਿੱਥੇ ਕੰਟਰੀ ਸਾਈਡ ਅਤੇ ਬ੍ਰੈਮਲੀ ਮਿਲਦੀਆਂ ਨੇ ਉੱਥੇ ਗੈਸ ਸਟੇਸ਼ਨ ਹੈ ਅਤੇ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ ਮੈਡੀਕਲ ਸੈਂਟਰ ਹੈ। ਜਦੋਂ ਤੁਸੀਂ ਅੰਦਰ ਆਓਗੇ ਮੈਡੀਕਲ ਸੈਂਟਰ ਦੇ ਵਿੱਚ ਤਾਂ ਕੁੰਜੇ ਸਾਡੀ ਐਨਕਾਂ ਦੀ ਬਿਊਟੀਫੁੱਲ ਸ਼ੋਰੂਮ ਹੈ, ਤੁਸੀਂ ਆ ਕੇ ਉਹਦਾ ਫਾਇਦਾ ਉਠਾ ਸਕਦੇ ਹੋ। ਸੋ ਯਾਦ ਰੱਖੋ ਬ੍ਰੈਮਲੀ ਅਤੇ ਕੰਟਰੀ ਸਾਈਡ, ਖਾਸੀਅਤ ਉਹਦੀ ਇਹ ਹੈ ਵੀ ਉੱਥੇ ਬਿਲਕੁਲ ਕੋਰਨਰ ਦੇ ਉੱਤੇ ਗੈਸ ਸਟੇਸ਼ਨ ਹੈ। ਇਹ ਬ੍ਰੈਮਲੀ ਅਤੇ ਕੰਟਰੀ ਸਾਈਡ ਜਿੱਥੇ ਮਿਲਦੀ ਉੱਥੇ ਗੈਸ ਸਟੇਸ਼ਨ ਹੈ। ਸੋ ਗੈਸ ਸਟੇਸ਼ਨ ਵਾਲੇ ਪਲਾਜ਼ੇ ਤੁਸੀਂ ਆਉਣਾ, ਜੇ ਫੋਨ ਨੰਬਰ ਲੈਣਾ, ਫੋਨ ਨੰਬਰ ਤੁਸੀਂ ਨੋਟ ਕਰ ਲਓ, ਮੈਂ ਹੌਲੀ ਹੌਲੀ ਦੱਸ ਦੇਣਾ। 289 ਏਰੀਆ ਕੋਡ ਹੈਗਾ, 289-569-0127, ਫਿਰ ਰਿਪੀਟ ਕਰ ਦੇਣਾ, 289-569-0127। ਅਤੇ ਦੂਸਰਾ ਨੰਬਰ ਹੈਗਾ ਦੂਸਰਾ ਨੰਬਰ ਹੈਗਾ, ਏਰੀਆ ਕੋਡ ਹੈਗਾ 905-793-5866, 905-793-5866। ਇਹ ਦੋ ਸਾਡੇ ਟੈਲੀਫੋਨ ਨੰਬਰ ਨੇ। ਅਤੇ ਅਨਸਰੀ ਮਸ਼ੀਨ ਜੇ ਚੱਲਦੀ ਹੈ ਉਹਦੀ ਗੱਲ ਤਾਂ ਯਕੀਨ ਨਾ ਕਰੋ, ਕਿਉਂ ਮੈਨੂੰ ਅਨਸਰੀ ਵੀ ਚੇਂਜ ਨਹੀਂ ਕਰਨੀ ਆਉਂਦੀ। ਅੱਜ ਕਿਸੇ ਭਰਾ ਦੇ ਕੋਈ ਪੈਸੇ ਰਿਫੰਡ ਕਰਨੇ ਸੀ, ਉਹ ਕਹਿੰਦੇ ਜੀ ਮੈਂ ਵੀਜ਼ਾ 'ਤੇ ਦਿੱਤੇ ਸੀ, ਤੁਸੀਂ ਰਿਫੰਡ ਕਰ ਦਿਓ, ਮੈਨੂੰ ਉਹ ਰਿਫੰਡ ਨਹੀਂ ਕਰਨੇ, ਉਹਦੇ ਪੰਗੇ ਤਾਂ ਕਈ ਨੇ। ਹਾਂਜੀ, ਨਾ ਮੈਨੂੰ ਪਤਾ ਇਨਕਾਂ ਕਿੱਥੋਂ ਖਰੀਦੀਆਂ, ਕਿਵੇਂ ਖਰੀਦੀਆਂ। ਸੋ ਇਸੇ ਕਰਕੇ ਉਹ ਕੁੜੀ ਸੀਗੀ ਜਿਹੜੀ ਉਹ ਆ ਨਹੀਂ ਰਹੀ, ਸੋ ਇਸ ਕਰਕੇ ਸਾਨੂੰ ਬੰਦ ਕਰਨਾ ਪੈ ਰਿਹਾ। ਸੋ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਨਸਰੀ ਮਸ਼ੀਨ ਦੇ ਉੱਤੇ ਤਾਂ ਕਹਿੰਦੇ 7 ਵਜੇ ਤੱਕ ਖੁੱਲ੍ਹੀ ਹੈ, ਪਰ ਅਸੀਂ 7 ਵਜੇ ਤੱਕ ਨਹੀਂ, ਮੈਂ ਵਾਰ ਵਾਰ ਦੱਸਦਾ ਸੀ 5 ਘੰਟਿਆਂ ਲਈ ਖੁੱਲ੍ਹਦੀ ਹਾਂ, 12 ਤੋਂ ਲੈ ਕੇ 5 ਵਜੇ ਤੱਕ, ਨਾ ਹੀ ਕੋਈ ਮੈਸੇਜ ਛੱਡੋ। ਸੋ ਤੁਸੀਂ ਆ ਸਕਦੇ ਹੋ ਉਸ ਟਾਈਮ ਦੇ ਦੌਰਾਨ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਜਿੱਥੇ ਗੈਸ ਸਟੇਸ਼ਨ ਵਾਲਾ ਪਲਾਜ਼ਾ ਹੈ, ਯੂ ਨੈਵਰ ਮਿਸ ਇਟ। ਅਤੇ ਉੱਥੇ ਪੀਜ਼ਾ ਸਟੋਰ ਵੀ ਹੈ, ਦੰਦਾਂ ਦੀ ਦੁਕਾਨ ਵੀ ਹੈਗੀ, ਅਤੇ ਨਾਲ ਇਹ ਸਾਡੇ ਡਾਕਟਰ ਨੇ। ਸੋ ਇਹਦੇ ਸਹਿਯੋਗ ਦੇ ਨਾਲ ਇਹ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਪਹਿਲਾਂ ਤਾਂ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਦਾ ਵੀ ਜਿਹੜੇ ਵੀ ਸੁਣਦੇ ਨੇ ਉਹ ਮੈਨੂੰ ਸਟੂਡੀਓ ਦੇ ਵਿੱਚ ਜ਼ਰੂਰ ਕਾਲ ਕਰਿਆ ਕਰੋ, ਹੈ ਨਾ, ਤਾਂ ਕਿ ਉਹਦੇ ਨਾਲ ਕਿਤੇ ਹੌਸਲਾ ਵੱਧਦਾ, ਨਾਲੇ ਪਤਾ ਲੱਗਦਾ, ਨਹੀਂ ਤਾਂ ਫਿਰ ਬੰਦਾ ਆਪ ਵੀ ਅੱਖਾਂ ਜਾਂ ਮੀਚ ਕੇ ਬਹਿ ਜਾਂਦਾ, ਜਿੱਧਰ ਨੂੰ ਜੋ ਕੁਛ ਗੱਲ ਹੁੰਦੀ ਚੱਲੀ ਜਾਂਦੀ ਹੈ। ਤੁਸੀਂ ਕੋਈ ਵੀ ਗੱਲ ਚੰਗੀ ਜਾਂ ਮਾੜੀ ਜੋ ਗੱਲ ਕਹਿਣੀ ਹੈ, ਸ਼ਬਦਾਂ ਦੀ ਚੋਣ ਵਧੀਆ ਕਰ ਲਓ, ਤੁਸੀਂ ਕਾਲ ਤਾਂ ਕਰਿਆ ਕਰੋ ਨਾ ਘੱਟੋ ਘੱਟ, ਨਾਲੇ ਤਾਂ ਪ੍ਰੈਕਟਿਸ ਹੋ ਜੂਗੀ ਤੁਹਾਡੀ, ਹੌਸਲਾ ਵਧੂਗਾ ਗੱਲਬਾਤ ਕਰਨ ਦਾ। ਆਪਾਂ ਕੋਸ਼ਿਸ਼ ਨਹੀਂ ਕਰਦੇ, ਚੁੱਪ ਕਰਕੇ ਸੁਣ ਲੈਂਦੇ ਹਾਂ, ਫਿਰ ਕਦੇ 15 ਦਿਨਾਂ ਨੂੰ ਮਹੀਨੇ ਨੂੰ ਜਦੋਂ ਕਦੇ ਸਾਡੀ ਮੁਲਾਕਾਤ ਨਹੀਂ ਹੋਵੇ, ਮੈਂ ਤੁਹਾਡਾ ਰੋਜ਼ ਪ੍ਰੋਗਰਾਮ ਸੁਣਦਾ ਜੀ, ਉਹ ਤਾਂ ਮਾੜਾ ਮੋਟਾ ਹੌਸਲਾ ਵੀ ਦੇ ਦਿਆ ਕਰੋ, ਹੈ ਨਾ। ਨੰਬਰ ਹੈਗਾ ਸਟੂਡੀਓ ਦਾ, ਨਾਲੇ ਅੱਜ ਈਜ਼ੀ ਹੁੰਦਾ ਤਰੀਕਾ, ਸੰਡੇ ਨੂੰ, ਚਲੋ ਮੰਡੇ ਨੂੰ ਤਾਂ ਮੰਨ ਲਿਆ ਬਹੁਤ ਬਿਜ਼ੀ ਹੁੰਦਾ, ਸੰਡੇ ਨੂੰ ਤਾਂ ਈਜ਼ੀ ਹੁੰਦਾ, ਤੁਸੀਂ ਕੋਈ ਵੀ ਆਪਣੇ ਵਿਚਾਰ ਦੇ ਸਕਦੇ ਹੋ, ਕੋਈ ਵੀ ਤੁਹਾਡਾ ਜ਼ਿੰਦਗੀ ਦਾ ਤਜਰਬਾ, ਕਿਸੇ ਨੇ ਕੋਈ ਠੱਗੀ ਮਾਰੀ ਆ, ਕਿਸੇ ਨੇ ਕੋਈ ਚੋਰੀ ਮਾਰ ਕੀਤੀ ਹੈ, ਕਿਸੇ ਨੇ ਕੋਈ ਤੁਹਾਡਾ ਕੋਈ ਫਾਇਦਾ ਕੀਤਾ, ਕੋਈ ਦੇਖੋ ਨਾ ਚੰਗੇ ਬੰਦੇ ਵੀ ਨੇ। ਵੈਸੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਮਾੜੀ ਚੀਜ਼ਾਂ ਨੂੰ ਨਾ ਫੈਲਾਈਏ ਏਅਰ ਦੇ ਉੱਤੇ, ਜਿਹੜਾ ਕੋਈ ਚੰਗੇ ਤਜਰਬੇ ਨੇ ਉਹ ਕਰੋ, ਕਿਉਂਕਿ ਚੰਗੇ ਨੂੰ ਦੇਖ ਕੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ, ਜਦੋਂ ਸਾਡੇ ਕੋਈ ਚੰਗੇ ਐਕਸਪੀਰੀਅੰਸ ਹੁੰਦੇ ਨੇ ਉਹਨੂੰ ਦੇਖ ਕੇ ਸਾਡਾ ਵੀ ਜੀ ਕਰਦਾ। ਜਦੋਂ ਦੇਖੋ ਨਾ ਹੁਣ ਸਾਡੇ 770 AM ਦੇ ਉੱਤੇ ਬਹੁਤ ਸਾਰੇ ਜਿਹੜੇ ਨੇ ਚੈਰਿਟੀ ਦੇ ਪ੍ਰੋਗਰਾਮ ਚੱਲਦੇ ਨੇ, ਜੋ ਕੋਵਿਡ ਸੀਗਾ ਅਤੇ ਇੱਥੋਂ ਦੀ ਟੀਮ ਜਿਹੜੇ 770 ਦੇ ਪ੍ਰੋਗਰਾਮ ਕਰਨ ਵਾਲੇ ਸੀਗੇ, ਉਹਨਾਂ ਨੇ ਫੂਡ ਇਕੱਠਾ ਕੀਤਾ, ਲੋਕਾਂ ਨੂੰ ਕਿਹਾ ਵੀ ਜਿਹਨੂੰ ਫੂਡ ਦੀ ਲੋੜ ਹੈ ਅਸੀਂ ਡਿਲੀਵਰ ਕਰ ਦਿਆਂਗੇ, ਪਿੱਕ ਕਰ ਲਓ। ਲੋਕ ਦੇਣ ਵਾਲੇ ਵੀ ਸੀ, ਲੈਣ ਵਾਲੇ ਵੀ ਸੀਗੇ। ਐਸੇ ਤਰ੍ਹਾਂ ਜਦੋਂ ਕਦੇ ਇੰਡੀਆ 'ਚ ਜਾਂ ਪਾਕਿਸਤਾਨ 'ਚ ਪ੍ਰੋਬਲਮ ਆਉਂਦੀ, ਇੱਥੋਂ ਪੈਸੇ ਇਕੱਠੇ ਕਰਕੇ ਭੇਜਦੇ, ਚੰਗੇ ਕੰਮ ਨੇ। ਜਦੋਂ ਰੇਡੀਓ ਦੇ ਉੱਤੇ ਆਉਂਦਾ ਤਾਂ ਲੋਕਾਂ ਦੇ ਦੂਜੇ ਦੇ ਮਨ ਦੇ ਵਿੱਚ ਵੀ ਇਨਕਰੇਜਮੈਂਟ ਹੁੰਦੀ ਹੈ ਵੀ ਜੇ ਉਹ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ। ਪਰ ਜੇ ਅਸੀਂ ਪੁੱਠੀਆਂ ਹੀ ਰਿਪੋਰਟਾਂ ਦੇਈ ਚੱਲੀਏ, ਮਾੜੀਆਂ ਗੱਲਾਂ ਕਰੀ ਚੱਲੀਏ, ਨੈਗੇਟਿਵ ਹੀ ਸੋਚ ਰੱਖੀਏ, ਉਹਨੂੰ ਦੇਖ ਕੇ ਸਾਡਾ ਮਨ ਤਾਂ ਫਿਰ ਸ਼ਤਾਨ ਹੈ, ਫਿਰ ਉਧਰ ਨੂੰ ਜਾਂਦਾ। ਸੋ ਜਿਹੜੇ ਵੀ ਕੋਈ ਚੰਗੇ ਐਕਸਪੀਰੀਅੰਸ ਕਿਤੇ ਵੀ ਹੋਏ, ਕਿਸੇ ਡਾਕਟਰ ਨਾਲ ਹੋਏ, ਕਿਸੇ ਭੈਣ ਨਾਲ ਹੋਏ, ਕਿਸੇ ਦੋਸਤ ਨਾਲ ਹੋਏ, ਕਿਤੇ ਕੋਈ ਏਅਰਪੋਰਟ 'ਤੇ ਹੋਇਆ, ਕੋਈ ਵੀ ਜਿਹੜਾ ਤੁਹਾਡਾ ਕੋਈ ਚੰਗਾ ਐਕਸਪੀਰੀਅੰਸ ਹੋਇਆ, ਉਹ ਸਾਨੂੰ ਤੁਸੀਂ ਸਟੂਡੀਓ 'ਚ ਫੋਨ ਕਰਕੇ ਦੱਸਿਆ ਕਰੋ, ਕਿਉਂਕਿ ਕਿੰਨੇ ਬੰਦੇ ਸੁਣਦੇ ਨੇ, ਲੱਖਾਂ ਬੰਦੇ ਸੁਣਦੇ ਨੇ, ਉਹਨਾਂ ਦੇ ਦਿਲ 'ਚ ਇਨਕਰੇਜਮੈਂਟ, ਹੌਸਲਾ ਵੱਧਦਾ, ਫਿਰ ਉਹ ਵੀ ਚੰਗੇ ਕੰਮ ਕਰਨਗੇ। ਇਸੇ ਤਰ੍ਹਾਂ ਹੀ ਹਨ। ਸੋ ਸਟੂਡੀਓ ਦਾ ਨੰਬਰ ਹੈਗਾ 416-620-1778, 416-620-1778। ਇੱਕ ਵਾਰ ਮੈਂ ਫਿਰ ਦੱਸ ਦਿਆਂ, ਤੁਸੀਂ ਕੋਈ ਵੀ ਫੋਨ ਕਰੋ, ਸਟੂਡੀਓ ਜ਼ਰੂਰ ਕਰਿਆ ਕਰੋ, ਹੌਸਲਾ ਹੁੰਦਾ ਇਕੱਲਾ ਬੈਠਾ, ਤੁਹਾਡੀ ਕਿਹੜਾ ਕਿਸੇ ਨੇ ਪਿਕਚਰ ਖਿੱਚਣੀ ਹੈ, ਤੁਸੀਂ ਕੋਸ਼ਿਸ਼ ਕਰੋ, ਨਾਲੇ ਤੁਹਾਡਾ ਹੌਸਲਾ ਵੱਧ ਜਾਂਦਾ। ਮੈਨੂੰ ਪਤਾ ਸਟੇਜ 'ਤੇ ਚੜ੍ਹਨਾ ਅਤੇ ਮਾਈਕ ਦੇ ਅੱਗੇ ਬੋਲਣਾ ਫਿਰ ਵੀ ਲਗਾਤਾਰ ਇਟਸ ਨਾਟ ਸੋ ਸਿੰਪਲ, ਖਾਲਾ ਜੀ ਦਾ ਬਾੜਾ ਨਹੀਂ, ਪਰ ਜਦੋਂ ਆਪਾਂ ਘਰ ਬੈਠੇ ਫੋਨ ਕਰ ਲੈਂਦੇ ਹਾਂ, ਜਿਹੋ ਜਿਹਾ ਵੀ ਬੋਲਾਂਗੇ, ਕਿਹੜਾ ਆਪਣੀ ਪਿਕਚਰ ਆਉਣੀ ਉਹਦੇ ਵਿੱਚ। ਸੋ ਤੁਸੀਂ ਜ਼ਰੂਰ ਫੋਨ ਕਰਿਆ ਕਰੋ। ਅਤੇ ਨਾਲ ਮੈਂ ਦੱਸ ਦੇਣਾ ਚਾਹੁੰਦਾ ਵੀ ਅੱਜ ਅਸੀਂ ਟੋਪਿਕ ਕਰਾਂਗੇ ਕਿ ਵੱਟ ਇਜ਼ ਦਾ ਇੰਪੋਰਟੈਂਸ ਆਫ ਪਰਫੈਕਟ ਲਿਵਿੰਗ ਮਾਸਟਰ। ਇਹ ਮੇਰਾ ਐਕਚੁਅਲੀ PhD ਦਾ ਥੀਸਿਸ ਸੀਗਾ, ਟੋਪਿਕ ਸੀ, ਅਤੇ ਬਾਅਦ ਦੇ ਵਿੱਚ ਮੈਂ ਇਹਦੇ ਉੱਤੇ ਬੁੱਕ ਵੀ ਲਿਖੀ, ਅਮੈਰੀਕਾ 'ਚ ਪਬਲਿਸ਼ ਹੋਈ ਹੈ, ਕਿ ਜਿਹੜੇ ਪੂਰਨ ਸੰਤ ਹੁੰਦੇ ਨੇ ਜਾਂ ਗੁਰੂ ਹੁੰਦੇ ਨੇ, ਜਿਉਂਦੇ ਗੁਰੂ, ਹੈ ਨਾ, ਜਿਸ ਤਰ੍ਹਾਂ ਹੁਣ ਜਿਹੜੇ ਜਿਉਂਦੇ ਨਹੀਂ ਹੈਗੇ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ, ਰਾਮਚੰਦਰ ਜੀ ਨੇ, ਕ੍ਰਿਸ਼ਨ ਜੀ ਨੇ, ਸੋ ਮੈਂ ਨਹੀਂ, ਉਹਨਾਂ ਦੀ ਨਹੀਂ ਗੱਲ ਕਰ ਰਿਹਾ, ਜਿਹੜੇ ਇਸ ਵੇਲੇ ਇਸ ਧਰਤੀ ਦੇ ਉੱਤੇ ਜਿਉਂਦੇ ਨੇ, ਉਹਨਾਂ ਦੀ ਕੀ ਇੰਪੋਰਟੈਂਸ ਹੈ। ਹਾਂਜੀ, ਸੋ ਇਹ ਗੱਲ ਕਰਾਂਗੇ, ਬੜੀਆਂ ਕੁਛ ਨੇ ਇੱਟ ਚੱਕੇ ਤੋਂ, ਅੱਜ ਕੱਲ੍ਹ ਗੁਰੂ ਵੀ ਨਿਕਲਦੇ ਨੇ, ਮੈਂ ਇਸ ਗੱਲ ਨਾਲ ਪਹਿਲਾਂ ਹੀ ਤੁਹਾਨੂੰ ਦੱਸ ਦੇਣਾ, हाँ जी आपां इह गल नहीं आ, जे गुरु असली इक होगा तो सौ दूजे भी हुंदे ने, जिस तरह नकली सेंट तो किन्ने ही चलते हैं, जे आपां कहिंदे वी सेंट किहड़ा है, इह कहिंदे आ जी इह रोज़ सेंट है, वह सेंट रोज़ रोज़ होर है, रोज़ की खुशबू जिहड़ी असली रोज़ है होर है, सेंट कुछ होर हुंदे ने, पर फिर भी इह नहीं कह सकदे वी हुंदे ही नहीं, हुंदे तां गए, संत ना होते जगत में तो जल मरता संसार, ये तो तुलसी साहब ने कहा सीगा कि संसार दे विच संत हुंदे ने, परफेक्ट बंदे हुंदे ने, संत किहनूं कहिंदे जिहड़े कि अंदरों मेहनत करके उन्हां दा पर्दा खुल जांदा, परमात्मा नाल लीन हो जांदे ने। सो उहदे उत्ते असीं गल्लबात करांगे, तुहाडा भी कोई विचार ने जरूर दिओ। सो उन्हां चिर तक मैं एक गल दसनी चाहुंदा कि पिछले हफ्ते दीआं जिहड़ीआं एक्टिविटीज़ होईआं सीगीआं पिछले संडे ते या संडे दे विचाले, एक तां अपने इंडिया दे विच जिहड़ा सीगा राम मंदिर दा मोदी साहब ने, साडे प्रधानमंत्री जी ने उद्घाटन कीता। सो ते दूसरा जिहड़ी गल है भी हुण रखड़ी आई, उहदे उत्ते भी रक्षाबंधन दे उत्ते भी आपां गल कीती सी मंडे नूं पूरा डिटेल दे विच भी, रक्षाबंधन दा मतलब की है, भैण दा की रोल है, भरा दा की रोल है, रखड़ी सज्जे हत्थ बननी चाहीदी है, खब्बे हत्थ बननी चाहीदी है, रखड़ी कदों खोलनी चाहीदी है, किन्ने दिनां बाद खोलनी चाहीदी है, सारियां गल्लां डिटेल डिस्कस कीतियां सी। सो पिछले हफ्ते असीं रखड़ी दा भी गल्लबात कीती सी, ते इंडिया दे विच राम जिहड़ा अयोध्या दे विच है राम मंदिर दी उसारी भी कीती सी। सो पहला मेरी एक लाइन आई है, मैं लाइन लै लां। हैलो,
सत श्री अकाल जी।
सत श्री अकाल सर, पहला तां तुहाडा बहुत 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 शुक्रिया, तीन बारी कहा मैं, क्योंकि घट्टोघट्ट मैनूं भी, मैनूं सच्ची कहना वासियां जाई जांदियां, इह मैनूं साडी गोरी पूजे भी कल टॉपिक ते करो, मैं कहा मैनूं खुद ही नहीं पता हुण घंटा किवें कढूंगा, ते जदों तुसीं गल करदे हो मेरा हौसला वधदा, पहला मैं तुहाडा दिलों धन्नवाद दिंदा। बोलो सर।
मैं प्रोग्राम सुणदा रहिंदा जी 96 नंबर ते।
हांजी,
बहुत वधिया लगदा, मैं तां नोट भी कीता ते लिखिया भी गुड प्रोग।
हांजी
ਹਾਂਜੀ, ਬਸ ਥੈਂਕ ਯੂ ਕਰਨਾ ਸੀ।
ਚਲੋ ਤੁਸੀਂ ਬੋਲੋ ਕੁਛ, ਤੁਸੀਂ
ਨਹੀਂ ਬਸ, ਮੈਂ ਪ੍ਰੋਗਰਾਮ ਵਧੀਆ, ਦੇਖੋ ਜੀ ਸੋਹਣਾ ਲੱਗਦਾ, ਮੈਂ ਕਾਗਜ਼ ਤੇ ਲਿਖ ਲਾ, ਮੈਂ ਕਾਗਜ਼ ਤੇ ਗੁੱਡ ਗੁੱਡ ਪ੍ਰੋਗਰਾਮ ਲੈ ਆਇਆ।
ਅੱਛਾ, ਕੋਈ ਦੱਸ ਦਿਓ ਤੁਸੀਂ, ਤੁਸੀਂ ਕਿੱਥੋਂ ਇੰਡੀਆ ਤੋਂ?
ਨਵਾਂ ਸ਼ਹਿਰ ਜੀ।
ਨਵਾਂ ਸ਼ਹਿਰ ਪ੍ਰੋਪਰ ਨੇੜੇ ਪਿੰਡ ਆ, ਕੋਈ ਕੰਮ ਆ ਵਗੈਰਾ ਹੋਰ? ਵੈਰੀ ਗੁੱਡ। ਹਾਂਜੀ,
ਨਵਾਂ ਸ਼ਹਿਰ ਆਏ ਅਸੀਂ ਪਾਕਿਸਤਾਨ ਤੋਂ ਆ।
ਵੈਰੀ ਗੁੱਡ, ਕਿੱਥੋਂ? ਪਾਕਿਸਤਾਨ ਚੋਂ?
ਚਲੋ,
ਮਾਲਕ ਦੀ ਰਹਿਮਤ ਹੈ। ਕੋਈ ਗੱਲ, ਤੁਸੀਂ ਕੋਈ ਤੁਹਾਡਾ ਜ਼ਿੰਦਗੀ ਦਾ ਤਜਰਬਾ ਹੈ ਤੇ ਤੁਸੀਂ ਦੱਸ
ਸਕਦੇ ਹੋ? ਮਹਾਰਾਜ ਦਾ ਜੀ, ਬੰਦੇ ਦਾ ਕੀ ਆ।
ਹਾਂਜੀ ਹਾਂਜੀ, ਤਾਂ ਬਿਲਕੁਲ ਠੀਕ ਹੈ।
ਚਲੋ ਚੰਗਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ ਫੋਰ ਕਾਲਿੰਗ। ਸੋ ਆਪਾਂ ਜਿਹੜੀ ਹੈਗੀ, ਸੋ ਮੈਂ ਇੱਕ ਤੁਹਾਨੂੰ ਦੱਸਿਆ ਸੀ ਪਿਛਲੇ ਹਫ਼ਤੇ, ਇੱਕ ਤਾਂ ਅਯੋਧਿਆ ਦੇ ਵਿੱਚ ਉੱਥੇ ਰਾਮ ਮੰਦਿਰ ਜੀ ਦਾ ਮੋਦੀ ਸਾਹਿਬ ਨੇ ਉਦਘਾਟਨ ਕੀਤਾ, ਮੈਂ ਉਸ ਕਿਸੇ ਤਰ੍ਹਾਂ ਦੀ ਗੱਲ 'ਚ ਨਹੀਂ ਪੈਂਦਾ ਕਿਉਂਕਿ ਚਲੋ ਉੱਥੇ ਬਣਿਆ। ਸੋ ਉਹਦੇ ਉੱਤੇ ਰਾਮ ਚੰਦਰ ਜੀ ਦੇ ਬਾਰੇ ਇੱਕ ਸਾਡੇ ਯੰਗ ਲੜਕੀ ਹੈ, ਵੈਸੇ ਉੱਥੇ ਸਤਸੰਗ ਵੀ ਕਰਦੇ ਨੇ ਇੰਡੀਆ 'ਚ, ਉਹਨਾਂ ਨੇ ਸੌਂਗ ਲਿਖਿਆ। ਸੋ ਪਹਿਲਾਂ ਤਾਂ ਆਪਾਂ ਉਹ ਸੁਣ ਲਈਏ, ਫਿਰ ਦੂਸਰਾ ਆਪਾਂ ਜਨਮਾਸ਼ਟਮੀ ਦੀ ਵੀ ਗੱਲ ਕਰਦੇ ਹਾਂ ਵੀ, ਕਿਉਂਕਿ ਕੱਲ੍ਹ ਨੂੰ 8 ਦਿਨਾਂ ਬਾਅਦ ਰੱਖੜੀ ਤੋਂ ਬਾਅਦ ਜਨਮਾਸ਼ਟਮੀ ਹੁੰਦੀ ਹੈ 11 ਤਰੀਕ ਦੀ ਰਾਤ ਨੂੰ 12 ਵਜੇ। ਸੋ ਉਹਦੇ ਉੱਤੇ ਵੀ ਕੋਈ ਗੱਲ ਕਰਾਂਗੇ, ਅਤੇ ਨਾਲ ਹੀ ਵਟਸ ਦਾ ਇੰਪੋਰਟੈਂਸ ਫਾਰ ਦਾ ਪਰਫੈਕਟ ਲਿਵਿੰਗ ਮਾਸਟਰ, ਇਸ ਟੋਪਿਕ ਦੇ ਉੱਤੇ ਵੀ ਆਪਾਂ ਗੱਲ ਕਰਾਂਗੇ। ਸੁਣੋ ਗਾਣਾ।
ਸਜਾ ਦੋ ਘਰ ਕੋ ਗੁਲਸ਼ਨ ਸਾ, ਅਵਧੇ ਮੇਰਾ ਮੈਂ ਆਏ ਹੈ, ਸਜਾ ਦੋ ਘਰ ਕੋ ਗੁਲਸ਼ਨ ਸਾ, ਅਵਧੇ ਮੇਰਾ।
वेलकम बैक। जिस तरह कि मैं तुहाडा वादा किया सीगा कि आपां अज करांगे गलबात कि जिहड़े जूंदा गुरु है, लाइव गुरु है, लिविंग गुरु है, उहदी की इंपोर्टेंस है। हुण देखो दुनिया दे विच जिहड़ी ज्ञान है ना, वह दो तरह का हुंदा है। एक दुनियावी ज्ञान है ते एक रूहानी ज्ञान है। जिन्ना भी दुनिया दे विच दुनियावी ज्ञान है, चाहे वह ला की पढ़ाई है, चाहे वह मेडिकल की पढ़ाई है, चाहे वह आई टी की पढ़ाई है, चाहे वह स्पेस की स्टडी है, जिन्ना भी ज्ञान है जिहड़ा दुनियावी है, उहदे लई कदे उहदे लई इह गल पक्की है कि उस ज्ञान नूं प्राप्त करन दे लई सानूं दुनियावी टीचर की, मुरशद की, दोस्त की, गुरु की लोड़ है। देखो जदों बच्चा जम्मदा सब तो पहला जिहड़ी उहदी मां हुंदी है उहदी गुरु हुंदी है, उहनूं दसदी है भी रुड़ना किवें है, उठना किवें है, बोलना किवें है, कदे कहिंदी है मामा मामा पापा, उहनूं सिखाउंदी है। फिर वह स्कूल चले जाता उहदे टीचर बन जाते हैं, फिर वह जाके जे कोई मैडिकल लाइन चला जाता है, कोई ला वाले चले जाते हैं, उहदे प्रोफेशन दे बंदे हुंदे ने। सो जिन्ना भी असीं कोई स्पेस च जांदा आई टी दे टीचर ने, उहनां दे जिहड़े टीचर हुंदे ने उह दुनियावी टीचर हुंदे ने कि उहनां ने उस चीज़ की पहलां साडे कोलों तालीम, उन्हां दी नॉलेज, उन्हां दी बैकग्राउंड हुंदी है। ये नहीं हो सकता मेरे वर्गा कि फिलासफी का स्टूडेंट है वह स्पेस के बारे दे, फिर गड़बड़ हो जानी है। जे तुसी स्पेस की नॉलेज लैनी है तो तुहानू उस टीचर दे कोले, उस गुरु दे कोले जाना पऊगा जिन्हू स्पेस की आलरेडी जानकारी होवे। जे तुसी कोई लॉ की डिग्री लैनी है, हमेशा तुसी लॉ दे प्रोफेसर कोले जाने यूनिवर्सिटी दे विच, हाँ जी। तो इस तरह ही जो कोई मैडिकल जो डॉक्टर्स को जाने वो पहला तुहानू दसदे भी ने चीज़ा, फिर तुहानू प्रैक्टिकल सिखाते हैं। जो तुसी उन्हां दे पूरा विश्वास करके प्रैक्टिकल सीखते हो तो तुसी आप एक दिन डॉक्टर बन जाने हो, आप एक दिन लॉयर बन जाने हो, आप एक दिन आई टी प्रोफेशन बन जाने हो, आप एक दिन स्पेस दे विच चले जाने हो, आप एक जिहड़े एग्रीकल्चर दे एक्सपर्ट बन जाने हो। सो कहन दा मेरा मतलब कि जिहड़ा दुनिया दा जिन्ना भी ज्ञान है, कोई भी ज्ञान है किसी भी फील्ड का, ही भी मैं अज रेडियो पर बैठा बोल रहा, जिदन मैं पहले दिन आया सीगा ते मैनू तो नहीं पता सी, इन्होंने दस्या सी माइक ऐ ला लेना, कन्नां दे उत्ते पट्टी जी ऐ चढ़ा लेनी, इत्थों बटना दबना, उत्थों ये दबना। वो जिन्हें भी दस्या वो मेरी टीचर सी उस टाइम, वो मेरा गुरु सी, क्योंकि उन्होंने नॉलेज ही मैनू नहीं सी, उन्होंने मैनू टीच करता। हुण मैं रोजाना प्रैक्टिस करता, हुण मैनू लोड़ नहीं है, पर सिख गुरु तो पिया ना पहले पहले सीखण दे लई। इस तरह ही जिहड़ी रूहानी है वह हैगा अंदर दा ज्ञान, जिहड़ा अंदरला ज्ञान है उहदे लई सानू किसी टीचर की, दोस्त की, गुरु की, मुरशद की लोड़ डेफिनेट है। पर किहड़े गुरु की, किहड़े मुरशद की, किहड़े टीचर की, किहड़े दोस्त की, जिहड़ा खुद जिहनू खुद अंदर का ज्ञान प्राप्त होवे। जे सानू जिस तरह जे कोई ला दा किसी बंदे ने लॉ करनी है, ला दा प्रोफेसर चाहिए है, जे कोई मेडिकल दा जाके ला वाले नूं पढ़ाउण लग जाए उहनूं ओह उहदे तो पूरी तरीके नाल लॉ दे गुण, कॉन्स्टीट्यूशनल जिहड़ियां, चाहे वह सिविल लॉ है, चाहे क्रिमिनल है, कोई भी लॉ जे कॉन्स्टीट्यूशनल रेमेडीज़ ने वो उहनां नूं नहीं पता लगना डॉक्टर नूं, उहदे लई जिवें लॉ दे प्रोफेसर दा होना जरूरी है, क्योंकि असी लॉ दी गल सीखनी है। इसे तरह ही जदों असी कोई अंदर दी गल सीखनी है तां सानूं ਉਹ ਬੰਦੇ ਦੀ ਲੋੜ ਹੈ, ਉਸ ਇਨਸਾਨ ਦੀ ਲੋੜ ਹੈ, ਉਸ ਗੁਰੂ ਦੀ ਲੋੜ ਹੈ, ਉਸ ਟੀਚਰ ਦੀ ਲੋੜ ਹੈ, ਉਸ ਦੋਸਤ ਦੀ ਲੋੜ ਹੈ, ਜਿਹਨੇ ਖੁਦ ਅੰਦਰ ਦਾ ਗਿਆਨ ਪ੍ਰਾਪਤ ਕੀਤਾ ਹੋਵੇ। ਅਤੇ ਜਿਹਨੇ ਅੰਦਰ ਦਾ ਗਿਆਨ ਪ੍ਰਾਪਤ ਕੀਤਾ ਹੈ, ਅਤੇ ਜਦੋਂ ਕੋਈ ਅਸੀਂ ਅੰਦਰ ਦਾ ਗਿਆਨ ਜਿਹਨੇ ਪ੍ਰਾਪਤ ਕੀਤਾ ਉਹਦੇ ਕੋਲੋਂ ਗਿਆਨ ਪ੍ਰਾਪਤ ਕਰਦੇ ਹਾਂ, ਉਹ ਸਾਡਾ ਗੁਰੂ ਹੈ। ਅਤੇ ਇਸੇ ਕਰਕੇ ਕਿਹਾ ਜਾਂਦਾ ਵੀ ਜਿਹਨੂੰ ਵੀ ਅੰਦਰ ਦਾ ਗਿਆਨ ਲੈਣਾ ਉਹਦੇ ਲਈ ਜਿਉਂਦਾ ਗੁਰੂ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਜੇ ਕੋਈ ਡਾਕਟਰ ਹੈ, ਕੋਈ ਬਹੁਤ ਪੜ੍ਹਿਆ ਲਿਖਿਆ ਵਿਦਵਾਨ ਡਾਕਟਰ ਆ ਅੱਜ ਤੋਂ 100 ਸਾਲ ਪਹਿਲਾਂ, ਅਤੇ ਜੇ ਸਾਨੂੰ ਬਿਮਾਰੀ ਅੱਜ ਹੈ ਤਾਂ ਅਸੀਂ ਉਹਦੇ ਕੋਲੋਂ ਗਿਆਨ ਨਹੀਂ ਲੈ ਸਕਦੇ। ਅੱਜ ਜੇ ਅਸੀਂ ਬਿਮਾਰੀ ਠੀਕ ਕਰਨੀ ਹੈ ਤਾਂ ਜਿਹੜਾ ਜਿਉਂਦਾ ਜਾਗਦਾ ਡਾਕਟਰ ਹੈ, ਫੈਮਿਲੀ ਡਾਕਟਰ ਹੈ, ਸਪੈਸ਼ਲਿਸਟ ਹੈ, ਉਹਦੇ ਕੋਲ ਹੀ ਜਾਣਾ ਪਊਗਾ, ਉਹਦੀਆਂ ਜਿਹੜੀਆਂ ਪ੍ਰਿਸਕ੍ਰਿਪਸ਼ਨ ਨੇ ਉਹ 'ਤੇ ਅਮਲ ਕਰਨਾ ਪਊਗਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕੋਈ ਅੰਦਰਲਾ ਗਿਆਨ ਲੈਣਾ ਤਾਂ ਸਾਨੂੰ ਕਿਸੇ ਨਾ ਕਿਸੇ ਜਿਉਂਦੇ ਚੀਜ਼ ਦੀ ਜ਼ਰੂਰਤ ਹੈ ਜਿਹੜਾ ਸਾਨੂੰ ਗਿਆਨ ਦੇ ਸਕੇ। ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਹੈ ਕਿ ਬਾਹਰਲੀ ਤਾਂ ਅਸੀਂ ਮਿਹਨਤ ਕਰੀ ਜਾਂਦੇ ਹਾਂ, ਉੱਥੇ ਤਾਂ ਸਾਨੂੰ ਲੱਭ ਜਾਂਦੇ ਨੇ ਆਸਾਨੀ ਨਾਲ ਗੁਰੂ ਉਸ ਫੀਲਡ ਦੇ, ਪਰ ਅੰਦਰ ਦਾ ਜਿਹੜਾ ਗੁਰੂ ਲੱਭਣਾ, ਅੰਦਰ ਦਾ ਜਿਹੜਾ ਟੀਚਰ ਲੱਭਣਾ ਜਾਂ ਦੋਸਤ ਹੀ ਕਹਿ ਲਓ ਤਾਂ ਵੀ ਕੋਈ ਗੱਲ ਨਹੀਂ, ਉਹ ਬੜਾ ਮੁਸ਼ਕਲ ਹੈ, ਕਿਉਂਕਿ ਨਾ ਤਾਂ ਅਸੀਂ ਖੁਦ ਆਪ ਮਿਹਨਤ ਕਰਦੇ ਹਾਂ, ਨਾ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ। ਇਸੇ ਕਰਕੇ ਸਾਰੀ ਦੁਨੀਆ ਦੇ ਵਿੱਚ ਇਹ ਬੜਾ ਪੁੱਠਾ ਜਿਹਾ ਕੰਮ ਹੋਈ ਜਾ ਰਿਹਾ। ਜਦੋਂ ਅਸੀਂ ਅਖਬਾਰ ਚੱਕਦੇ ਹਾਂ, ਸਾਡਾ ਜਿਹੜਾ ਵਿਸ਼ਵਾਸ ਹੈ ਉਹ ਟੁੱਟ ਜਾਂਦਾ। ਜਦੋਂ ਵਿਸ਼ਵਾਸ ਕਿਉਂ ਟੁੱਟ ਜਾਂਦਾ? ਕਿਉਂਕਿ ਨਾ ਤਾਂ ਅਸੀਂ ਆਪਣੀ ਮਿਹਨਤ ਕੀਤੀ ਹੁੰਦੀ ਹੈ, ਅਤੇ ਸਾਡਾ ਅੰਧ ਵਿਸ਼ਵਾਸ ਹੁੰਦਾ ਜੀ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ। ਦੇਖੋ ਪਹਿਲਾਂ ਮੈਂ ਦੱਸ ਦੇਣਾ, ਗਿਆਨ ਅਤੇ ਜਾਣਕਾਰੀ ਕੀ ਹੈ। ਜਾਣਕਾਰੀ ਇਹ ਆ ਵੀ ਮੈਨੂੰ ਕਿਸੇ ਨੇ ਦੱਸਤਾ ਵੀ ਇਹ ਜਿਹੜਾ ਸਟੂਡੀਓ ਹੈ ਸਾਡੇ ਘਰ ਤੋਂ 40 ਕਿਲੋਮੀਟਰ ਦੂਰ ਹੈ, ਮੈਂ ਉਹ ਗੱਲ ਕਰ ਲਈ। ਪਰ ਜਦੋਂ ਮੈਂ ਕਾਰ ਚੱਕ ਕੇ ਆਪ ਇੱਥੇ ਆਇਆ ਅਤੇ ਮੈਂ ਦੇਖਿਆ 38 ਕਿਲੋਮੀਟਰ ਜਾਂ 42 ਕਿਲੋਮੀਟਰ ਹੈ, ਉਹ ਜਿਹੜਾ 38 ਜਾਂ ਜਿਹੜਾ 42 ਕਿਲੋਮੀਟਰ ਕਹਿੰਦਾ ਉਹ ਮੇਰਾ ਗਿਆਨ ਹੈ, ਕਿਉਂਕਿ ਮੈਂ ਖੁਦ ਪ੍ਰੈਕਟੀਕਲ ਕੀਤਾ। ਪਰ ਜਿਹੜਾ ਅਸੀਂ ਸੁਣੀਆਂ ਸੁਣਾਈਆਂ ਕਿਤਾਬਾਂ 'ਚੋਂ ਇੱਧਰੋਂ ਉੱਧਰੋਂ ਜੋ ਕੁਛ ਗੱਲਾਂ ਕਹਿੰਦੇ ਹਾਂ, ਉਹ ਸਾਡੀ ਜਾਣਕਾਰੀ ਹੈ। ਕਿਸੇ ਪੰਡਿਤ ਨੇ ਕਹਿੰਦਾ, ਕਿਸੇ ਪ੍ਰੋਤ ਨੇ ਕਹਿੰਦਾ, ਕਿਸੇ ਭਾਈ ਜੀ ਨੇ ਕਹਿੰਦਾ, ਜਾਂ ਜਿਹੜੀ ਚਿੱਟੀ ਕੋਈ ਵਧੀਆ ਕੱਪੜੇ ਪਾਈ ਬੈਠੇ ਨੇ, ਸਾਨੂੰ ਇਹ ਭੁਲੇਖਾ ਲੱਗ ਜਾਂਦਾ ਵੀ ਬਹੁਤ ਵਧੀਆ ਚਿੱਟੇ ਕੱਪੜੇ ਪਾਏ ਨੇ, ਚਿੱਟੀ ਚਿੱਟੀ ਵਧੀਆ ਦਾੜੀ ਆ, ਵੀ ਸ਼ਾਇਦ ਉਹ ਸੰਤ ਹੋਣਗੇ। ਹੋ ਸਕਦਾ, ਮੈਂ ਨਹੀਂ ਕਹਿੰਦਾ, ਪਰ ਜ਼ਰੂਰੀ ਵੀ ਨਹੀਂ। ਕੱਪੜਿਆਂ ਦੇ ਨਾਲ ਸੰਤ ਨਹੀਂ ਬਣਦਾ। ਕੋਈ ਮਹਿੰਗੀਆਂ ਕਾਰਾਂ ਰੱਖਦਾ, ਵਧੀਆ ਪੂਮਾ ਦੇ ਬੂਟ ਪਾਉਂਦਾ, ਹਾਂਜੀ ਹਵਾਈ ਜਹਾਜ਼ਾਂ ਚੜਿਆ ਫਿਰਦਾ, ਹਵਾਈ ਜਹਾਜ਼ ਆਪਦੇ ਵੀ ਕੋਲ ਨੇ, ਅਸੀਂ ਸੋਚਦੇ ਹਾਂ ਵੀ ਇਹ ਕਿਤੇ ਬਹੁਤ, ਕਿਉਂਕਿ ਹਵਾਈ ਜਹਾਜ਼ 'ਚ ਵੀ ਰੱਬ ਨੂੰ ਰੋਜ਼ ਹੀ ਛਾਲ ਉੱਥੇ ਜਹਾਜ਼ ਨੂੰ ਉੱਪਰ ਜਾ ਕੇ ਮਿਲਦਾ ਹੋਊਗਾ, ਇਸ ਜਹਾਜ਼ ਨਾਲ ਨਹੀਂ ਮਿਲਿਆ ਜਾਂਦਾ। ਜਹਾਜ਼ ਤਾਂ ਉਹ ਅੰਦਰ ਹੈ, ਉਹ ਜਹਾਜ਼ ਅੰਦਰ ਦਾ, ਆਹ ਬਾਹਰਲੇ ਜਹਾਜ਼ ਨਹੀਂ ਵਧੀਆ ਹੈਲੀਕਾਪਟਰ ਲਾ ਕੇ, ਉਹਦੇ ਤੁਸੀਂ ਬਾਦਲ ਨੂੰ ਤਾਂ ਮਿਲ ਸਕਦੇ ਹੋ, ਮੋਦੀ ਨੂੰ ਤਾਂ ਮਿਲ ਸਕਦੇ ਹੋ, ਪਰ ਜੇ ਪਰਮਾਤਮਾ ਨੂੰ ਮਿਲਣਾ ਉਹਦਾ ਜਹਾਜ਼ ਤਾਂ ਜਿਹੜਾ ਸਾਡੇ ਅੰਦਰ ਹੈ, ਅੰਦਰ ਅੰਦਰੋਂ ਮਿਹਨਤ ਕਰਨੀ ਪੈਣੀ ਹੈ। ਜਦੋਂ ਅਸੀਂ ਅੰਦਰੋਂ ਮਿਹਨਤ ਨਹੀਂ ਕਰਦੇ ਤਾਂ ਸਾਡਾ ਕੁਛ ਬਣਦਾ ਨਹੀਂ। ਜਿਹੜਾ ਵੀ ਬੰਦਾ ਵਾਹਿਗੁਰੂ ਦਾ, ਪਰਮਾਤਮਾ ਦਾ, ਅੱਲਾਹ ਦਾ, ਜਿਹਦਾ ਵੀ ਨਾਂ ਅੰਦਰੋਂ ਮਿਹਨਤ ਕਰਦਾ, ਉਹਦੀ ਜਿਹੜੀ ਬਿਰਤੀ ਹੈ ਉਹਦੇ ਨਾਲ ਅੰਦਰੋਂ ਜੁੜਦੀ ਹੈ, ਅਤੇ ਜਦੋਂ ਉਹ ਸਾਨੂੰ ਕੋਈ ਫਕੀਰ ਸੰਤ ਜਿਹਨੂੰ ਵੀ ਹੈ ਉਹ ਦੱਸਦਾ ਵੀ ਕਿਵੇਂ ਆਪਣੀ ਸੁਰਤ ਨੂੰ ਜੋੜਨਾ, ਉਹ ਸਾਡਾ ਗੁਰੂ ਹੈ। ਉਹਦੇ ਜਦੋਂ ਅਸੀਂ ਅਮਲ ਕਰਦੇ ਹਾਂ ਅਤੇ ਸਾਨੂੰ ਜਦੋਂ ਕੁਛ ਪ੍ਰਾਪਤ ਹੋ ਜਾਂਦਾ ਅਤੇ ਫਿਰ ਸਾਡੀ ਤਰੱਕੀ ਹੋ ਜਾਂਦੀ, ਅੰਦਰਲੀ ਤਰੱਕੀ ਹੁੰਦੀ ਹੈ। ਫਿਰ ਜਿਹਦੀ ਤਰੱਕੀ ਹੁੰਦੀ ਉਹ ਬੋਲਦਾ ਨਹੀਂ, ਗੁੰਮਸੁੰਮ ਰਹਿੰਦਾ, ਕਿਉਂਕਿ ਜਿਹਦੇ ਕੋਲ ਬੈਂਕ ਦੇ ਵਿੱਚ ਲੱਖਾਂ ਡਾਲਰ ਪਏ ਹੋਣ, ਮਿਲੀਅਨਸ ਡਾਲਰਸ ਪਏ ਹੋਣ, ਉਹ ਕਦੇ ਪ੍ਰਚਾਰ ਥੋੜ੍ਹਾ ਕਰਦਾ, ਉਹ ਚੁੱਪ ਹੋ ਜਾਂਦਾ, ਖੁਸ਼ ਹੁੰਦਾ ਦੇਖ ਕੇ ਵੀ ਮੇਰੇ ਕੋਲ ਮਾਲੋ ਮਾਲ ਆ। ਇਸੇ ਤਰ੍ਹਾਂ ਹੀ ਜਿਹੜੇ ਸੰਤ ਹੁੰਦੇ ਨੇ, ਫਕੀਰ ਹੁੰਦੇ ਨੇ, ਗੁਰੂ ਹੁੰਦੇ ਨੇ, ਜਿਹਦੇ ਪੱਲੇ ਤਾਂ ਹੈਗਾ ਕੁਛ, ਉਹਨੂੰ ਦੱਸਣ ਦੀ ਲੋੜ ਨਹੀਂ, ਉਹਨਾਂ ਦੀਆਂ ਐਕਸ਼ਨ ਦੱਸਦੇ ਨੇ, ਅਤੇ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਉਹ ਡਰਾਮੇ ਕਰਦੇ ਨੇ, ਔਰ ਡਰਾਮੇ ਕਰਨ ਵਾਲੇ ਜ਼ਿਆਦਾ ਨੇ, ਪੱਲੇ ਵਾਲਾ ਬਹੁਤ ਘੱਟ ਹੈ। ਕਿਉਂਕਿ ਜਿੰਨੇ ਵੀ ਸਾਡੇ ਧਾਰਮਿਕ ਗ੍ਰੰਥ ਨੇ ਉਹ ਪਹਿਚਾਣ ਤਾਂ ਕਰਦੇ ਨੇ, ਪਰ ਜਿਹੜੇ ਸਾਡਾ ਅੱਜ ਦਾ ਯੁੱਗ ਹੈ ਨਾ ਉਹ ਇੰਨਾ ਸ਼ਰਾਰਤੀ ਹੈ, ਉਹਦੇ ਵਿੱਚੋਂ ਇੱਧਰੋਂ ਉੱਧਰੋਂ ਗੱਲਾਂ ਕਰਕੇ, ਗੱਲਾਂ ਤਾਂ ਅਸੀਂ ਗੁਰਬਾਣੀ ਦੀਆਂ ਕਰਦੇ ਹਾਂ, ਗੱਲਾਂ ਅਸੀਂ ਗੀਤਾ ਦੀਆਂ ਕਰਦੇ ਹਾਂ, ਗੱਲਾਂ ਅਸੀਂ ਕੁਰਾਨ ਦੀਆਂ ਕਰਦੇ ਹਾਂ, ਆਪਾਂ ਸੋਚਦੇ ਹਾਂ ਵੀ ਇਹ ਗੱਲਾਂ ਇੰਨੀਆਂ ਉੱਚੀਆਂ ਕਰਦਾ, ਕੋਈ ਬਹੁਤ ਵਧੀਆ ਭਗਤ ਹੋਊਗਾ, ਬੜਾ ਪਹੁੰਚਿਆ ਹੋਊਗਾ, ਪਰ ਅਸੀਂ ਉਹਦੀ ਆੜ ਦੇ ਵਿੱਚ ਬਗਲੇ ਭਗਤ ਹਾਂ। ਬਗਲਾ ਕਿਹਨੂੰ ਕਹਿੰਦੇ ਨੇ? ਵੀ ਉਹ ਸਮੁੰਦਰ ਦੇ ਕਿਨਾਰੇ, ਨਦੀ ਦੇ ਕਿਨਾਰੇ ਆਰਾਮ ਨਾਲ ਇੱਕ ਪੈਰ 'ਤੇ ਖੜ੍ਹਾ ਰਹਿੰਦਾ, ਅੱਖਾਂ ਮੀਚ ਕੇ ਖੜ੍ਹਾ ਰਹਿੰਦਾ, ਉਹ ਜਿਹੜੇ ਕੱਛੂ ਜੇ ਆਉਂਦੇ ਨੇ ਚੁੱਪ ਕਰਕੇ ਸੋਚਦੇ ਨੇ ਵੀ ਉਹਦਾ ਸੁੱਤਾ ਪਿਆ ਅਤੇ ਨਿਕਲੀ ਜਾਂਦੇ ਨੇ, ਅਤੇ ਜਿਹੜਾ ਅਖੀਰ ਲਾਉਂਦਾ ਝਟੱਪ ਮਾਰ ਕੇ ਖੜ੍ਹਾ ਲੈਂਦਾ। ਇਸੇ ਤਰ੍ਹਾਂ ਸਾਡੇ ਸੰਤਾਂ ਦਾ ਹਾਲ ਹੈ ਜਿਹੜੇ ਦੁਨਿਆਵੀ ਦੇ ਵਿੱਚ ਨੇ, ਹਾਂਜੀ ਉਹਨਾਂ ਦੇ ਦੇਖੋ ਨਾ, ਮੈਂ ਕਈ ਵਾਰੀ ਲਾਈਟ ਨੋਟ ਦੇ ਵਿੱਚ ਕਹਿੰਦਾ ਹੁੰਦਾ ਸੀ ਵੀ ਜਦੋਂ ਅਸੀਂ ਇੰਨੀਆਂ ਡਿਗਰੀਆਂ ਲਈਆਂ ਨੇ ਪੜ੍ਹ ਕੇ ਅਤੇ ਲਈਆਂ ਵੀ ਧਰਮ ਦੇ ਉੱਤੇ ਨੇ ਅਤੇ ਨੌਕਰੀ ਮਿਲਦੀ ਨਹੀਂ ਸੀ ਮੇਰਾ, ਕਈ ਵਾਰੀ ਜੀ ਮੇਰੇ ਦੋਸਤ ਕਹਿੰਦੇ ਯਾਰ ਤੂੰ ਸੰਤੀ ਬਣ ਜਾ ਬਥੇਰੀ, ਤੈਨੂੰ ਇਨਕਮ ਹੋਣ ਵਾਲੇ, ਵਧੀਆ ਖਾਣ ਨੂੰ, ਵਧੀਆ ਪੀਣ ਨੂੰ, ਗੋਡੇ ਘੁੱਟਣਗੇ ਸਾਰੇ ਲੋਕ। ਇਹ ਕਿਉਂ ਹੈ? ਸ਼ਰਮਨਾਕ ਗੱਲ ਹੈ ਕਿ ਅਸੀਂ ਜਿਹੜਾ ਰੂਹਾਨੀ ਦਰਜਾ ਸੀ ਗੁਰੂਆਂ ਦਾ, ਪੀਰਾਂ ਦਾ, ਪੈਗੰਬਰਾਂ ਦਾ, ਫਕੀਰਾਂ ਦਾ, ਉਹਨੂੰ ਅਸੀਂ ਕੀ ਹੈ, ਉਹਨੂੰ ਅਸੀਂ ਛਿੱਕੇ ਟੰਗਤਾ। ਇਸੇ ਕਰਕੇ ਦੇਖ ਲਓ ਕਦੇ ਨਾ ਕਦੇ ਜਦੋਂ ਕਿਤੇ ਅਖਬਾਰ ਚੱਕਦੇ ਹਾਂ ਵੀ ਫਲਾਣਾ ਸੰਤ ਫੜ ਲਿਆ, ਕੋਈ ਰੇਪ ਦੇ ਕੇਸ ਫੜ ਲਿਆ, ਕੋਈ ਮਰਡਰ ਦੇ ਕੇਸ ਫੜ ਲਿਆ, ਕੋਈ ਯੰਗ ਹੁੰਦੇ ਨੇ ਕਲਗੀ ਲਾਈ ਆ, ਕੋਈ ਕੁਛ ਕਰੀ ਜਾਂਦਾ, ਕੋਈ ਗੋਲ ਗੱਪੇ ਖਵਾ ਕੇ ਬਿਮਾਰੀਆਂ ਨੂੰ ਠੀਕ ਕਰੀ ਜਾਂਦਾ, ਫਨ ਬਣਾਉਂਦੇ ਨੇ ਲੋਕ, ਪਤਾ ਸਾਰਿਆਂ ਨੂੰ ਆ, ਭੀੜ ਫੇਰ ਨਹੀਂ ਕੱਟਦੀ ਉੱਥੇ ਜਾਣੋ। ਔਰ ਇੱਕ ਖਾਸੀਅਤ ਇਹ ਆ ਵੀ ਜਿਹੜਾ ਵੀ ਸੰਤ ਹੋਵੇ, ਜਿਹੜੇ ਵੀ ਉਹਦੇ ਚੇਲੇ ਨੇ, ਉਹ ਸੋਚਦੇ ਨੇ ਸਾਡੇ ਵਾਲਾ ਤਾਂ ਸਿਰੇ ਦਾ ਜੀ, ਬਾਕੀ ਐਵੇਂ ਹੀ ਨੇ, ਪਤਾ ਕਿਸੇ ਨੂੰ ਵੀ ਨਹੀਂ ਹੈ, ਨਾ ਉਹਦੇ ਵਾਲਾ ਸਿਰੇ ਵਾਲਾ ਹੋ ਸਕਦਾ, ਨਾ ਦੂਜੇ ਦਾ ਹੋ ਸਕਦਾ, ਹੋ ਸਕਦਾ ਕੋਈ ਤੀਜੇ ਦਾ ਹੀ ਹੋਵੇ ਜਿਹੜਾ ਚੁੱਪ ਕਰਕੇ ਘਰੇ ਬੈਠਾ ਆਪਣੀ ਮਿਹਨਤ ਕਰਦਾ, ਰਾਮ ਨਾਮ ਦਾ ਜਾਪ ਕਰਦਾ। ਸੋ ਜਿਹੜਾ ਬੰਦਾ ਅੰਦਰੋਂ ਮਿਹਨਤ ਕਰੂਗਾ ਨਾ ਜੀ, ਉਹਦੀ ਖੁਸ਼ਬੂ ਆਪਣੇ ਆਪ ਹੀ ਬਾਹਰ ਹੋ ਜਾਏਗੀ। ਇਸ ਕਰਕੇ ਰਾਮ ਰਾਮ ਦੇ ਤਾਂ ਸਾਰੇ ਰੌਲਾ ਪਾਉਂਦੇ ਨੇ, ਪਰ ਰਾਮ ਦਾ ਭੇਦ ਬਹੁਤ ਘੱਟ ਬੰਦਿਆਂ ਦਾ, ਕਹਿੰਦੇ ਕੋਟਨ ਮੇ ਕੋਟ ਇੱਕ ਅੱਧਾ ਹੀ ਹੁੰਦਾ। ਗੁਰੂ ਨਾਨਕ ਸਾਹਿਬ ਵਰਗਾ, ਕ੍ਰਿਸ਼ਨ ਮਹਾਰਾਜ ਜੀ ਵਰਗਾ, ਰਾਮਚੰਦਰ ਜੀ ਵਰਗਾ, ਜੀਸਸ ਕ੍ਰਾਈਸਟ ਵਰਗਾ, ਮੁਹੰਮਦ ਸਾਹਿਬ ਵਰਗਾ ਕੋਈ ਪੈਦਾ ਹੁੰਦਾ ਧਰਤੀ 'ਤੇ? ਹਾਂਜੀ ਬੁੱਲੇ ਸ਼ਾਹ ਕੋਈ ਹੋਇਆ, ਫਕੀਰ ਕੋਈ ਹੋਇਆ, ਜਿਹੜੇ ਫਕੀਰ ਹੁੰਦੇ ਨੇ ਮਸਤ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਵੀ ਅਖਬਾਰ ਚ ਫੋਟੋਆਂ ਖਿਚਾਲੋ ਜਾਂ ਪੋਲੀਟੀਕਲ ਬੰਦਿਆਂ ਨੂੰ ਮਿਲੋ ਜਾ ਕੇ, ਹੈਂਜੀ ਉਹਨਾਂ ਦੀ ਜਿਹੜੀ ਹੈ ਨਾ ਜਿਹੜੀ ਖੁਸ਼ਬੂ ਹੈ, ਖੁਸ਼ਬੂ ਦੇ ਨਾਲ ਨਾ ਬਦਬੂ ਜ਼ਿਆਦਾ ਫੈਲਦੀ ਹੈ। ਬੇਸ਼ੱਕ ਲੋਕ ਆਪਣੀ ਜਵਾਨ ਬੰਦ ਕਰ ਲੈਂਦੇ ਨੇ, ਉਹਨਾਂ ਦੇ ਲੱਖਾਂ ਕਰੋੜਾਂ ਦੇ ਬਜਟ ਪਏ ਨੇ, ਕਿੱਡੇ ਕਿੱਡੇ ਡੇਰੇ ਬਣਾਏ ਨੇ, ਧੀਆਂ ਪੁੱਤ ਅਮੀਰ ਬਣਾਏ ਨੇ ਵਧੀਆ ਵਧੀਆ ਕਾਰਾਂ 'ਚ, ਉਹਨਾਂ ਨੇ 10 ਪੜ੍ਹੇ ਨਹੀਂ ਹੁੰਦੇ, ਕਿੱਥੋਂ ਕਿੱਥੋਂ ਪੈਸੇ ਆਈ ਜਾਂਦੇ ਉਹਨਾਂ ਕੋਲ, ਕਿਉਂਕਿ ਲੋਕ ਕਹਿੰਦੇ ਨਹੀਂ। ਇਹੀ ਉਹਨਾਂ ਦਾ ਫਾਇਦਾ, ਉਹਨਾਂ ਨੂੰ ਪਤਾ ਵੀ ਜੋ ਕੁਛ ਕਹਿ ਦਿਆਂਗੇ ਬਸ ਸੱਤੋ ਸੱਤ ਹੈ। ਇਸੇ ਕਰਕੇ ਜਿਹੜਾ ਹੈ ਨਾ ਸਾਡੀ ਅੰਦਰ ਉਹ ਨਾ ਉਹਨਾਂ ਦੀ ਹੋਈ ਹੁੰਦੀ ਤਰੱਕੀ ਅਤੇ ਨਾ ਸਾਡੀ ਹੋਈ ਹੁੰਦੀ ਹੈ ਤਰੱਕੀ। ਉਹੀ ਹੁੰਦਾ ਵੀ ਜੇ ਗੁਰੂ ਨੇ ਖੁਦ ਮਿਹਨਤ ਕੀਤੀ ਹੋਵੇ, ਉਹਦੀਆਂ ਤਾਂ ਦੂਰ ਦੂਰ ਜਿਹੜੀਆਂ ਨੇ ਉਹ ਜਿਹੜੀਆਂ ਉਹਦੀਆਂ ਨਿਗਾਹ ਦੇ ਵਿੱਚ ਹੀ, ਉਹਦੀ ਦ੍ਰਿਸ਼ਟੀ ਦੇ ਵਿੱਚ ਹੀ ਇੰਨੀ ਤਾਕਤ ਹੁੰਦੀ ਹੈ। ਜਦੋਂ ਕਿ ਗੁਰੂ ਅੱਜ ਕੁਛ ਕਹਿੰਦੇ ਨੇ, ਕੱਲ੍ਹ ਨੂੰ ਕੁਛ ਕਹਿੰਦੇ ਨੇ, ਪਹਿਲਾਂ ਕਹਿੰਦੇ ਨੇ ਯੂਟਿਊਬ ਨਾ ਦੇਖੋ ਅਤੇ ਦੂਸਰੇ ਮਹੀਨੇ ਕਹਿੰਦੇ ਨੇ ਯੂਟਿਊਬ ਜ਼ਰੂਰ ਦੇਖੋ, ਉਹਨਾਂ ਦੀ ਕੰਟਰਾਡਿਕਸ਼ਨ ਇੰਨੀ ਹੁੰਦੀ ਹੈ ਕਿਉਂਕਿ ਗੁਰੂ ਨਹੀਂ ਹੁੰਦੇ ਉਹ। ਸੋ ਇਸ ਕਰਕੇ ਰਾਮ ਦਾ ਜਿਹੜਾ ਪਰਮਾਤਮਾ ਦਾ ਭੇਦ ਪਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਮਿਹਨਤ ਕਰਕੇ ਅਸੀਂ ਰਾਮ ਦੀ ਗੱਲ ਕਰੀਏ, ਰਾਮ ਤੱਕ ਪਹੁੰਚੀਏ, ਫਿਰ ਹੀ ਅਸੀਂ ਰਾਮ ਦੇ ਬਾਰੇ ਗੱਲ ਕਰ ਸਕਦੇ। ਜਿੰਨਾ ਚਿਰ ਸਾਡਾ ਅੰਦਰਲਾ ਪਰਦਾ ਨਹੀਂ ਖੁੱਲਦਾ, ਜੋ ਚਾਹੇ ਕੋਈ ਸੰਤ ਹੈ ਜਾਂ ਕੋਈ ਆਮ ਬੰਦਾ, ਉਹ ਫਿਰ ਸਭ ਪਖੰਡ ਹੈ। ਸੋ ਉਹਦੇ ਉੱਤੇ ਪਹਿਲਾਂ ਗੱਲ ਸੁਣੋ, ਜਗਾਦਰੀ ਵਾਲੇ ਕਹਿੰਦੇ ਰਾਮ ਰਾਮ ਸਭ ਕਹਿਤੇ ਹੈ ਕੁਛ ਸਮਥਿੰਗ। ਹਾਂਜੀ,
ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਕੁਸਈਆ,
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ ਡਿਸਕਸ ਕਰ ਰਹੇ ਹਾਂ ਵਟ ਇਜ਼ ਦ ਇੰਪੋਰਟੈਂਸ ਫਾਰ ਦ ਪਰਫੈਕਟ ਲਿਵਿੰਗ ਮਾਸਟਰ, ਕਿ ਜਿਹੜੇ ਇਸ ਦੁਨੀਆ ਦੇ ਵਿੱਚ ਇਸ ਸਮੇਂ ਜਿਹੜੇ ਪੂਰਨ ਸੰਤ ਹੋਏ ਨੇ, ਪੂਰਨ ਫਕੀਰ ਨੇ, ਪੂਰਨ ਸਤਿਗੁਰੂ ਨੇ, ਉਹਨਾਂ ਦੀ ਕੀ ਇੰਪੋਰਟੈਂਸ ਹੈ। ਮੈਂ ਪੂਰਨ ਕਿਹਾ ਜਿਹੜੇ ਪੂਰੇ ਨੇ, ਪਖੰਡੀ ਤਾਂ ਬਹੁਤ ਨੇ, ਪਰ ਪੂਰਨ ਕੋਈ ਕੋਟਨ ਚ ਕੋਟ ਇੱਕ ਹੁੰਦਾ। ਸੋ ਉਹਦੇ ਵਿੱਚ ਜਿਹੜੇ ਕੋਈ ਹੁੰਦੇ ਨੇ ਜਿਹੜੇ ਕਿ ਭਜਨ ਬੰਦਗੀ ਦੇ ਵਿੱਚ ਹਮੇਸ਼ਾ ਲੱਗੇ ਰਹਿੰਦੇ ਨੇ, ਆਪਣੀ ਸੁਰਤ ਨੂੰ ਨੌਵਾਂ ਦੁਆਰਿਆਂ ਨੂੰ ਖਾਲੀ ਕਰਕੇ ਉੱਪਰ ਮਿਲਦੇ ਰਹਿੰਦੇ ਨੇ, ਉਹਨਾਂ ਦੇ ਕੋਈ ਪਹਿਰਾਵੇ ਦੀ ਪਛਾਣ ਨਹੀਂ ਹੁੰਦੀ, ਉਹਨਾਂ ਦੇ ਐਕਸ਼ਨ ਤੋਂ ਪਤਾ ਲੱਗਦਾ। ਔਰ ਉਹ ਹਮੇਸ਼ਾ ਜਿਵੇਂ ਕਹਿੰਦੇ ਨੇ ਨਾ, ਉਹ ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੋਏ। ਉਹਨਾਂ ਦਾ ਐਕਸ਼ਨ ਦੱਸਦਾ ਵੀ ਆਪਣੀ ਮਿਹਨਤ ਦਸਾਂ ਨੋਹਾਂ ਦੀ ਹੱਡ ਕਮਾਈ ਦੀ ਮਿਹਨਤ ਕਰਕੇ ਉਹ ਆਪ ਵੀ ਖਾਂਦੇ ਨੇ, ਅਤੇ ਜਿਹੜੇ ਕੋਈ ਉਹਨਾਂ ਦੀ ਸੇਵਾ 'ਚ ਸੰਗਤ ਆਉਂਦੀ ਉਹਨਾਂ ਨੂੰ ਵੀ ਖਿਲਾਉਂਦੇ ਨੇ। ਅੱਜ ਕੱਲ੍ਹ ਤਾਂ ਟੱਗੀ ਆ ਵੀ ਟਰੱਸਟ ਬਣਾ ਲੈਂਦੇ ਨੇ, ਜੀ ਮੈਂ ਤਾਂ ਇਹਦਾ ਮਾਲਕ ਨਹੀਂ, ਮਾਲਕ ਉਹ ਖੁਦ ਹੀ ਹੁੰਦੇ ਨੇ। ਲੱਖਾਂ ਕਰੋੜਾਂ ਅਰਬਾਂ ਰੁਪਈਏ ਚੜਾਵਾ ਚੜ੍ਹਦਾ, ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ। ਇਸੇ ਕਰਕੇ ਤਾਂ ਉਹਨਾਂ ਦੀ ਜਿਹੜੀ ਰਹਿਣੀ ਸਹਿਣੀ ਡਿਫਰੈਂਟ ਹੋ ਜਾਂਦੀ ਹੈ। ਪਰ ਜਿਹੜੇ ਅੰਦਰੋਂ ਬੰਦਗੀ ਕਰਦੇ ਨੇ, ਅੰਦਰੋਂ ਮਿਹਨਤ ਕਰਦੇ ਨੇ, ਉਹਨਾਂ ਦੀ ਉਹ ਦੇਖਣ ਨੂੰ ਚਾਹੇ ਕਮਲੇ ਜਿਹੇ ਲੱਗਦੇ ਨੇ, ਸਾਨੂੰ ਕਈ ਵਾਰੀ ਪਹਿਚਾਣ ਨਹੀਂ ਆਉਂਦੀ, ਪਰ ਉਹ ਅੰਦਰੋਂ ਮਾਲੋ ਮਾਲ ਹੁੰਦੇ ਨੇ। ਉਹਨਾਂ ਨਾਲ ਕਦੇ ਸਾਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ, ਅਤੇ ਕਦੇ ਸਾਨੂੰ ਉਹਨਾਂ ਨਾਲ ਜੈਲਸੀ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਬੰਦੇ ਦੀ ਰਸਾਈ ਕਿੱਥੇ ਤੱਕ ਹੈ, ਸਾਨੂੰ ਦੇਖਣ ਨੂੰ ਤਾਂ ਲੱਗਦਾ ਕਿ ਇਹ ਐਵੇਂ ਹੀ ਹੈ, ਉਹਨੂੰ ਲੱਗਦਾ ਵੀ ਤਾਂ ਐਵੇਂ ਬਾਹਰਲੀਆਂ ਡਿਗਰੀਆਂ ਲਈ ਫਿਰਦਾ, ਤਾਂ ਸ਼ਰਟਾਂ ਪਾਈ ਫਿਰਦਾ, ਤਾਂ ਟਾਈ ਲਾਈ ਫਿਰਦਾ, ਕੋਟ ਲਾਈ ਫਿਰਦਾ। ਸੋਨੂੰ ਕੀ ਪਤਾ, ਆਪਾਂ ਨੂੰ ਕੀ ਪਤਾ ਉਹਦੀ ਅੰਦਰ ਕਿੰਨੀ ਤਰੱਕੀ ਹੋਈ ਹੋਵੇ, ਹੈਂਜੀ, ਕਿਉਂਕਿ ਉਹਦੀ ਤਰੱਕੀ ਉਹਦੇ ਕੰਮਾਂ ਤੋਂ ਪਤਾ ਲੱਗਦੀ ਹੈ, ਐਕਸ਼ਨ। ਜੇ ਅਸੀਂ ਦੁਨੀਆਂ ਦੇ ਵਿੱਚ ਠੱਗੀ ਠੋਰੀ ਕਰੀ ਜਾਂਦੇ ਹਾਂ, ਉੱਪਰੋਂ ਕਹਿੰਦੇ ਹੱਕ ਲਾਲ ਦੀ ਕਮਾਈ ਕਰੋ, ਫਿਰ ਸਾਨੂੰ ਪਤਾ ਹੀ ਹੈ ਵੀ ਘੜਾ ਖਾਲੀ ਹੈ ਅੰਦਰੋਂ। ਜਿਸ ਤਰ੍ਹਾਂ ਫੁੱਟਬਾਲ ਦੀ ਗੱਲ ਸੀਗੀ, ਜਿਹੜਾ ਘੜਾ ਖਾਲੀ ਹੈ ਜਾਂ ਫੁੱਟਬਾਲ ਹੈ, ਫੁੱਟਬਾਲ ਦੇ ਤੁਸੀਂ ਦੇਖੋ ਜਦੋਂ ਵੀ ਕਦੇ ਤੁਸੀਂ ਜੇ ਆਪਾਂ ਵੈਸੇ ਅਣਜਾਣ ਹੀ ਹਾਂ ਫੁੱਟਬਾਲ ਦੀ, ਤਾਂ ਮੈਂ ਇੱਕ ਐਗਜ਼ਾਮਪਲ ਦਿੰਦਾ, ਕਦੇ ਫੁੱਟਬਾਲ ਦਾ ਮੈਚ ਦੇਖਣ ਜਾਓ, ਉੱਥੇ 11 ਪਲੇਅਰ ਇੱਕ ਪਾਸੇ ਹੁੰਦੇ ਨੇ, 11 ਪਲੇਅਰ ਇੱਕ ਪਾਸੇ ਹੁੰਦੇ ਨੇ, 2 ਰੈਫਰੀ ਜਾਂ 3 ਰੈਫਰੀ ਹੁੰਦੇ ਨੇ। ਸੋ ਉੱਧਰੋਂ ਵੀ ਪੈਰਾਂ ਨਾਲ ਕਿੱਕਾਂ ਮਾਰਦੇ ਨੇ, ਦੂਜੇ ਪਾਸੋਂ ਵੀ ਕਿੱਕਾਂ ਮਾਰਦੇ ਨੇ, ਅਤੇ ਜਦੋਂ ਫੁੱਟਬਾਲ ਬਾਹਰ ਡਿੱਗ ਪੈਂਦੀ ਚੱਕ ਕੇ ਲਿਆ ਕੇ ਫਿਰ ਅੰਦਰ ਸਿੱਟ ਜਾਂਦੇ ਨੇ। ਜੇ ਕੋਈ ਬੰਦਾ ਅਣਜਾਣ ਹੋਵੇ, ਜਿਹਨੂੰ ਕੋਈ ਗਿਆਨ ਨਾ ਹੋਵੇ, ਉਹ ਹੱਸੂਗਾ ਹੀ ਵੀ ਇਹ ਕਰੀ ਕੀ ਜਾਂਦੇ ਨੇ, ਕਦੇ ਉਹ ਲੱਤ ਮਾਰਦਾ, ਕਦੇ ਉਹ ਲੱਤ ਮਾਰਦਾ, ਕਦੇ ਉਹ ਲੱਤ ਮਾਰਦਾ, ਵਿਚਾਰੀ ਦਾ ਕਸੂਰ ਕੀ ਹੈ? ਜਦੋਂ ਬਾਹਰ ਚੱਲਦੇ ਫਿਰ ਪਿਆਰ ਨਾਲ ਚੱਕ ਕੇ ਲਿਆ ਕੇ ਅੰਦਰ ਵੀ ਕਰ ਦਿੰਦੇ ਨੇ, ਅਤੇ ਜਦੋਂ ਕਦੇ ਰੈਫਰੀ ਸੀਟੀ ਮਾਰਦਾ ਰੁਕ ਜਾਂਦੇ ਨੇ, ਫਿਰ ਦੂਜਾ ਜਣਾ ਆ ਕੇ ਪੈਰ ਮਾਰਦਾ, ਇਹ ਗੱਲ ਕੀ ਹੈ? ਅਤੇ ਜੇ ਉਹ ਕਿਸੇ ਨੂੰ ਪੁੱਛ ਲੈਣ ਵੀ ਇਹ ਗੱਲ ਕੀ ਹੈ, ਉਹ ਕਹਿੰਦਾ ਵੀ ਇਹ ਕੀ ਕਰਦੇ ਹੋ, ਕਿਸੇ ਨੇ ਪੁੱਛਿਆ, ਉਹ ਕਹਿੰਦਾ ਇਹ ਗੋਲ ਕਰਦੇ ਨੇ, ਤਾਂ ਲੱਤਾਂ ਮਾਰਦੇ ਨੇ ਕਿਉਂਕਿ ਇਹਨਾਂ ਨੇ ਗੋਲ ਕਰਨਾ। ਉਹ ਕਹਿੰਦਾ ਫੁੱਟਬਾਲ ਦਾ ਪਹਿਲਾਂ ਹੀ ਗੋਲ ਹੈ, ਇਹਨੂੰ ਹੋਰ ਕੀ ਗੋਲ ਕਰਨਗੇ, ਕਿਉਂਕਿ ਉਹ ਅਣਜਾਣ ਬੰਦਾ ਸੀ ਸਾਡੇ ਵਰਗਾ, ਜਿਹਨੂੰ ਰੂਹਾਨੀਅਤ ਦਾ ਗਿਆਨ ਨਹੀਂ ਹੁੰਦਾ, ਉਹ ਅਣਜਾਣ ਹੀ ਹੁੰਦਾ ਨਾ। ਇਸੇ ਮੈਂ ਐਗਜ਼ਾਮਪਲ ਤਾਂ ਕਰਕੇ ਫੁੱਟਬਾਲ ਦੀ ਦਿੱਤੀ ਹੈ ਵੀ ਉਹ ਕਹਿੰਦਾ ਗੋਲ ਤਾਂ ਪਹਿਲਾਂ ਹੀ ਹੈ, ਸੋ ਇਹਨੂੰ ਗੋਲ ਕੀ ਕਰਨਗੇ। ਫਿਰ ਕਿਸੇ ਨੇ ਕਿਹਾ ਵੀ ਉਹ ਵੀ ਤੂੰ ਜਾ ਉਹ ਸਾਹਮਣੇ ਫਕੀਰ ਬੈਠਾ ਉਹਨੂੰ ਪੁੱਛ ਲੈ, ਉਹਨੇ ਤਾਂ ਮਸ਼ਕਰੀ ਕੀਤੀ ਸੀ, ਉਹ ਫਕੀਰ ਦੇ ਜਾ ਕੇ ਉਹ ਰੱਬ ਦੇ ਧਿਆਨ 'ਚ ਬੈਠਾ ਜੀ, ਜਾ ਕੇ ਫਕੀਰ ਦਾ ਮੋਢਾ ਫੜ ਲਿਆ, ਕਹਿੰਦੇ ਫਕੀਰ ਜੀ ਮੈਂ ਕਿਸੇ ਨੂੰ ਗੱਲ ਪੁੱਛ ਜਾਂ, ਕਹਿੰਦੀ ਕਹਿੰਦਾ ਉਹ ਦੇਖੋ ਗਰਾਊਂਡ ਦੇ ਵਿੱਚ 22-23 ਬੰਦੇ ਖੜ੍ਹੇ ਨੇ, ਕੋਈ ਉਹ ਲੱਤ ਮਾਰਦਾ, ਕਦੇ ਉਹ ਮਾਰਦਾ, ਕਦੇ ਉਹ ਮਾਰਦਾ, ਜੋ ਬਾਹਰ ਡਿੱਗ ਪੈਂਦੀ ਅੰਦਰ ਲਿਆਉਂਦੇ ਨੇ। ਫਿਰ ਉਹ ਕਹਿੰਦੇ ਗੋਲ ਕਰਨਾ, ਕਹਿੰਦਾ ਗੋਲ ਤਾਂ ਪਹਿਲਾਂ ਹੀ ਹੈ, ਫਿਰ ਕਰਦੇ, ਮੈਨੂੰ ਕਹਿੰਦਾ ਸਮਝ ਨਹੀਂ ਆਈ। ਫਕੀਰ ਨੂੰ ਲੱਗ ਗਿਆ ਪਤਾ ਵੀ ਇਹ ਵਿਚਾਰਾ ਸਿੱਧਾ ਸਾਦਾ ਜਿਹਾ ਬੰਦਾ, ਅਤੇ ਇਹਨੂੰ ਇਹਦੀ ਭਾਸ਼ਾ 'ਚ ਹੀ ਸਮਝਾਉਣੀ ਆ, ਨਹੀਂ ਤਾਂ ਗੱਲ ਸਮਝ ਨਹੀਂ ਆਉਣੀ। ਉਹ ਕਹਿੰਦਾ ਇਹ ਗੋਲ ਤਾਂ ਕਰਕੇ ਹੈ ਵੀ ਇਹਦੇ ਲੱਤਾਂ ਤਾਂ ਪੈਂਦੀਆਂ ਕਿਉਂਕਿ ਇਹ ਅੰਦਰੋਂ ਖਾਲੀ ਹੈ। ਕਹਿੰਦਾ ਲਿਆ ਸੂਗਾ, ਕਹਿੰਦਾ ਸੂਗਾ ਮਾਰ ਫੁੱਟਬਾਲ ਦੇ, ਕਹਿੰਦਾ ਵਿੱਚੋਂ ਐਨ ਸੁੰਗੜ ਜੂਗੀ। ਕਹਿੰਦਾ ਜਿਹੜੇ ਬੰਦੇ ਅੰਦਰੋਂ ਪਰਮਾਤਮਾ ਦੇ ਨਾਲ ਨਹੀਂ ਜੁੜੇ ਹੁੰਦੇ, ਜਿਹੜੇ ਬੰਦੇ ਹੇਰਾ ਫੇਰੀਆਂ ਕਰੀ ਜਾਂਦੇ ਨੇ, ਆਕੜ ਹੈ, ਧੋਖਾ ਹੈ, ਸੈਕਸ ਦੀ ਰੇਪ ਕਰੀ ਜਾਂਦੇ ਨੇ, ਉਹ ਅੰਦਰੋਂ ਖਾਲੀ ਹੁੰਦੇ ਨੇ, ਅਤੇ ਜਦੋਂ ਉਹਨਾਂ ਦੇ ਸੂਆ ਇੱਕ ਅੱਧੀ ਵਾਰ ਲੱਗਦਾ, ਠੁੱਕ ਵੱਜਦਾ, ਸਜ਼ਾ ਮਿਲਦੀ ਹੈ, ਸਾਰਾ ਖਾਲੀ ਹੁੰਦਾ, ਪਤਾ ਲੱਗ ਜਾਂਦਾ ਅੰਦਰੋਂ ਕੀ ਹੈ। ਕਹਿੰਦਾ ਕਿਤੇ ਪੱਥਰ 'ਚ ਪੱਥਰ ਆ ਜਿਹੜਾ ਭਾਰਾ ਹੈ ਉਹ ਖਾਲੀ ਨਹੀਂ ਹੁੰਦਾ, ਕਿਤੇ ਪੱਥਰ ਨੂੰ ਮਾਰ ਕੇ ਦਿਖਾਉਣ ਕਿੱਕਾਂ, ਉਹ ਤੋਂ ਅਸੀਂ ਹਮੇਸ਼ਾ ਪਹਿਲਾਂ ਪਾ ਦਿਆਂ, ਕਿਉਂਕਿ ਉਹ ਮਾਲੋ ਮਾਲ ਹੁੰਦਾ। ਜਿਹੜੇ ਬੰਦੇ ਪਰਮਾਤਮਾ ਨਾਲ ਮਿਹਨਤ ਕਰਕੇ ਮਾਲੋ ਮਾਲ ਹੋ ਜਾਂਦੇ ਨੇ, ਉਹਨਾਂ ਨੂੰ ਉਹਨਾਂ ਦੀ ਜਿਹੜੀ ਖੁਸ਼ਬੂ ਹੈ ਦੂਰੋਂ ਹੀ ਆਉਂਦੀ ਹੈ, ਉਹਨਾਂ ਨੂੰ ਲੋਕ ਕਦੇ ਨਕਾਰਦੇ ਨਹੀਂ ਹੈ, ਉਹਨਾਂ ਦੀ ਕੰਪਨੀ ਕਰਨਾ ਚਾਹੁੰਦੇ ਨੇ, ਉਹਨਾਂ ਦਾ ਕੁਝ ਸਿੱਖਦੇ ਨੇ। ਪਰ ਜਿਹੜੇ ਲੋਕ ਹੰਕਾਰੀ ਹੁੰਦੇ ਨੇ, ਖਾਲੀ ਹੁੰਦੇ ਨੇ, ਐਵੇਂ ਵਧੀਆ ਵਧੀਆ ਕੱਪੜੇ ਪਾ ਕੇ ਵਧੀਆ ਕਾਰਾਂ ਚੜ੍ਹ ਕੇ ਹੋਰ ਕਰੀ ਜਾਂਦੇ, ਉਹ ਵਿੱਚੋਂ ਖਾਲੀ ਹੁੰਦੇ ਨੇ, ਇਸ ਕਰਕੇ ਉਹਨਾਂ ਦੇ ਕੀਕਾਂ ਪੈਂਦੀਆਂ ਨੇ। ਅੱਜ ਨਹੀਂ ਤਾਂ ਕੱਲ੍ਹ ਨੂੰ ਜਦੋਂ ਪੁਲਿਸ ਆ ਕੇ CBI ਵਾਲੇ ਘੇਰ ਲੈਂਦੇ ਨੇ, ਫਿਰ ਤੁਹਾਨੂੰ ਪਤਾ ਹੀ ਆ ਪੂੰਜੇ ਪੈਣਾ ਪੈਂਦਾ। ਸੋ ਸਾਨੂੰ ਮਿਹਨਤ ਕਰਕੇ ਆਪਣੇ ਆਪ ਨੂੰ ਕੀ ਹੈ ਪੂਰਾ ਤਿਆਰ ਕਰਨ ਦੀ ਲੋੜ ਹੈ। ਜਦੋਂ ਮਿਹਨਤ ਕਰ ਲਓਗੇ, ਜਦੋਂ ਡਿਗਰੀਆਂ ਤੁਸੀਂ ਹਾਸਲ ਕਰ ਲਓਗੇ, ਜਦੋਂ ਤੁਸੀਂ ਅੰਦਰਲੀ ਕਮਾਈ ਕਰ ਲਓਗੇ, ਤੁਹਾਨੂੰ ਫਿਰ ਕੋਈ ਤੰਗ ਨਹੀਂ ਕਰਦਾ, ਅਤੇ ਨਾ ਹੀ ਕੋਈ ਬੰਦਾ ਮਖੌਲ ਕਰਦਾ। ਜਿਹੜਾ ਕੋਈ ਮਖੌਲ ਕਰਦਾ ਅਤੇ ਉਹਦਾ ਆਪ ਨੁਕਸਾਨ ਹੋ ਜਾਂਦਾ। ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਵੀ ਜਿਹੜਾ ਅਸਲੀ ਫਕੀਰ ਹੈ, ਅਸਲੀ ਸੰਤ ਹੈ, ਉਹ ਕੌਣ ਹੈ। ਸੋ ਸਾਨੂੰ ਇਹ ਵੀ ਨਹੀਂ ਗੱਲ ਕਰਨੀ ਚਾਹੀਦੀ ਕਿ ਅਸੀਂ ਉਹਦਾ ਫਨ ਉਡਾਈਏ, ਮਖੌਲ ਕਰੀਏ। ਕਹਿੰਦੇ ਨੇ ਇੱਕ ਵਾਰੀ ਜਿਹੜਾ ਸੀ ਅਬਦੁਲ ਕਾਦਰ, ਇੱਕ ਫਕੀਰ ਹੁੰਦਾ ਸੀਗਾ, ਯੰਗ ਸੀ, 40-45 ਸਾਲ ਦਾ। ਉਹ ਹਰ ਵਕਤ ਜਿਹੜਾ ਅੱਲਾ ਦੀ ਮੌਤ 'ਚ ਰਹਿੰਦਾ ਸੀਗਾ, ਹਾਂਜੀ, ਖੁਦਾ ਦੀ ਮੌਤ 'ਚ ਰਹਿੰਦਾ ਸੀ, ਸਦਾ ਹੀ ਅੰਦਰੋਂ ਜੁੜਿਆ ਰਹਿੰਦਾ ਸੀਗਾ, ਅੱਖਾਂ ਮੀਚ ਕੇ ਬੈਠ ਰਹਿਣਾ, ਪਾਠ ਕਰਨਾ, ਸਮਾਧੀ 'ਚ ਰਹਿਣਾ। ਅਤੇ ਉਹਦੇ ਨਾਲ ਕੀ ਸੀ, ਜਿਹੜੇ ਉਸ ਪਿੰਡ ਦੇ ਬੰਦੇ ਸੀ, ਉਸ ਆਲੋ ਦੁਆਲੇ ਦੇ ਸਰਾਊਂਡਿੰਗ ਏਰੀਆ ਦੇ ਲੋਕ ਸੀ, ਉਹ ਖਿੱਚੇ ਤੁਰੇ ਆਏ, ਉੱਥੇ ਉਹਦਾ ਸਤਸੰਗ ਸੁਣਨ ਲੱਗ ਗਏ। ਅਤੇ ਨਾਲ ਹੀ ਜਿਹੜੀ ਮਸਜਿਦ ਸੀ, ਉੱਥੋਂ ਦਾ ਜਿਹੜਾ ਇਮਾਮ ਸੀ, ਉਹਨੇ ਦੇਖਿਆ ਵੀ ਲੋਕ ਤਾਂ ਇੱਥੇ ਬਹੁਤ ਆਉਣ ਲੱਗ ਗਏ ਇਹਦੇ ਕੋਲ, ਵੀ ਇਹਦੇ ਨਾਲ ਤਾਂ ਮੇਰੀ ਜਿਹੜੀ ਤੋਰੀ ਫੁਲਕਾ ਘੱਟ ਜੂਗਾ। ਅਤੇ ਉਹਨੇ ਕਿਹਾ ਵੀ ਇਹ ਲੋਕਾਂ ਦੇ ਵਿੱਚ ਕੋਈ ਭੁਲੇਖਾ ਪਾਈਏ, ਵੀ ਲੋਕ ਤਾਂ ਇਹਨੂੰ ਰੱਬ ਹੀ ਸਮਝੀ ਬੈਠੇ ਨੇ, ਇਹਨੂੰ ਤਾਂ ਕੋਈ ਮੌਲਾ ਹੀ ਸਮਝੀ ਬੈਠਾ, ਇਹਨੂੰ ਤਾਂ ਕੋਈ ਫਕੀਰ ਹੀ ਸਮਝੀ ਬੈਠਾ। ਉਹਨੇ ਇੱਕ ਡਰਾਮਾ ਕੀਤਾ ਅਤੇ ਉਹਨੇ ਕਿਹਾ ਵੀ ਐਂ ਕਰਦੇ ਹਾਂ, ਦੋ ਤਿੰਨ ਜਿਹੜੇ ਬੰਦੇ ਮਸਜਿਦ 'ਚ ਰਹਿੰਦੇ ਸੀਗੇ, ਪੱਲੇ ਉਹਨਾਂ ਦੇ ਕੱਖ ਨਹੀਂ ਸੀਗਾ, ਐਵੇਂ ਡਰਾਮਾ ਕਰਦੇ ਸੀ ਵੀ ਪਤਾ ਨਹੀਂ ਉਹ ਕੀ ਚੀਜ਼ ਨੇ, ਕਿਉਂਕਿ ਜਿਹਦੇ ਪੱਲੇ ਉਹਦੇ ਲੋਕ ਮਗਰ ਖਿੱਚੇ ਹੋਣਗੇ। ਉਹਨਾਂ ਨੇ ਕਿਹਾ ਵੀ ਐਂ ਕਰਦੇ ਹਾਂ ਆਪਾਂ, ਵੀ ਆਪਾਂ ਨਕਲੀ ਜਾ ਕੇ ਡਰਾਮਾ ਕਰਕੇ ਨਾ ਇੱਕ ਜਿਉਂਦੇ ਬੰਦੇ ਨੂੰ ਪਾ ਦੇਣਾ ਵੀ ਮਰ ਗਿਆ, ਅਤੇ ਉਹਨੂੰ ਜਾ ਕੇ ਜਿਹੜਾ ਫਕੀਰ ਹੈ ਕਾਦਰ, ਅਬਦੁਲ ਕਾਦਰ, ਉਹਨੂੰ ਜਾ ਕੇ ਕਹਿੰਦੇ ਹਾਂ ਜੀ ਵੀ ਇਹ ਬੰਦੇ ਦੀ ਡੈਥ ਹੋ ਗਈ, ਇਹ ਮੁਰਦਾ ਹੈ, ਇਹਨੂੰ ਕਿਉਂਕਿ ਹੁਣ ਦਫਨਾਉਣਾ ਹੈ ਜ਼ਮੀਨ ਦੇ ਵਿੱਚ, ਤੁਸੀਂ ਇਹਦਾ ਕੀ ਕਹਿੰਦੇ ਨੇ ਬਾਅਦ ਦੇ ਵਿੱਚ ਮੁਰਦੇ ਦੀ ਜਿਹੜੀ ਦੁਆ ਕਰ ਦਿਓ, ਉਹ ਕਰ ਦਿੰਦੇ ਨਾ, ਜਿਹੜੇ ਆਪਣੇ ਮੁਸਲਿਮ ਭਰਾ ਨੇ, ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ, ਉਹਦੇ ਉੱਤੇ ਕੱਪੜਾ ਪਾ ਕੇ ਅਤੇ ਉਹਦੇ ਲਈ ਦੁਆ ਕਰਦੇ ਨੇ, ਫਿਰ ਉਹਦੇ 'ਤੇ ਚੁਟਕੀ ਪਰ ਮਿੱਟੀ, ਥੋੜ੍ਹੀ ਜਿਹੀ ਮਿੱਟੀ ਪਾ ਕੇ ਉਹਨੂੰ ਜ਼ਮੀਨ 'ਚ ਦਬਾ ਆਉਂਦੇ ਨੇ। ਉਹਨਾਂ ਨੇ ਕਿਹਾ ਵੀ ਇਹਨੂੰ ਆਪਾਂ ਜਿਉਂਦੇ ਬੰਦੇ ਨੂੰ ਲੰਬਾ ਪਾ ਦਿੰਦੇ ਹਾਂ, ਅਤੇ ਜਿਹਨੂੰ ਇਹਦੇ ਕੋਲ ਚੱਲਦੇ ਹਾਂ, ਸਾਰੇ ਬੰਦੇ ਪਿੰਡ ਦੇ ਇਕੱਠੇ ਕਰਕੇ ਵੀ ਇਹਦੀ ਦੁਆ ਕਰੋ ਮੁਰਦੇ ਦੀ, ਅਤੇ ਜਦੋਂ ਇਹ ਦੁਆ ਕਰੂਗਾ, ਉਹ ਮੁਰਦਾ ਬੰਦਾ ਤਾਂ ਹੈ ਹੀ ਨਹੀਂ, ਜਿਉਂਦਾ ਬੰਦਾ ਖੜਾ ਹੋ ਜੂਗਾ, ਲੋਕ ਹੱਸਣਗੇ, ਫਿਰ ਉਹਦੇ ਡਰਾਮਾ ਪਤਾ ਲੱਗ ਜੂਗਾ, ਲੋਕਾਂ ਦਾ ਫਿਰ ਵਿਸ਼ਵਾਸ ਟੁੱਟ ਜੂਗੀ, ਤਾਂ ਐਵੇਂ ਝੂਠਾ ਫਕੀਰ ਹੈ, ਕਿਹੜਾ ਫਕੀਰ ਹੈ। ਹੁਣ ਕੋਈ ਬੰਦਾ ਪੈਣ ਨੂੰ ਤਿਆਰ ਨਾ ਹੋਇਆ ਜਿਉਂਦਾ। ਅਤੇ ਉਸ ਇਮਾਮ ਦਾ ਇੱਕ ਮੁੰਡਾ ਸੀ ਬਾਈ ਬਰਥ ਅੰਨਾ, ਜਮਾਂਦਰੂ ਅੰਨਾ। ਮੈਨੂੰ ਹੁਣ ਇਹ ਨਹੀਂ ਪਤਾ ਮੈਂ ਪੜ੍ਹੀ ਹੈ ਕਿੱਥੇ ਹੈ, ਮੈਂ ਕਦੇ ਜੇ ਤੁਸੀਂ ਕਹੋਗੇ ਮੈਨੂੰ ਕੋਈ ਕੁਐਸਚਨ ਕਰੂੰ ਮੈਂ ਤੁਹਾਨੂੰ ਦੱਸ ਦੂੰਗਾ, ਕਿਉਂਕਿ ਹੁਣ 40-50 ਸਾਲ ਪਹਿਲਾਂ ਦੀਆਂ ਗੱਲਾਂ ਪੜ੍ਹੀਆਂ ਯਾਦ ਨਹੀਂ ਰਹਿੰਦੀਆਂ, ਸੋ ਨਾਂ ਵਗੈਰਾ। ਸੋ ਉਹਦਾ ਮੁੰਡਾ ਸੀ ਅੰਨਾ, ਅਤੇ ਉਹ ਮੁੰਡਾ ਵੀ ਪਿਓ ਦਾ ਕਹਿਣਾ ਮੰਨਦਾ ਸੀ, ਜਿਹੋ ਜਿਹਾ ਪਿਓ ਸੀ ਉਹੋ ਜਿਹਾ ਮੁੰਡਾ ਸੀ। ਉਹ ਮੁੰਡੇ ਨੂੰ ਕਿਹਾ ਵੀ ਤੂੰ ਪੈ ਜਾ, ਉਹ ਕਹਿੰਦਾ ਹਾਂ ਮੈਂ ਪੈ ਜੂੰਗਾ। ਲੰਬਾ ਉਹ ਉੱਥੇ ਪੈ ਗਿਆ, ਚਾਦਰ ਵਿਛਾਤੀ, ਅਤੇ ਜਾ ਕੇ ਅਬਦੁਲ ਕਾਦਰ ਜਿਹੜਾ ਪਹੁੰਚਿਆ ਹੋਇਆ ਫਕੀਰ ਸੀ, ਮੁਰਸ਼ਿਦ ਸੀਗਾ, ਉਹਨੂੰ ਕਹਿੰਦੇ ਵੀ ਕਾਦਰ ਸਾਹਿਬ ਆਹ ਬੰਦਾ ਸਾਹਿਬ ਮੇਰੇ ਮੁੰਡੇ ਦੀ ਡੈਥ ਹੋ ਗਈ ਅਤੇ ਤੁਸੀਂ ਇਹਦੀ ਦੁਆ ਕਰ ਦਿਓ ਤਾਂ ਕਿ ਉਹਨੂੰ ਦਫਨਾਉਣਾ ਆਪਾਂ। ਅਤੇ ਨਾਲੇ ਸਾਰੇ ਪਿੰਡਿਆਂ ਨੂੰ ਹੋਕਾ ਦਿੱਤਾ, ਪਿੱਛੋਂ ਪਿੱਛੋਂ ਗੱਲ ਫੈਲਾਤੀ ਵੀ ਆਹ ਦੇਖਿਓ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਵੀ ਇਹ ਪੂਰਨ ਮੁਰਸ਼ਿਦ ਹੈ, ਕਾਮਲ ਫਕੀਰ ਹੈ, ਆਹ ਦੇਖਿਓ ਹੁਣ ਕੀ ਹੋਣ ਲੱਗਿਆ। ਸੋ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਅਤੇ ਜਿਹੜੇ ਕਾਦਰ ਸਾਹਿਬ ਸੀਗੇ, ਜਿਹੜੇ ਫਕੀਰ ਸੀਗੇ, ਉਹ ਕਹਿੰਦੇ ਚਲੋ ਚੱਲਦੇ ਹਾਂ। ਉਹਨੇ ਨਾਲੇ ਉਹਨੇ ਕਨੀ ਅੱਖਾਂ ਨੂੰ ਦੇਖ ਕੇ ਸਮਾਈਲ ਦਿੱਤੀ। ਜਦੋਂ ਗਏ ਉਹ ਚਿੱਟਾ ਕੱਪੜਾ ਪਾਇਆ ਵਾ ਸੀ ਉਹਦੇ, ਅਤੇ ਉਹਨੂੰ ਕਹਿੰਦੇ ਜੀ ਆਹ ਡੈਥ ਮੁਰਦਾ ਹੈ, ਇਹਦੀ ਤੁਸੀਂ ਦੁਆ ਕਰ ਦਿਓ। ਅਤੇ ਉਹ ਕਹਿੰਦੇ ਕਾਦਰ ਜਿਹੜੇ ਫਕੀਰ ਸੀਗੇ, ਉਹ ਕਹਿੰਦੇ ਤੁਸੀਂ ਐਂ ਦੱਸੋ ਵੀ ਮੁਰਦੇ ਦੀ ਕਰਨੀ ਹੈ ਕਿ ਜਿਉਂਦੇ ਦੀ ਕਰਨੀ ਹੈ, ਵੀ ਆਹ ਜਿਹੜਾ ਲੰਬਾ ਪਿਆ ਹੈ ਵੀ ਇਹਦੀ ਦੁਆ ਤੁਸੀਂ ਕਹਿੰਦੇ ਹੋ ਮੈਂ ਮੈਨੂੰ ਕਰ ਦਿਓ, ਮੈਂ ਜਿਉਂਦੇ ਦੀ ਕਰਾਂ ਕਿ ਮੁਰਦੇ ਦੀ ਕਰਾਂ। ਉਹ ਕਹਿੰਦੇ ਜੀ ਮੁਰਦੇ ਦੀ ਕਰ ਦਿਓ। ਉਹਨੇ ਫਿਰ ਦੁਆ ਕਰਤੀ ਵੀ ਇਹ ਖੁਦਾ ਇਹ ਕਲਾਮ ਮੈਂ ਮੁਰਦੇ ਦੀ ਕਰਦਾ ਵੀ ਇਹਦੀ ਐਂ ਕਰਦੇ ਜੋ ਕੁਛ ਕਹਿੰਦੇ ਨੇ। ਅਤੇ ਕਹਿੰਦੇ ਜਦੋਂ ਉਹਨੇ ਕਿਹਾ ਅਤੇ ਉਹਨੂੰ ਐਂ ਸੀ ਵੀ ਜਿਹੜਾ ਮੁੰਡਾ ਸੀ ਉੱਠ ਕੇ ਖੜਾ ਹੋਜੂ, ਮੁੰਡਾ ਉੱਠਿਆ ਹੀ ਨਾ। ਜਦੋਂ ਨਾ ਉੱਠਿਆ ਉਹਨਾਂ ਨੇ ਹੌਲੀ ਹੌਲੀ ਲੱਤਾਂ ਲੁੱਤਾਂ ਮਾਰੀਆਂ, ਉੱਠ ਖੜ ਉੱਠ ਖੜ ਉੱਠ ਖੜ, ਵੀ ਇਹਦਾ ਆਪਾਂ ਤਾਂ ਇਹਦੀ ਕਾਦਰ ਦੀ ਜਲੂਸ ਕੱਢਣਾ ਵੀ ਇਹਦਾ ਝੂਠਾ ਫਕੀਰ ਹੈ, ਹੈ ਹੀ ਨਹੀਂ ਕੁਛ ਵੀ। ਉਹ ਬੱਚਾ ਉੱਠਿਆ ਹੀ ਨਾ। ਜਦੋਂ ਉੱਠਿਆ ਨਾ ਅਤੇ ਉਹਨੇ ਕੀ ਕੀਤਾ, ਜਿਹੜੇ ਮੁਰਸ਼ਿਦ ਸੀਗੇ ਉਹਨਾਂ ਨੇ ਮਿੱਟੀ ਪਾ ਕੇ ਉਹਨੂੰ ਕਹਿੰਦਾ ਇਹਨੂੰ ਦਫਨਾ ਦਿਓ। ਉਹ ਤੁਰ ਪਏ ਅਤੇ ਜਦੋਂ ਉਹ ਤੁਰ ਪਏ ਤਾਂ ਉਹਦਾ ਜਿਹੜਾ ਸੀਗਾ ਇਮਾਮ, ਉਹਦਾ ਮੁੰਡਾ ਸੀਗਾ, ਉਹਨੇ ਫਟਾਫਟ ਚਾਦਰ ਚੱਕੀ ਉਹਦੇ ਮੂੰਹ 'ਤੇ ਥੱਪੜ ਥੱਪੜ, ਉੱਠੋ ਉੱਠ ਉੱਠ। ਜਦੋਂ ਉਹਨੇ ਦੇਖਿਆ ਵੀ ਤਾਂ ਅੱਖਾਂ ਹੀ ਨਹੀਂ ਖੋਲਦਾ, ਇਹ ਤਾਂ ਹੋਰੀ ਤਰ੍ਹਾਂ ਦਾ ਡੈੱਡ ਬੋਡੀ ਹੋ ਗਈ। ਅਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਕੋਈ ਛੋਟਾ ਮੋਟਾ ਫਕੀਰ ਨਹੀਂ ਹੈ, ਜਿਹਦਾ ਮੁੰਡਾ ਜਾਵੇ ਨਾ ਉਹਨੂੰ ਪਤਾ ਲੱਗਦਾ ਵੀ ਮਖੌਲ ਕਰਨ ਦਾ ਕੀ ਭਾਅ ਪੈਂਦਾ। ਜਦੋਂ ਉਹਨੂੰ ਪਤਾ ਲੱਗਿਆ ਤਾਂ ਸੱਚੇ ਹੀ ਮਰ ਗਿਆ, ਉਹ ਭੱਜ, ਉਹਨੇ ਯਾਦ ਹੋ ਗਿਆ, ਉਹਨੇ ਮਹਿਸੂਸ ਹੋ ਗਿਆ ਵੀ ਜੇ ਉਹ ਜਿਉਂਦੇ ਨੂੰ ਮਾਰ ਸਕਦਾ ਤਾਂ ਜਿਹੜਾ ਕਾਮਲ ਮੁਰਸ਼ਿਦ ਹੁੰਦਾ ਉਹ ਮਰੇ ਨੂੰ ਜਿਉਂਦਾ ਵੀ ਕਰ ਸਕਦਾ। ਉਹ ਭੱਜ ਗਿਆ, ਭੱਜ ਲਿਆ ਅਤੇ ਇੰਨੇ ਨੂੰ ਜਿਹੜੇ ਸੀਗੇ ਉਹ ਜਿਹੜੇ ਜਿਹੜੇ ਆਪਣੇ ਫਕੀਰ ਸੀਗੇ ਅਬਦੁਲ ਕਾਦਰ, ਉਹ ਥੋੜ੍ਹੀ ਦੂਰ ਗਏ, ਉਹਨਾਂ ਦੀ ਜਾ ਕੇ ਲੱਤਾਂ ਨੂੰ ਫੜ ਲਿਆ ਘੁੱਟ ਕੇ, ਰੋਣ ਲੱਗ ਗਿਆ ਉੱਚੀ ਉੱਚੀ, ਕਹਿੰਦਾ ਮੇਥੋਂ ਗਲਤੀ ਹੋ ਗਈ, ਮੈਨੂੰ ਤੁਹਾਡਾ ਇਗਜ਼ਾਮ ਨਹੀਂ ਲੈਣਾ ਚਾਹੀਦਾ ਸੀ, ਇਮਤਿਹਾਨ ਨਹੀਂ ਲੈਣਾ ਚਾਹੀਦਾ ਸੀ, ਤਾਂ ਮੇਰਾ ਮੁੰਡਾ ਤਾਂ ਜਿਉਂਦਾ ਸੀਗਾ, ਤੁਸੀਂ ਉਹਨੂੰ ਅੰਨਾ ਕਰਤਾ, ਸੋਰੀ ਤੁਸੀਂ ਉਹਨੂੰ ਮੁਰਦਾ ਕਰਤਾ, ਹੁਣ ਜੇ ਤੁਸੀਂ ਮੁਰਦਾ ਕੀਤਾ ਅਤੇ ਹੁਣ ਤੁਸੀਂ ਉਹਨੂੰ ਜਿਉਂਦਾ ਵੀ ਕਰੋ, ਮੈਂ ਤੁਹਾਡੇ ਪੈਰ ਨਹੀਂ ਛੱਡਦਾ, ਮੈਂ ਮਾਫ਼ੀ ਮੰਗਦਾ, ਮੈਨੂੰ ਕਦੇ ਨਹੀਂ, ਮੈਂ ਜ਼ਿੰਦਗੀ 'ਚ ਕਦੇ ਮਖੌਲ ਨਹੀਂ ਕਰੂੰਗਾ। ਸੋ ਉਹਨਾਂ ਨੂੰ ਤਰਸ ਆ ਗਿਆ, ਉਹ ਉੱਥੇ ਵਾਪਸ ਆਏ ਅਤੇ ਉਹਨਾਂ ਨੇ ਫਿਰ ਕਿਹਾ ਵੀ ਓਕੇ, ਜਦੋਂ ਉਹਨਾਂ ਨੇ ਪੜ੍ਹਿਆ ਵੀ ਉੱਠ ਤੂੰ ਖੜ੍ਹਾ ਹੋ, ਜਦੋਂ ਖੜ੍ਹਾ ਹੋ ਗਿਆ ਉਹ ਮੁੰਡਾ ਖੜ੍ਹਾ ਹੋ ਗਿਆ ਅਤੇ ਦੇਖਿਆ ਉਹ ਇਕੱਲਾ ਅੰਨਾ ਹੀ ਨਹੀਂ ਸੀ, ਉਹ ਸੰਜਾਖਾ ਵੀ ਹੋਊਗਾ। ਸੋ ਮੁਰਸ਼ਿਦ ਦੀਆਂ ਤਾਂ ਇੰਨੀਆਂ ਕਰਾਮਾਤਾਂ ਹੁੰਦੀਆਂ ਨੇ, ਪਰ ਹੋਵੇ ਜੇ ਪੂਰਾ, ਸਾਨੂੰ ਉਹਦੇ ਨਾਲ ਕਦੇ ਵੀ ਮਜ਼ਾਕ ਨਹੀਂ ਕਰਨਾ ਚਾਹੀਦਾ। ਇਹ ਗੱਲਾਂ ਲੋਕਾਂ ਨਾਲ ਵਾਪਰਦੀਆਂ ਨੇ, ਇੱਥੇ ਵੀ ਤੁਹਾਡੇ ਬ੍ਰੈਂਪਟਨ ਦੇ ਵਿੱਚ ਵੀ ਕੋਈ ਇਹੋ ਜਿਹੇ ਤੁਹਾਨੂੰ ਲੇਡੀਜ਼ ਆਦਮੀ ਮਿਲ ਜਾਣਗੇ ਜਿਨ੍ਹਾਂ ਨੂੰ ਕੈਂਸਰ ਦੇ ਰੋਗ ਲੱਗੇ ਵੇ ਸੀ, ਕੁਛ ਲੱਗੇ ਵੇ ਸੀ। ਹੁਣ ਤੁਸੀਂ ਮੈਨੂੰ ਐਵੇਂ ਨਾ ਘੇਰ ਲਿਓ ਵੀ ਕੀ ਗੱਲ ਹੈ, ਇਹਨੂੰ ਕੋਈ ਆਪਾਂ ਲੌਜੀਕਲੀ ਪ੍ਰੂਵ ਨਹੀਂ ਕਰ ਸਕਦੇ, ਬਟ ਇਟਸ ਏ ਮੈਟਰ ਆਫ ਫੇਥ। ਹਾਂਜੀ, ਫੇਥ ਹੁਣ ਤਾਂ ਸਾਇੰਸ ਨੇ ਤਰੱਕੀ ਕਰ ਲਈ, ਅਤੇ ਮੈਂ ਤੁਹਾਨੂੰ ਸਾਇੰਸ ਦੀ ਤਰੱਕੀ ਦੀ ਗੱਲ ਦੱਸ ਦੇਣਾ ਕਿ ਇੱਕ ਵਾਰੀ ਕਹਿੰਦੇ ਕੋਈ ਮੁਰਸ਼ਿਦ ਬੈਠਾ ਸੀ ਇਸੇ ਤਰ੍ਹਾਂ ਹੀ, ਹਜੂਰ ਗੋਸ ਉਹਦੀ ਆਉਂਦੀ ਹੈ ਮੇਰੇ ਖਿਆਲ, ਸ਼ਾਇਦ ਮੈਂ ਗਲਤ ਨਾ ਹੋਵਾਂ, ਉਹ ਸਤਸੰਗ ਕਰ ਰਹੇ ਸੀਗੇ, ਸਤਸੰਗ ਕਰਦੇ ਕਰਦੇ ਰੁਕੇ, ਰੁਕ ਕੇ ਆਪਣੇ ਪੈਰ 'ਚੋਂ ਜੁੱਤੀ ਕੱਢੀ ਅਤੇ ਸਮਾਨ 'ਚ ਕੰਨੀ ਨੂੰ ਸਿੱਟਤੀ। ਉਹ ਸੰਗਤ ਦੇਖਣ ਲੱਗ ਗਈ ਵੀ ਇਹ ਸਮਾਨ 'ਚੋਂ ਹੋ ਜਾਂਦੀ ਆ, ਹੋ ਜਾਂਦੀ ਆ, ਹੋ ਜਾਂਦੀ ਆ, ਫਿਰ ਉਦੋਂ ਬਾਅਦ ਦਿਸਣਾ ਬੰਦ ਹੋ ਗਈ, ਗੱਲ ਖਤਮ ਹੋ ਗਈ। ਕਹਿੰਦੇ ਇੱਕ ਮਹੀਨੇ ਤੋਂ ਬਾਅਦ ਕੁਛ ਜਿਹੜੇ ਸੀਗੇ ਮੁਲਕੇ ਸ਼ਾਮ, ਜਿਹੜਾ ਇੱਥੇ ਆਪਣੇ ਅਰਬ ਕੰਟਰੀ ਦੇ ਵਿੱਚ ਹੈ, ਸ਼ਾਇਦ ਸ਼ਾਮ ਸ਼ਾਮ ਸ਼ਾਇਦ ਕਿਤੇ ਇਰਾਕ ਜਾਂ ਇਰਾਕ ਇਰਾਨ 'ਚ ਹੋਣਾ, ਮੈਨੂੰ ਪਤਾ ਨਹੀਂ, ਉੱਥੋਂ ਦਾ ਜਿਹੜਾ ਸਰਦਾਰ ਸੀਗਾ ਉਹ ਇੱਕ ਪਲੇਟ ਦੇ ਵਿੱਚ ਸਜਾਏ ਹੋਏ ਫੁੱਲਾਂ ਦੇ ਵਿੱਚ ਉਹ ਜੁੱਤੀ ਰੱਖ ਕੇ ਆ ਰਿਹਾ ਸੀਗਾ, ਜਿਹੜੀ ਕਿ ਉਹਨਾਂ ਨੇ ਇੱਕ ਮਹੀਨਾ ਪਹਿਲਾਂ ਸਿੱਟੀ ਸੀ। ਅਤੇ ਫਿਰ ਉਹਨੇ, ਮੈਂ ਲੰਬੀ ਨਹੀਂ ਗੱਲ ਕਰਦਾ, ਉਹਨਾਂ ਨੇ ਦੱਸਿਆ ਵੀ ਮੈਨੂੰ, ਮੈਂ ਜੰਗਲਾਂ 'ਚ ਜਾ ਰਿਹਾ ਸੀ, ਮੈਨੂੰ ਡਾਕੂਆਂ ਨੇ ਘੇਰ ਲਿਆ, ਕਹਿੰਦੇ ਲੁੱਟ ਲਓ ਇਹਨਾਂ ਨੂੰ, ਮਾਰੋ ਇਹਨਾਂ ਨੂੰ, ਕੁਛ ਕਰੋ। ਅਤੇ ਅਚਾਨਕ ਅਸਮਾਨ ਦੇ ਵਿੱਚੋਂ ਇੱਕ ਜੁੱਤੀ ਆਈ, ਉਹਨਾਂ ਡਾਕੂਆਂ ਦੇ, ਕਹਿੰਦੇ ਇੱਧਰ ਪੈ, ਕਹਿੰਦੇ ਉੱਧਰ ਪੈ, ਕਹਿੰਦੇ ਇੱਧਰ ਪੈ। ਕਹਿੰਦੇ ਡਾਕੂ ਡਰ ਗਏ ਵੀ ਇਹ ਤਾਂ ਕੋਈ ਰੱਬੀ ਜੁੱਤੀ ਹੈ, ਇੰਨਾ ਬੁਰਾ ਹਾਲ ਕਰਤਾ। ਅਤੇ ਉਹਨਾਂ ਨੇ ਕਿਹਾ ਸਾਨੂੰ ਬਖਸ਼ੋ, ਸਾਨੂੰ ਫਿਰ ਪਤਾ ਲੱਗਿਆ ਵੀ ਇਹ ਤਾਂ ਮੇਰੇ ਮੁਰਸ਼ਿਦ ਦੀ ਜੁੱਤੀ ਹੈ, ਫਲਾਣੀ ਥਾਂ ਤੋਂ ਆਈ ਹੈ। ਸੋ ਡਾਕੂ ਵੀ ਮੈਂ ਨਾਲ ਲੈ ਕੇ ਆਇਆ। ਹੁਣ ਤੁਸੀਂ ਕਹੋਗੇ ਜੀ ਜਿਹੜੇ ਸਾਡੀ ਇਹ ਪੜ੍ਹਾਈ ਹੈ ਨਾ, ਇਹ ਐਕਸਲ 'ਚ ਤਾਂ ਮੈਨੂੰ ਜੇ ਪੁੱਛੋ, ਇਹ ਜਿੰਨੀ ਵੀ ਸਾਇੰਸ ਨੇ ਤਰੱਕੀ ਕੀਤੀ ਹੈ ਨਾ, ਇਹਦੇ ਨਾਲ ਅਸੀਂ ਰੱਬ ਦੇ ਬਹੁਤ ਨੇੜੇ ਹੋ ਗਏ। ਪਹਿਲਾਂ ਤਾਂ ਸਾਨੂੰ ਕਈ ਵਾਰੀ ਸ਼ੱਕ ਰਹਿੰਦੇ ਸੀ, ਜਿਵੇਂ ਸਾਨੂੰ ਪਹਿਲਾਂ ਸ਼ੱਕ ਸੀ ਵੀ ਉਹਨੇ ਜੁੱਤੀ ਇੱਥੋਂ ਪਹਿਲੀ 100 ਕਿਲੋਮੀਟਰ ਜੁੱਤੀ ਕਿਵੇਂ ਚਲੀ ਗਈ। ਹੁਣ ਤੁਸੀਂ ਆਹ ਫੈਕਸ ਦੀ ਇਗਜ਼ਾਮਪਲ ਲੈ ਲਓ, ਆਪਣੀ ਈਮੇਲ ਦੀ ਇਗਜ਼ਾਮਪਲ ਲੈ ਲਓ, ਤੇ ਸਾਡੇ ਅਸੀਂ ਕਹਿੰਦੇ ਪੇਪਰ ਤਾਂ ਹੱਥ 'ਚ ਫੜੇ ਵੀ ਨੇ, ਉੱਥੇ ਕੈਨੇਡਾ ਜਾ ਕੇ ਕਿਵੇਂ ਛਾਪ ਕੇ? ਮੈਂ ਖੁਦ ਸੋਚਦਾ ਹੁੰਦਾ ਸੀ, ਬਾਕੀ ਤਾਂ ਛੱਡੋ ਪੜ੍ਹਾਈ ਵੀ ਹੁੰਦੀ ਸੀ, ਆ ਈਮੇਲ ਅਸੀਂ ਕਰਦੇ ਹਾਂ ਇੱਥੋਂ ਟੈਕਸ ਕਰਦੇ ਹਾਂ ਉੱਥੇ ਪਹੁੰਚ ਜਾਂਦੇ ਨੇ, ਸੇਮ ਅੱਖਰ ਉੱਥੇ ਕੋਈ ਨਾ ਟਾਈਪ ਹੈ ਨਾ ਕੁਛ ਹੈ ਕਿਵੇਂ ਛਪ ਜਾਂਦੇ ਨੇ, ਇਹ ਸਾਇੰਸ ਨੇ ਤਰੱਕੀ ਕੀਤੀ ਹੈ। ਸੋ ਜੇ ਸਾਡੀ ਇੱਥੋਂ ਸੈੱਲਫੋਨ ਦੇ ਨੰਬਰ ਦੱਬ ਕੇ ਅਸੀਂ ਲੁਧਿਆਣੇ, ਚੰਡੀਗੜ੍ਹ, ਕਰਾਚੀ, ਇਸਲਾਮਾਬਾਦ ਉਹ ਨੰਬਰ ਖੜਕ ਜਾਂਦੇ ਨੇ, ਘੰਟੀ ਖੜਕ ਜਾਂਦੀ ਹੈ, ਇੱਥੋਂ ਫੈਕਸ ਭੇਜੋ ਉੱਥੇ ਪਹੁੰਚ ਜਾਂਦੀ ਹੈ, ਪੇਪਰ ਸਾਡੇ ਹੱਥ 'ਚ ਹੀ ਹੁੰਦੇ ਉੱਥੇ ਫਿਰ ਛਪ ਜਾਂਦੇ ਨੇ। ਸੋ ਇਹੀ ਤਾਂ ਪਰਮਾਤਮਾ ਦੀਆਂ ਕਰਾਮਾਤਾਂ ਨੇ ਕਿ ਜਿਹੜੀ ਸਾਡੀ ਰੂਹ ਹੈ ਉਹ ਕਿਤੇ ਵੀ ਪਹੁੰਚ ਸਕਦੀ ਹੈ, ਸਾਡੇ ਜਿਹੜੀ ਅੰਦਰ ਹੈ ਤਾਕਤ ਹੈ, ਜਦੋਂ ਸਾਡੇ ਰੂਹ ਨਿਕਲ ਜਾਂਦੀ ਹੈ ਫਿਰ ਸਾਡੇ ਸਰੀਰ ਦੀ ਕੋਈ ਕੀਮਤ ਨਹੀਂ। ਸੋ ਇਹ ਤਾਂ ਹੁਣ ਸਮਝਣਾ ਹੀ ਬੜਾ ਆਸਾਨ ਹੋ ਗਿਆ ਵੀ ਜੇ ਇੱਥੋਂ ਬਟਨ ਟੈਲੀਫੋਨ ਦੇ ਦੱਬਦੇ ਹਾਂ, ਕਰਾਚੀ, ਲਾਹੌਰ, ਪਸ਼ਾਵਰ, ਲੁਧਿਆਣਾ, ਚੰਡੀਗੜ੍ਹ, ਦਿੱਲੀ ਪਹੁੰਚ ਸਕਦੇ ਨੇ, ਤਾਂ ਜੇ ਅਸੀਂ ਪਰਮਾਤਮਾ ਦਾ ਨਾਂ ਇੱਥੇ ਲਵਾਂਗੇ ਤਾਂ ਉਹਦੀ ਘੰਟੀ ਉਹਦੇ ਦਰਬਾਰ 'ਚ ਕਿਉਂ ਨਹੀਂ ਖੜਕੂਗੀ? ਸੋ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ, ਪਰ ਕਰਨ ਦੀ ਲੋੜ ਕੀ ਗੱਲ ਹੈ ਕਿ ਸਾਨੂੰ ਮਿਹਨਤ ਕਰਨੀ ਪਊ। ਜਿੰਨਾ ਚਿਰ ਤੱਕ ਅਸੀਂ ਮਿਹਨਤ ਨਹੀਂ ਨਾ ਕਰਦੇ, ਅੰਦਰ ਬੜੀਏ, ਮਿਹਨਤ ਕਰੀਏ, ਫਿਰ ਸਾਨੂੰ ਯਕੀਨ ਹੋਊਗਾ, ਨਹੀਂ ਤਾਂ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਹੀ ਗੱਲ ਕਰਦੇ ਹਾਂ। ਸੋ ਸਾਡੇ ਕੋਲ ਦੇਖੋ ਕਿੰਨਾ ਵਧੀਆ ਸਾਨੂੰ ਸਰੀਰ ਮਿਲਿਆ, ਸਾਨੂੰ ਫਾਇਦਾ ਲੈਣਾ ਚਾਹੀਦਾ, ਅਸੀਂ ਫਾਇਦਾ ਨਹੀਂ ਲੈਂਦੇ। ਜਿਸ ਤਰ੍ਹਾਂ ਟੈਲੀਫੋਨ ਚਾਹੇ ਤੁਸੀਂ ਆਈਫੋਨ ਲੈ ਲਓ, ਜੇ ਸੈਮਸੰਗ ਦਾ ਲੈ ਲਓ, ਕੋਈ ਸਸਤਾ ਮੇਰੇ ਵਰਗਾ ਰੱਖਦਾ, ਪਰ ਜੇ ਉਹਦੇ ਵਿੱਚ ਚਿੱਪ ਵਧੀਆ ਹੋਵੇ, ਜਿਹਦਾ ਨੈੱਟਵਰਕ ਵਧੀਆ, ਉਹ ਜਿੱਥੇ ਮਰਜ਼ੀ ਵਧੀਆ ਸਾਫ਼ ਸੁਥਰੀਆਂ ਗੱਲਾਂ ਸੁਣ ਲਓ, ਜੇ ਟੈਲੀਫੋਨ ਤੁਹਾਡਾ 1000 ਦਾ ਆਈਪੀ ਫੋਨ ਵੀ ਲਿਆ ਵੈ, ਸੈਮਸੰਗ ਦਾ ਲਿਆ ਵੈ, ਜੇ ਨੈੱਟਵਰਕ ਘਟੀ ਹੈ, ਸਿਮ ਹੀ ਨਹੀਂ ਪਾਇਆ ਜਾਂ ਸਿਮ ਜਿਹੜੀ ਪਾਈ ਹੈ ਉਹ ਵੀ ਘਟੀ ਹੈ, ਤਾਂ ਤੁਸੀਂ ਵਧੀਆ ਗੱਲਾਂ ਕਿਵੇਂ ਸੁਣ ਲਓਂਗੇ? ਇਸੇ ਤਰ੍ਹਾਂ ਹੀ ਜੇ ਸਾਡੇ ਕੋਲ ਵਧੀਆ ਬ੍ਰੈਂਡਡ ਸੂਟ ਪਾਏ ਵੇ ਨੇ, ਜੁੱਤੀਆਂ ਵਧੀਆ ਪਾਈਆਂ ਵੀਆਂ, ਕਾਰਾਂ ਪੋਰਸ਼ ਦੀਆਂ ਰੱਖੀਆਂ ਵੀਆਂ, 10-10 ਮਕਾਨ ਨੇ, ਪਰ ਵਿੱਚ ਸਾਡੇ ਸਿਮ ਹੈ ਹੀ ਨਹੀਂ, ਘਟੀਆ ਨੈੱਟਵਰਕ ਹੈ, ਅਤੇ ਫਿਰ ਉਹ ਸਾਡੇ ਸਰੀਰ ਦਾ ਕੌਂਕ ਕਿਹਦੀ ਟਰੂਗੀ? ਜਦੋਂ ਸਾਡੇ ਨੈੱਟਵਰਕ ਵਧੀਆ ਹੋਣਗੇ ਅਤੇ ਜੋ ਨੈੱਟਵਰਕ ਜਿੱਥੋਂ ਮਰਜ਼ੀ ਵਧੀਆ ਗੱਲਾਂ ਕਰ ਲੈਣਗੇ, ਇਸੇ ਤਰ੍ਹਾਂ ਜਿਹੜੇ ਸਾਡੇ ਅੰਦਰ ਨੈੱਟਵਰਕ ਹੈ ਨਾ ਸਾਡੀ ਆਤਮਾ, ਉਹਦਾ ਨੈੱਟਵਰਕ ਜਦੋਂ ਉਹਦੇ ਨਾਲ ਜੁੜ ਜੂਗਾ, ਕੁੱਲ ਮਾਲਕ ਦੇ ਨਾਲ, ਪਰਮਾਤਮਾ ਨਾਲ, ਅੱਲਾ ਨਾਲ, ਵਾਹਿਗੁਰੂ ਨਾਲ, ਫਿਰ ਤੁਸੀਂ ਜਿੱਥੇ ਮਰਜ਼ੀ ਗੱਲਾਂ ਕਰ ਸਕਦੇ ਹੋ। ਪਰ ਸਾਡਾ ਕੀ ਹੈ, ਕਨੈਕਸ਼ਨ ਨਹੀਂ ਜੁੜਿਆ ਵਾ। ਜਿਸ ਤਰ੍ਹਾਂ ਜੇ ਹੁਣ ਆਪਾਂ ਰੋਜਰ ਕੇਬਲ ਦੀ ਗੱਲ ਕਰਦੇ ਹਾਂ, ਜਿਸ ਦਿਨ ਕਦੇ ਇੰਟਰਨੈੱਟ ਪਿੱਛੋਂ ਖਰਾਬ ਹੋ ਜਾਂਦਾ, ਉਹ ਸਾਡਾ ਨਾ ਸਾਡਾ ਕੰਪਿਊਟਰ ਚੱਲਦਾ, ਨਾਲੇ ਫੋਨ ਖੜ ਜਾਂਦਾ, ਨਾਲੇ ਟੀਵੀ ਖੜ ਜਾਂਦਾ, ਕਹਿੰਦੇ ਜੀ ਇੰਟਰਨੈੱਟ 'ਚ ਖਰਾਬੀ ਹੋ ਗਈ, ਉਹ ਪਿੱਛੋਂ ਖਰਾਬੀ ਹੋਈ ਵੀ ਹੈ, ਕਿਉਂਕਿ ਜਿੱਥੋਂ ਉਹ ਇੰਟਰਨੈੱਟ ਜੁੜਿਆ ਵੈ। ਸੋ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਜਿਹੜੀ ਤਾਕਤ ਹੈ, ਜਦੋਂ ਸਾਡਾ ਉਹਦੇ ਨਾਲ ਸਿੱਧਾ ਕਨੈਕਸ਼ਨ ਜੁੜ ਜਾਂਦਾ, ਅਤੇ ਫਿਰ ਅਸੀਂ ਤੁਰ ਉੱਪਰ ਦੀਆਂ ਗੱਲਾਂ ਕਰਦੇ ਹਾਂ। ਅਤੇ ਜੇ ਕਨੈਕਸ਼ਨ ਸਾਡਾ ਢਿੱਲਾ ਹੈ, ਜਿਵੇਂ ਕਿ ਇੰਡੀਆ ਦੇ ਵਿੱਚ ਹੁੰਦਾ, ਉਹ ਸਿਮ ਹੁੰਦਾ, ਗੱਲ ਸੁਣਦੀ ਨਹੀਂ, ਬੇਸਮੈਂਟ ਜਾਂਦੇ ਹਾਂ ਜੀ, ਆਵਾਜ਼ ਨਹੀਂ ਸਾਫ਼, ਬਾਹਰ ਨਿਕਲ ਕੇ ਗੱਲ ਕਰਦੇ ਹਾਂ ਸਾਫ਼ ਸਾਫ਼ ਹੈ, ਕਿਉਂਕਿ ਸਾਡਾ ਕਨੈਕਸ਼ਨ ਨਹੀਂ ਪੂਰਾ ਵਧੀਆ ਲੱਗਿਆ ਵਾ। ਅਤੇ ਜਦੋਂ ਅਸੀਂ ਮਿਹਨਤ ਕਰਦੇ ਹਾਂ, ਸਾਡਾ ਕਨੈਕਸ਼ਨ ਵਧੀਆ ਜੁੜ ਜੇ, ਅਤੇ ਫਿਰ ਤਾਂ ਬੱਲੇ ਬੱਲੇ ਹੀ ਆ, ਫਿਰ ਕਾਹਦੀ ਲਈ ਕੋਈ ਪੁੱਛਦੇ ਹਾਂ, ਹਾਂਜੀ। ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਵੀ ਜਿਹੜੇ ਪੂਰਨ ਸੰਤ ਮਹਾਤਮਾ ਹੁੰਦੇ ਨੇ ਉਹਨਾਂ ਦੀ ਇੱਜ਼ਤ ਮਾਨ ਕਰੋ। ਅਤੇ ਸੰਤ ਮਹਾਤਮਾ ਨੂੰ ਵੀ ਚਾਹੀਦਾ ਵੀ ਕਿਉਂ ਡਰਾਮੇਬਾਜ਼ੀ ਕਰਕੇ ਤੁਸੀਂ ਦੁਨੀਆਂ ਨੂੰ ਪਿੱਛੇ ਧੋਖੇ 'ਚ ਲਾਇਆ ਵੈ? ਤੁਸੀਂ ਮਿਹਨਤ ਕਿਉਂ ਨਹੀਂ ਕਰਦੇ? ਲੋਕਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਤਸੰਗ ਕਰਦੇ ਹੋ ਵੀ ਆ, ਮਿਹਨਤ ਕਰੋ, ਪੂਜਾ ਕਰੋ, ਪਾਠ ਕਰੋ, ਭਜਨ ਕਰੋ, ਸਿਮਰਨ ਕਰੋ, ਆਪ ਪੈਸੇ ਇਕੱਠੇ ਕਰਨ ਲੱਗੇ ਹੋਏ ਆ, ਹਾਂਜੀ, ਆਪ ਪੋਲੀਟੀਕਲ ਬੰਦਿਆਂ ਦੇ ਮਗਰ ਤੁਰੇ ਫਿਰਦੇ ਆ, ਲੋਕਾਂ ਨੂੰ ਤੁਸੀਂ ਮੂਰਖ ਬਣਾਉਂਦੇ ਹੋ, ਫਿਰ ਲੋਕਾਂ ਨੂੰ ਤਾਂ ਮੂਰਖ ਬਣਾ ਲਓਗੇ, ਪਰ ਉਹ ਪਰਮਾਤਮਾ ਨੂੰ ਜਿਹੜੀ ਤਾਕਤ ਦੇ ਤੁਸੀਂ ਪ੍ਰਚਾਰ ਕਰਦੇ ਉਹਨੂੰ ਤਾਂ ਨਹੀਂ ਨਾ ਮੂਰਖ ਬਣਾ ਸਕਦੇ? ਫਿਰ ਉਹ ਦਿਨ ਦੂਰ ਨਹੀਂ, ਕਿੱਥੇ ਤੁਸੀਂ 11-11 ਇੰਚ ਦੇ ਗੱਦਿਆਂ ਦੇ ਪੈਂਦੇ ਹੋ, ਕਿੱਥੇ ਲੱਤਾਂ ਕਟਾਉਂਦੇ ਹੋ, ਕਿੱਥੇ ਤੁਹਾਡੇ ਵਧੀਆ ਮਸਾਜ ਹੁੰਦੀ ਆ, ਕਿਤੇ ਜਹਾਜ਼ਾਂ 'ਚ ਚੜ੍ਹਦੇ ਹੋ, ਕਿਤੇ ਵਧੀਆ ਕਾਰਾਂ 'ਚ ਬੈਠੇ ਹੋ, ਫਿਰ ਕੀ ਹੋਊਗਾ? ਕਦੇ ਅੰਬਾਲੇ ਦੀ ਜੇਲ੍ਹ 'ਚ ਜਾਓਗੇ, ਕਿਤੇ ਰਾਜਸਥਾਨ ਦੀ ਜੇਲ੍ਹ 'ਚ ਜਾਓਗੇ, ਕਿਤੇ ਹਾਟ ਦੀ ਜੇਲ੍ਹ 'ਚ ਜਾਓਗੇ, ਫਿਰ ਸਵਾਦ ਆਊਗਾ? ਸੋ ਹੁਣ ਵੀ ਤੁਹਾਨੂੰ ਸਮਝਾਉਂਦੇ ਨੇ ਵੀ ਜੇ ਤੁਹਾਨੂੰ ਲੋਕ ਮੰਨਦੇ ਨੇ ਵੀ ਪਰਮਾ ਤੁਸੀਂ ਗੁਰੂ ਹੋ, ਪੂਰਨ ਗੁਰੂ ਹੋ, ਕੋਈ ਚੰਗੇ ਕੰਮ ਕਰਕੇ ਦਿਖਾਓ। ਜਿਨ੍ਹਾਂ ਨੇ ਚੰਗੇ ਕੰਮ ਕੀਤੇ ਲੋਕ ਅੱਜ ਤੱਕ ਉਹਨਾਂ ਨੂੰ ਯਾਦ ਰੱਖਦੇ ਨੇ, ਤੁਹਾਡੀ ਕਹਿਣੀ ਅਤੇ ਕਰਨੀ 'ਚ ਫਰਕ ਹੈ। ਸੋ ਇਸੇ ਕਰਕੇ ਜਿਹੜੀ ਦੁਨੀਆ ਹੈ ਉਹ ਭੁਲੇਖੇ ਵਿੱਚ ਪਈ ਰਹਿੰਦੀ ਹੈ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸਾਡਾ, ਦੇਖੋ ਸਾਡਾ ਹੁਣ ਉਹਨਾਂ ਨੂੰ ਵੀ ਕਹਿਣਾ, ਸੰਤਾਂ ਮਹਾਤਮਾ ਨੂੰ, ਮੈਂ ਆਪਣੇ ਆਪ ਨੂੰ ਵੀ ਕਹਿਣਾ, ਸਾਰਿਆਂ ਨੂੰ ਕਹਿਣਾ ਵੀ ਸਾਨੂੰ ਇੰਨਾ ਵਧੀਆ ਜੀਵਨ ਮਿਲਿਆ, ਹਾਲੇ ਵੀ ਕੁਛ ਨਹੀਂ ਹੋਇਆ, ਸਾਨੂੰ ਉਸ ਜੀਵਨ ਤੋਂ ਫਾਇਦਾ ਉਠਾਉਣਾ ਚਾਹੀਦਾ। ਜਿਹੜੀ ਗੱਦੀ ਦੇ ਉੱਤੇ, ਜਿਹੜੀ ਪਾਵਰ ਦੇ ਉੱਤੇ ਅਸੀਂ ਹਾਂ, ਉਹ ਪਾਵਰ ਦੀ ਇੰਪੋਰਟੈਂਸ ਨੂੰ ਸਮਝੀਏ ਅਤੇ ਦੇਖੀਏ ਕਿ ਜਿਹੜੀ ਮੈਨੂੰ ਗੱਦੀ ਦੇ ਉੱਤੇ, ਗੁਰਗੱਦੀ ਦੇ ਉੱਤੇ ਮੈਨੂੰ ਕੋਈ ਪਾਵਰ ਦਿੱਤੀ ਹੈ, ਇਹਦਾ ਠੀਕ ਪ੍ਰਯੋਗ ਕਰੀਏ, ਇਹਦੀ ਇੱਜ਼ਤ ਮਾਨ ਰੱਖੀਏ। ਗੱਦੀ ਦੇ ਉੱਤੇ ਕਿੰਨੇ ਪੂਰਨ ਸੰਤ ਆ ਕੇ ਬੈਠ ਗਏ, ਉਸੇ ਗੱਦੀ 'ਤੇ ਤੁਸੀਂ ਬੈਠਦੇ, ਉਹਨੂੰ ਬਦਨਾਮ ਕਰਦੇ ਹੋ ਆਪਾਂ। ਸੋ ਸਾਨੂੰ ਬਦਨਾਮ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਤਾਂ ਠੀਕ ਹੈ, ਭੇਡ ਚਾਲ ਤਾਂ ਲੱਗੀ ਰਹਿੰਦੀ ਹੈ, ਪਰ ਹੌਲੀ ਹੌਲੀ ਉਹਨਾਂ ਨੂੰ ਵੀ ਗਿਆਨ ਹੋ ਜਾਂਦਾ ਅਤੇ ਉਹ ਵੀ ਤੁਹਾਡਾ ਸਾਥ ਛੱਡ ਜਾਂਦੇ ਨੇ, ਬੇਸ਼ੱਕ ਲੱਗੇ ਰਹਿੰਦੇ ਨੇ, ਉਹ ਆਪਣੀ ਮਰਜ਼ੀ ਨਾਲ, ਉਹ ਵੀ ਫਿਰ ਕਿਹੜੀ ਕੰਪਨੀ ਹੁੰਦੀ ਹੈ, ਉਹਨਾਂ ਦੀ ਸੁਸਾਇਟੀ ਹੁੰਦੀ ਹੈ, ਸੰਗਤ ਹੁੰਦੀ ਹੈ, ਉਹ ਵੀ ਪੁੱਠੇ ਸਿੱਧੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਸ ਤਰ੍ਹਾਂ ਕਹਿੰਦੇ ਨਾ ਵੀ ਘੁਮਿਆਰ ਦੇ, ਘੁਮਿਆਰ ਮਿੱਟੀ ਗੁੰਨ ਰਿਹਾ ਸੀਗਾ, ਜਦੋਂ ਗੁੰਨ ਰਿਹਾ ਸੀ ਤਾਂ ਮਿੱਟੀ ਦੇ ਵਿੱਚ ਦੀ ਇੱਕ ਪੱਥਰ ਮਿਲ ਗਿਆ, ਪੱਥਰ ਸੀ ਕੋਈ ਸੋਹਣਾ ਜਿਹਾ, ਚਮਕਦਾਰ ਜਿਹਾ ਸੀ, ਉਹਨੇ ਦੇਖਿਆ ਪੱਥਰ ਬੜਾ ਸੋਹਣਾ ਹੈ ਅਤੇ ਤੇ ਗਧੇ ਦੇ ਗਲ ਦੇ ਵਿੱਚ ਪਾ ਕੇ ਉਹ ਪੱਥਰ ਇੱਕ ਦਿਨ ਆਪਣੇ ਘੜੇ ਘੁੜੇ ਜਿਹੜੇ ਮਿੱਟੀ ਦੇ ਭਾਂਡੇ ਵੇਚਣ ਸ਼ਹਿਰ 'ਚ ਗਿਆ। ਜਦੋਂ ਸ਼ਹਿਰ 'ਚ ਦੀ ਲੰਘ ਰਿਹਾ ਸੀਗਾ ਤਾਂ ਉਹਨੂੰ ਇੱਕ ਜੌਹਰੀ ਮਿਲਿਆ। ਜੌਹਰੀ ਦੀ ਨਿਗਾਹ ਪਈ ਗਧੇ ਦੇ ਉੱਤੇ। ਜਦੋਂ ਗਧੇ ਦੇ ਉੱਤੇ ਪਈ ਤਾਂ ਗਧੇ ਦੇ ਗਲ ਦੇ ਵਿੱਚ ਉਹਨੇ ਦੇਖਿਆ ਵੀ ਪੱਥਰ ਤਾਂ ਲਿਸ਼ਕਦਾ, ਇਹ ਤਾਂ ਹੀਰਾ, ਇਹ ਤਾਂ ਨਹੀਂ ਪੱਥਰ। ਪਰ ਜੌਹਰੀ ਵੀ ਆਪਣੇ ਆਪ ਨੂੰ ਚਲਾਕ ਸਮਝਦਾ ਸੀ। ਉਹਨੂੰ ਕਹਿੰਦਾ ਘੁਮਿਆਰ ਨੂੰ, ਕਹਿੰਦਾ ਭਾਈ ਸਾਹਿਬ ਆ ਗਲੇ ਦੇ, ਉਹਨੇ ਕਿਹਾ ਵੀ ਜੇ ਇਹਨੂੰ ਘੁਮਿਆਰ ਨੂੰ ਪਤਾ ਹੁੰਦਾ ਵੀ ਹੀਰਾ ਇਹਨੇ ਗਲ 'ਚ ਨਹੀਂ ਪਾਉਣਾ ਸੀ ਗਧੇ ਦੇ, ਇਹਦਾ ਮਤਲਬ ਉਹਨੂੰ ਨੌਲੇਜ ਨਹੀਂ ਹੈ। ਜਿਸ ਤਰ੍ਹਾਂ ਸਾਨੂੰ ਨੌਲੇਜ ਨਹੀਂ ਮਨੁੱਖਾ ਜਨਮ ਲੈ ਕੇ ਕਿ ਪਰਮਾਤਮਾ ਦੀ ਕੀ ਵੈਲਿਊ ਹੈ, ਆਤਮਾ ਦੀ ਕੀ ਵੈਲਿਊ ਹੈ, ਅਸੀਂ ਵੀ ਤਾਂ ਘੁਮਿਆਰ ਹੀ ਹਾਂ ਅਤੇ ਇਸੇ ਤਰ੍ਹਾਂ ਸਾਡੇ ਗਲ ਵਿੱਚ ਪੱਥਰ ਪਾਇਆ ਵੈ। ਸੋ ਗਧੇ ਦੇ ਗਲ ਵਿੱਚ ਉਹਨੇ ਕਿਹਾ ਪੱਥਰ ਪਾਇਆ ਵੈ, ਇਹਨੂੰ ਗਿਆਨ ਨਹੀਂ ਵੀ ਇਹ ਹੀਰਾ ਹੈ। ਉਹ ਘੁਮਿਆਰ ਨੂੰ ਕਹਿੰਦਾ ਆਹ ਗਲੇ ਗਧੇ ਦੇ ਗਲ ਵਿੱਚ ਕੀ ਪਾਇਆ, ਕਹਿੰਦਾ ਪੱਥਰ ਪਾਇਆ, ਕਹਿੰਦਾ ਵੇਚਣਾ, ਕਹਿੰਦਾ 5 ਰੁਪਈਏ ਦੋ, 5 ਰੁਪਈਏ ਲਊਂਗਾ। ਉਹ ਕਹਿੰਦਾ 5 ਰੁਪਈਏ ਨਹੀਂ, ਉਹਨੂੰ ਪਤਾ ਲੱਗ ਗਿਆ ਪੱਕਾ ਵੀ ਇਹਨੂੰ ਨਹੀਂ ਪਤਾ ਹੀਰਾ। ਉਹ ਕਹਿੰਦਾ ਮੈਂ ਤਾਂ 1 ਰੁਪਈਆ ਦੇਣਾ। ਉਹ ਕਹਿੰਦਾ ਨਹੀਂ ਮੈਂ ਨਹੀਂ ਵੇਚਣਾ, ਇੱਕ ਦਾ ਮੈਂ ਤਾਂ 5 ਹੀ ਲੈਣੇ ਆ। ਉਹ ਕਹਿੰਦਾ ਚੱਲ 2 ਲੈ ਲੈ। ਉਹ ਕਹਿੰਦਾ 2 ਨਹੀਂ 5 ਲੈਣੇ ਆ। ਉਹ ਕਹਿੰਦਾ ਚੱਲ 3 ਲੈ ਲੈ। ਉਹ ਕਹਿੰਦਾ ਮੈਂ ਤਾਂ 5 ਹੀ ਲੈਣੇ ਨੇ। ਉਹਨੇ ਸੋਚਿਆ ਜੌਹਰੀ ਨੇ ਵੀ ਕੋਈ ਨਹੀਂ, ਇਹ ਹੁਣ ਆਕੜ ਜੀ ਕਰਦਾ, 2 ਮਿੰਟ ਨੂੰ ਦੇ ਦੂਗਾ, ਇਹਨੂੰ ਕਿਹੜਾ ਪਤਾ ਵੀ ਹੀਰਾ। ਉਹ ਜਾ ਕੇ ਕਹਿੰਦਾ ਕੋਈ ਨਹੀਂ ਮੈਂ ਬਸ, ਕਹਿੰਦਾ ਮੈਂ ਨਹੀਂ ਲੈਣਾ, ਜੇ 3 ਲੈਣਾ ਲੈ ਲੈ, ਨਹੀਂ ਫਿਰ ਮੈਂ ਨਹੀਂ ਲੈਣੇ। ਉਹ ਕਹਿੰਦਾ ਮੈਂ ਨਹੀਂ, 5 ਤੋਂ ਘੱਟ ਦੇਣਾ। ਅਤੇ ਉਹ ਚੱਲਿਆ ਗਿਆ ਆਪਣੀ ਦੁਕਾਨ 'ਤੇ, ਅਤੇ ਜਦੋਂ 2 ਮਿੰਟ ਬਾਅਦ ਗਿਆ ਵੀ ਹੁਣ ਜਾ ਕੇ ਚੱਲ 5 ਮੰਗਦੇ, 5 ਹੀ ਦੇ ਦਿੰਦੇ ਆਪਾਂ, ਹੈ ਤਾਂ ਹੀਰਾ ਕਿਤੇ ਐਂ ਨਾ ਹੋਵੇ ਕਿਤੇ ਡੁੱਗ ਡੁੱਗ ਜਾਵੇ ਕੋਈ। ਅਤੇ ਜਦੋਂ ਗਿਆ ਤਾਂ ਦੇਖਿਆ ਗਧੇ ਦੇ ਗਲ ਵਿੱਚ ਉਹ ਹੈ ਨਹੀਂ ਸੀਗਾ। ਉਹਨੇ ਘੁਮਿਆਰ ਨੂੰ ਪੁੱਛਿਆ ਵੀ ਕਹਿੰਦਾ ਜਿਹੜਾ ਪੱਥਰ ਗਧੇ ਦੇ ਗਲ ਵਿੱਚ ਪਾਇਆ ਸੀ ਉਹ ਕਿੱਥੇ ਗਿਆ? ਕਹਿੰਦਾ ਉਹ ਤਾਂ ਇੱਕ ਹੋਰ ਬੰਦਾ ਆਇਆ ਸੀ, ਉਹ ਦੂਜਾ ਕੋਈ ਜ਼ੋਰ ਹੀ ਆਇਆ, ਕਹਿੰਦਾ ਉਹਨੇ ਮੈਨੂੰ 1000 ਰੁਪਈਆ ਦੇ ਤਾ। ਕਹਿੰਦਾ ਮੈਂ ਉਹਨੂੰ ਦੇ ਤਾ। ਕਹਿੰਦਾ 1000 ਰੁਪਈਆ? ਕਹਿੰਦਾ ਮੂਰਖਾ, ਘੁਮਿਆਰ ਨੂੰ ਕਹਿੰਦਾ ਉਹ ਮੂਰਖਾ, ਉਹ ਤਾਂ ਹੀਰਾ ਸੀਗਾ, ਤੂੰ ਤਾਂ ਮੂਰਖੀ ਆ, 1000 ਕੀ, ਉਹ ਤੋਂ 1 ਲੱਖ ਰੁਪਈਆ ਲੈਣਾ ਸੀ। ਕਹਿੰਦਾ ਗੱਲ ਸੁਣ, ਅਤੇ ਤੂੰ ਹੁਣ ਕਹਿੰਦਾ ਨਾ ਵੀ 1 ਲੱਖ ਰੁਪਈਆ ਲੈਣਾ ਸੀ, ਮੇਰੇ ਨਾਲੋਂ ਜ਼ਿਆਦਾ ਤਾਂ ਵੱਡਾ ਮੂਰਖ ਤੂੰ ਹੈ, ਜਿਹੜਾ 5 ਦਾ ਨਹੀਂ ਖਰੀਦ ਸਕਿਆ, ਉਹਨੇ ਤਾਂ ਫਿਰ ਵੀ 1000 ਰੱਖ ਲਿਆ। ਤੂੰ ਵੀ ਤੂੰ ਜੌਹਰੀ ਹੋ ਕੇ ਵੀ ਤੈਨੂੰ ਜੇ ਪਤਾ ਸੀ ਹੀਰਾ ਹੈ ਅਤੇ ਤੂੰ 5 ਦਾ ਵੀ ਨਹੀਂ ਖਰੀਦ, ਤੈਨੂੰ ਮੈਂ 5 ਦਿੰਦਾ ਸੀ, ਉਹਨੇ ਤਾਂ 1000 ਦਾ ਲੈ ਲਿਆ। ਸੋ ਸਾਡੀ ਹਾਲਤ ਇਹੋ ਜਿਹੀ ਨੇ ਕਿ ਅਸੀਂ ਸਿਰੇ ਦੇ ਮੂਰਖ ਹਾਂ, ਜਿੰਨਾ ਚਿਰ ਜ਼ਿੰਦਗੀ ਅਸੀਂ ਭੰਬਲ ਭੂਸਿਆਂ 'ਚ ਪਏ ਵੇ ਹਾਂ, ਮਗਰ ਐਵੇਂ ਲੱਗੇ ਵੇ ਹਾਂ, ਆਪਦੀ ਮਿਹਨਤ ਕਰਦੇ ਨਹੀਂ। ਕਦੇ ਅਸੀਂ ਉੱਧਰ ਸਤਸੰਗ ਜਾਂਦੇ ਹਾਂ, ਕਦੇ ਉੱਧਰ ਜਾਂਦੇ ਹਾਂ, ਉਸ ਜਿੱਥੇ ਵੀ ਜਾਂਦੇ ਹਾਂ ਉੱਥੇ ਸਾਨੂੰ ਕਹਿ ਦਿੰਦੇ ਵੀ ਚੌਂਕੜੀ ਮਾਰੋ ਅਤੇ ਤੁਸੀਂ ਮਿਹਨਤ ਕਰੋ ਅੰਦਰੋਂ। ਜੋ ਵੀ ਕਿਸੇ ਨੂੰ ਮਿਲਿਆ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਗੁਰੂ ਨੂੰ ਵੀ ਮਿਹਨਤ ਕਰਨੀ ਪੈਣੀ ਹੈ, ਸ਼ਿਸ਼ ਨੂੰ ਵੀ ਮਿਹਨਤ ਕਰਨੀ ਪੈਣੀ ਹੈ। ਤਾਂ ਹੀ ਤਾਂ ਕਿਹਾ ਸੀ ਹਰੀ ਮੰਦਰ ਇਹ ਸਰੀਰ ਹੈ, ਉਹ ਸਰੀਰ ਨਹੀਂ ਕਿਹਾ, ਇਹ ਆਪਣੇ ਸਰੀਰ ਵੱਲ ਕਿਹਾ ਸੀ, ਇਹਦੇ ਵਿੱਚ ਹਰੀ ਦਾ ਮੰਦਰ ਹੈ, ਮਿਹਨਤ ਕਰੋ ਗਿਆਨ ਰਤਨ ਪ੍ਰਗਟ ਹੋਏ, ਹੈ ਨਾ ਜੀ। ਸੋ ਇਸ ਕਰਕੇ ਜਿਹੜੀ ਸਾਨੂੰ ਮਿਹਨਤ ਹੈ ਨਾ ਉਹ ਕਰਨੀ ਪਊਗੀ। ਜੇ ਅਸੀਂ BA ਦੀਆਂ ਡਿਗਰੀਆਂ ਲੈ ਲਈਆਂ, MA ਦੀਆਂ ਡਿਗਰੀਆਂ ਲੈ ਲਈਆਂ, MD ਦੀਆਂ ਡਿਗਰੀਆਂ ਲੈ ਲਈਆਂ, ਲਾਅ ਦੀਆਂ ਡਿਗਰੀਆਂ ਲੈ ਲਈਆਂ, IT ਦੀਆਂ ਡਿਗਰੀਆਂ ਲੈ ਲਈਆਂ, ਕਿੰਨੇ ਕਿੰਨੇ ਸਾਲ ਮਿਹਨਤਾਂ ਕੀਤੀਆਂ, ਦਿਨ ਰਾਤ ਜਾਗ ਜਾਗ ਕੇ ਪੜ੍ਹਾਈਆਂ, ਕੋਈ ਮੈਡੀਕਲ ਦੀਆਂ ਤਾਂ ਵੱਡੀਆਂ ਵੱਡੀਆਂ ਮੋਟੀਆਂ ਕਿਤਾਬਾਂ ਆਉਂਦੀਆਂ, ਜਾ ਕੇ ਚੀਰ ਫਾੜ ਕੀਤੇ ਨੇ ਹਸਪਤਾਲਾਂ, ਤਾਂ ਜਾ ਕੇ ਸਾਨੂੰ ਕਿਤੇ ਡਿਗਰੀ ਮਿਲੀ ਆ, ਉਹ ਵੀ ਪੈਸੇ ਕਮਾਉਣ ਲਈ ਥੋੜ੍ਹੇ ਜਿਹੇ। ਅਤੇ ਜੇ ਅਸੀਂ ਰੱਬ ਨੂੰ ਪਾਉਣਾ, ਉਹਦੀਆਂ ਨਿਆਮਤਾਂ ਦੇਖਣੀਆਂ, ਉਹਦੀਆਂ ਰਹਿਮਤਾਂ ਦੇਖਣੀਆਂ, ਉਹਦੀਆਂ ਪਾਵਰਾਂ ਦੇਖਣੀਆਂ, ਅਤੇ ਅਸੀਂ ਕਹਿੰਦੇ ਹਾਂ ਵੀ ਐਵੇਂ ਹੀ ਮਿਲ ਜਾਣਗੀਆਂ। ਟੀਚਰ ਦੇ ਗੋਡੇ ਘੁੱਟ ਕੇ ਤਾਂ ਨਹੀਂ ਨਾ ਤੁਸੀਂ ਪਾਸ ਹੋ ਸਕਦੇ, ਜੇ ਤੁਸੀਂ IPS ਅਫਸਰ, IAS ਅਫਸਰ ਬਣਨਾ ਹੈ, ਜਿੰਨੇ ਮਰਜ਼ੀ ਤੁਸੀਂ ਕਹਿ ਦਿਓ ਵੀ ਨਕਲਾਂ ਮਾਰ ਲਾਂਗੇ, ਉਹ ਕਰ ਲਾਂਗੇ, ਵਾਹ ਕਰਾਂਗੇ, ਜਿੰਨਾ ਚਿਰ ਤੁਸੀਂ ਖੁਦ ਮਿਹਨਤ ਨਹੀਂ ਕਰਦੇ, ਜਿੰਨਾ ਚਿਰ ਤੱਕ ਤੁਹਾਡੀ IQ ਨਹੀਂ ਪੂਰੀ ਮਿਹਨਤ ਤੁਹਾਡੀ ਜਾਗਦੀ, ਉਨਾ ਚਿਰ ਤੱਕ ਤੁਸੀਂ ਕਿਵੇਂ IAS IPS ਅਫਸਰ ਬਣ ਜਾਓਗੇ? ਜੇ ਉਹਦੇ ਲਈ ਇੰਨੀ ਇੰਨੀ ਮਿਹਨਤਾਂ ਕਰਦੇ ਹਾਂ, ਕਿੰਨੀਆਂ ਕਿੰਨੀਆਂ ਬੁੱਕਸ ਪੜ੍ਹਦੇ ਹਾਂ, ਕਿੰਨੇ ਕਿੰਨੇ ਕੁਇਜ਼ ਟੈਸਟ ਕਰਦੇ ਹਾਂ, ਟਿਊਸ਼ਨਾਂ ਰੱਖਦੇ ਹਾਂ, ਸਭ ਕੁਛ ਇਕੱਲੇ ਇਕੱਲੇ ਸਬਜੈਕਟ ਦੇ ਉੱਤੇ ਮਾਸਟਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੇ ਅਸੀਂ ਪਰਮਾਤਮਾ ਨੂੰ ਪਾਉਣਾ ਤਾਂ ਕਿਸੇ ਅਜਿਹੇ ਭੇਦੀ ਕੋਲ ਜਾਈਏ, ਭੇਦ ਲੈ ਕੇ ਉਹਦੇ ਕੋਲ ਮਿਹਨਤ ਕਰੀਏ। ਜਿੰਨਾ ਚਿਰ ਮਿਹਨਤ ਨਹੀਂ ਕਰਦਾ ਭੇਦੀ ਵੀ ਮਿਹਨਤ ਕਰਦਾ ਜਿਹੜਾ ਅਸਲੀ ਹੁੰਦਾ, ਅਤੇ ਸ਼ਿਸ਼ ਵੀ ਮਿਹਨਤ ਕਰਦਾ, ਜਦੋਂ ਦੋਨੇ ਮਿਹਨਤ ਕਰਦੇ ਨੇ ਤਾਂ ਉਹ ਮਾਲੋ ਮਾਲ ਹੋ ਜਾਂਦੇ ਨੇ। ਫਿਰ ਜਦੋਂ ਮਾਲੋ ਮਾਲ ਹੋ ਜਾਏ, ਉਹਦੇ ਰਹਿਣ ਸਹਿਣ ਦਾ ਢੰਗ ਹੀ ਬਦਲ ਜਾਂਦਾ, ਉਹ ਕਦੇ ਚੁਗਲੀਆਂ ਨਹੀਂ ਕਰਦਾ, ਉਹ ਕਦੇ ਠੱਗੀਆਂ ਨਹੀਂ ਕਰਦਾ, ਉਹ ਕਦੇ ਝੂਠ ਨਹੀਂ ਬੋਲਦਾ, ਐਵੇਂ ਨਹੀਂ। ਜੇ ਕਿਸੇ ਨੂੰ ਬੁਲਾ ਲਓ ਦੁੱਖ 'ਚ ਵੀ ਆ ਜਾ, ਫਲਾਣੇ ਦਾ ਮੁੰਡਾ ਮਰ ਗਿਆ, ਕਹਿੰਦਾ ਕਰੋਨਾ ਵਾਇਰਸ ਹੈ, ਮੈਂ ਤਾਂ ਬਿਮਾਰ ਹਾਂ, ਝੂਠੇ ਬਹਾਨੇ, ਹਾਂਜੀ। ਜੇ ਕਿਸੇ ਦੇ ਖੁਸ਼ੀ ਦੇ ਵਿੱਚ ਹੈ, ਵਿਆਹ ਸ਼ਾਦੀ ਹੋ ਰਹੀ ਹੈ, ਉਹਨੂੰ ਕਹਿੰਦੇ ਨਹੀਂ ਜੀ ਮੈਨੂੰ ਤਾਂ ਹੁਣ ਕਰੋਨਾ ਵਾਇਰਸ ਹੈ, ਮੈਂ ਤਾਂ ਜਾਣਾ ਨਹੀਂ, ਜਾਂਦੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਤੁਰੇ ਫਿਰਦੇ ਨੇ। ਸੋ ਜਿਹੜਾ ਝੂਠ ਫਰੇਬ ਕਰਦੇ ਹਾਂ ਅਸੀਂ, ਇਹ ਸੋਚਦੇ ਹਾਂ ਵੀ ਉਹ ਮੂਰਖ ਹੈ, ਉਹਦਾ ਜਾਨੀ ਜਾਨ ਹੈ, ਉਹ ਸਾਡੇ ਘੱਟ ਘੱਟ ਦੀ ਜਾਣਦਾ। ਸੋ ਸਾਨੂੰ ਬੇਵਕੂਫ ਬਣਾਉਣ ਦੀ ਲੋੜ ਨਹੀਂ, ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਮਿਹਨਤ ਕਰੀਏ, ਮਿਹਨਤ ਕਰਾਂਗੇ, ਰੋਵਾਂਗੇ, ਪਿੱਟਾਂਗੇ, ਜੋ ਮਰਜ਼ੀ ਕਰੋ, ਪਰਮਾਤਮਾ ਜਿਹੜਾ ਹੈਗਾ ਅੱਲਾ ਵਾਹਿਗੁਰੂ, ਉਹ ਸਾਨੂੰ ਜ਼ਰੂਰ ਕਿਸੇ ਨਾ ਇੱਕ ਦਿਨ ਅਜਿਹੇ ਮੁਰਸ਼ਿਦ ਨਾਲ, ਅਜਿਹੇ ਕਾਬਲ ਸੰਤ ਨਾਲ ਮਿਲਾ ਦਿੰਦਾ, ਜਿਹੜਾ ਕਿ ਸਾਨੂੰ ਭੇਜ ਦਿੰਦਾ ਕਿ ਹਾਊ ਯੂ ਗੋ ਵਿਦਿਨ। ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਜਦੋਂ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਫਿਰ ਸਾਨੂੰ ਪਤਾ ਲੱਗੂ ਜਦੋਂ ਸਾਡਾ ਆਪ ਅੰਦਰ ਉਸ ਪ੍ਰਕਾਸ਼ ਦੇ ਦਰਸ਼ਨ ਕਰ ਲਾਂਗੇ, ਦੀਦਾਰ ਕਰ ਲਾਂਗੇ। ਉਹ ਤਾਂ ਹੀ ਪੋਸੀਬਲ ਹੈ ਜੇ ਅਸੀਂ ਮਿਹਨਤ ਕਰੀਏ। ਦੁਨੀਆਂ 'ਚ ਰਹੋ, ਇਹ ਨਹੀਂ ਹੈ ਵੀ ਜੰਗਲਾਂ ਪਹਾੜਾਂ 'ਚ ਜਾਓ, ਦੁਨੀਆਂ 'ਚ ਰਹੋ, ਸੂਰਮੇ ਬਣ ਕੇ ਰਹੋ, ਬਹਾਦਰ ਬਣ ਕੇ ਰਹੋ, ਫਿਲਮਾਂ ਵੀ ਦੇਖੋ, ਘਰ ਵੀ ਖਾਓ, ਰੋਟੀ ਪਾਓ, ਗੱਪ ਵੀ ਮਾਰੋ, ਛੱਪ ਵੀ ਮਾਰੋ, ਪਰ ਘੱਟੋ ਘੱਟ ਕੁਛ ਟਾਈਮ ਤਾਂ ਉਹਦੇ ਲਈ ਸਵੇਰੇ ਸ਼ਾਮ ਕੱਢੋ, ਟਾਈਮ ਤਾਂ ਕੱਢੋ ਨਾ। ਉਹ ਟਾਈਮ ਨਹੀਂ ਸਾਡੇ ਕੋਲ ਨਿਕਲਦਾ। ਜੇ ਕਿਤੇ ਇੰਪਲਾਇਰ ਕਹਿੰਦੇ ਵੀ ਸਵੇਰੇ ਆ ਜੀ 3 ਵਜੇ ਕੰਮ 'ਤੇ ਜਾਣਾ ਫੈਕਟਰੀ 'ਤੇ, ਅਤੇ ਡੇਢੇ ਪੈਸੇ ਮਿਲਣਗੇ, ਅਸੀਂ 2 ਵਜੇ ਪਹੁੰਚ ਜਾਂਦੇ ਹਾਂ ਉੱਥੇ, ਸਿਰਫ ਥੋੜ੍ਹੇ ਜਿਹੇ ਪੈਸੇ ਲੈਣ ਲਈ। ਪਰ ਜਿੱਥੇ ਅਸੀਂ ਪੂਰਾ ਮਾਲੋ ਮਾਲ ਹੋਣਾ, ਜਿਹਦੇ ਪਿੱਛੇ ਪੈਸੇ ਅੱਗੇ ਪਿੱਛੇ ਦੌੜਦੇ ਨੇ, ਉਦੋਂ ਸਾਨੂੰ ਨੀਂਦ ਆ ਜਾਂਦੀ, ਮਿੱਠੀ ਮਿੱਠੀ ਸਵੇਰੇ ਨੀਂਦ ਆਉਂਦੀ ਹੈ, ਵੀ ਸੁੱਤੇ ਰਹੋ, ਸੁੱਤੇ ਹੀ ਆਇਆ, ਸੁੱਤੇ ਹੀ ਗਿਆ। ਹਾਂਜੀ, ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੋਏ, ਲੇਖਾ ਰੱਬ ਮੰਗੇ ਸੀ, ਤੂੰ ਆਇਓ ਕਿਹੜੇ ਕੰਮ, ਜਿਵੇਂ ਕਹਿੰਦੇ ਸੀਗੇ। ਸੋ ਇਸ ਕਰਕੇ ਸਾਨੂੰ ਮਿਹਨਤ ਕਰਨ ਦੀ ਲੋੜ ਹੈ, ਕੋਈ ਚੰਗਾ ਮੁਰਸ਼ਿਦ ਲੱਭਣ ਦੀ ਲੋੜ ਹੈ, ਚੰਗੇ ਟੀਚਰ ਲੱਭਣ ਦੀ ਲੋੜ ਹੈ। ਜੇ ਲੱਭ ਜੇ ਉਹਨੂੰ ਮਖੌਲ ਨਾ ਕਰੋ, ਉਹਦੀ ਜਿਹੜੀ ਪਹੁੰਚ ਹੁੰਦੀ ਹੈ ਉਹ ਬਹੁਤ ਦੂਰ ਤੱਕ ਹੁੰਦੀ ਹੈ। ਸੋ ਪ੍ਰੋਗਰਾਮ ਇੱਕ ਮਿੰਟ ਰਹਿ ਕੇ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਕੱਲ੍ਹ ਨੂੰ ਆ ਸਕਦੇ ਹੋ BNC ਐਨਕਾਂ ਦੀ ਦੁਕਾਨ 'ਤੇ, ਜਿਹੜਾ ਕਿ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਹੈ। ਉੱਥੇ ਅਸੀਂ ਸਟੋਰ ਬੰਦ ਕਰ ਰਹੇ ਹਾਂ, ਉਹਦੇ ਉੱਤੇ ਕੋਸਟ ਪ੍ਰਾਈਸ 'ਤੇ ਜਿੰਨੇ ਕੁ ਸਾਡੇ ਪੈਸੇ ਲੱਗੇ ਨੇ ਉਹੀ ਪੈਸੇ ਅਸੀਂ ਲੈ ਰਹੇ ਹਾਂ। ਇਸ ਕਰਕੇ ਤੁਸੀਂ ਬਹੁਤ ਸਾਰਾ ਪੈਸਾ ਬਚਾ ਸਕਦੇ ਹੋ। ਤੁਸੀਂ ਚਾਹੇ ਬ੍ਰੈਂਡਡ ਲੈਣੀਆਂ ਨੇ, ਚਾਹੇ ਨੋਨ ਬ੍ਰੈਂਡਡ ਲੈਣੀਆਂ, ਪੰਜਾਹ ਚਾਲੀ ਡਾਲਰ ਦੀਆਂ ਨੋਨ ਬ੍ਰੈਂਡਡ ਫਰੇਮ ਲੱਗੇ ਨੇ, ਬੱਚਿਆਂ ਦੇ 100 ਦੇ 25 ਡਾਲਰ ਦੇ ਲੱਗੇ ਹੋਏ ਨੇ, ਇਸੇ ਤਰ੍ਹਾਂ ਬੱਚਿਆਂ ਦੀਆਂ 6 ਐਨਕਾਂ ਸਨਗਲਾਸੀ ਲੱਗੀਆਂ ਹੋਈਆਂ ਨੇ, ਹੋਰ ਵੀ ਨੇ। ਸੋ ਜਿੰਨਿਆਂ ਕੁ ਰਹਿ ਗਿਆ ਸਮਾਨ ਉਹੀ ਆ, ਹੋਰ ਨਹੀਂ ਮੰਗਾਉਣਾ। ਸੋ ਜੇ ਤੁਸੀਂ ਕੋਈ ਫਾਇਦਾ ਲੈਣਾ, 5 ਘੰਟਿਆਂ ਲਈ ਅਸੀਂ ਸੋਮਵਾਰ ਨੂੰ ਖੁੱਲ੍ਹਦੇ ਹਾਂ 12 ਤੋਂ 5, ਮੰਗਲਵਾਰ, ਬੁੱਧਵਾਰ, ਵੀਰਵਾਰ, ਇਹ 4 ਦਿਨ ਅਸੀਂ 12 ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਦੇ ਹਾਂ, ਅਤੇ ਸ਼ੁੱਕਰਵਾਰ ਨੂੰ ਅਸੀਂ ਬੰਦ ਹੁੰਦੇ ਹਾਂ, ਸ਼ਨੀਵਾਰ ਅਤੇ ਸੰਡੇ, ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਖੁੱਲ੍ਹਦੇ ਹਾਂ। ਜੇ ਤੁਸੀਂ ਫਾਇਦਾ ਲੈਣਾ, ਜੇ ਤੁਸੀਂ ਕਹੋਗੇ ਵੀ ਇਹਦੇ ਡਿਜ਼ਾਇਨ ਦਾ ਹੋਰ ਮੰਗਾ ਦਿਓ, ਇਹਦੇ ਨਾਲ ਦਾ ਹੋਰ ਲੈਣਾ, ਉਹ ਤਾਂ ਫਿਰ ਤੁਹਾਨੂੰ ਦੁੱਗਣੇ ਤਿੱਗਣੇ ਪੈਸੇ ਦੇਣੇ ਪੈਣਗੇ, ਅਤੇ ਨਾ ਹੀ ਅਸੀਂ ਮੰਗਾਉਣਾ, ਤੁਸੀਂ ਮਾਰਕੀਟ ਜਿੱਥੋਂ ਮਰਜ਼ੀ ਲੈ ਲਓ। ਪਰ ਜੇ ਤੁਸੀਂ ਪੈਸੇ ਬਚਾਉਣੇ ਨੇ, ਉਹਦੇ ਵਿੱਚ ਜੋ ਵੀ ਕੁਛ ਰਹਿ ਗਿਆ, ਬੱਚਿਆਂ ਦੀਆਂ ਐਨਕਾਂ ਜਾਂ ਅਡਲਟਸ ਦੀਆਂ ਐਨਕਾਂ, ਸਨਗਲਾਸਿਸ ਨੇ, ਰੇਵਨ ਹੈ, ਪ੍ਰਾੜਾ, ਗੁੱਚੀ, ਵਟਸਐਵਰ, ਮੈਂ ਨਹੀਂ ਕਹਿੰਦਾ, ਸੋ ਉਹਦਾ ਤੁਸੀਂ ਫਾਇਦਾ ਲੈ ਸਕਦੇ ਹੋ, ਤੁਸੀਂ ਆ ਕੇ ਦੇਖ ਸਕਦੇ ਹੋ। ਜੇ ਤੁਹਾਨੂੰ ਪਸੰਦ ਹੋਵੇ, ਖਿੜੇ ਮੱਥੇ ਲੈਣੀ ਹੈ ਤਾਂ ਉਹ ਲੈਣੀ ਹੈ, ਜਿਵੇਂ ਵੀ ਹੈ ਉਸੇ ਤਰ੍ਹਾਂ ਦੀਆਂ ਲੈਣੀਆਂ ਤੁਸੀਂ, ਅਤੇ ਨਾ ਉਹਦੇ ਵਿੱਚ ਕੋਈ ਐਕਸਚੇਂਜ ਹੁੰਦਾ, ਨਾ ਕੋਈ ਰੀਫੰਡ ਹੁੰਦਾ। ਜਦੋਂ ਇੱਕ ਵਾਰੀ ਵਿਗੀਆਂ ਵਿਗੀਆਂ, ਅਤੇ ਪੈਸੇ ਤੁਹਾਡੀ ਤਸੱਲੀ ਨਾਲ ਮਿਲਦੇ ਨੇ, ਜਿੰਨੇ ਕੁ ਤੁਹਾਨੂੰ ਚਾਹੀਦੇ ਲਾਉਣੇ ਹੁੰਦੇ ਨੇ, ਅਤੇ ਜੇ ਦੂਜੀ ਪਾਰਟੀ ਵੀ ਐਗਰੀ ਕਰਕੇ ਤੁਸੀਂ ਲੈ ਸਕਦੇ ਹੋ। ਸੋ ਪ੍ਰੋਗਰਾਮ ਸਮਾਪਤ ਹੈ। ਸੋ ਤਾਂ ਨੈਕਸਟ ਵੀਕ ਆਪਾਂ ਫਿਰ ਮਿਲਾਂਗੇ, ਜੇ ਕੋਈ ਕਿਹਾ ਗਿਆ ਉਹ ਵੱਧ ਘੱਟ, ਉਹਦੇ ਲਈ ਸੋਰੀ ਫਾਰ ਦੈਟ। ਫਿਰ ਵੀ ਮੈਂ ਤੁਹਾਨੂੰ ਵੀ ਕਹਿੰਦਾ, ਮੈਂ ਵੀ ਕਹਿੰਦਾ, ਥੋੜ੍ਹੀ ਥੋੜ੍ਹੀ ਅਸੀਂ ਸਮਾਂ ਮਿਹਨਤ ਕਰੀਏ ਅੰਦਰ ਬੈਠਣ ਦੀ, ਚੌਂਕੜੀ ਮਾਰਨ ਦੀ, ਤਾਂ ਕਿ ਕੁਛ ਅਸੀਂ ਅੰਦਰੋਂ ਪ੍ਰਾਪਤ ਕਰ ਸਕੀਏ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
جیسے مزید کاروبار اور خدمات دوبارہ کھل رہی ہیں، ہم سب کو ایک دوسرے کو محفوظ رکھنے کی کوشش جاری رکھنی چاہیے۔ جسمانی فاصلہ رکھنے کا عمل جاری رکھیے اور 2 میٹر کا فاصلہ رکھیں۔ جہاں جسمانی فاصلہ رکھنا دشوار ہو اور لازمی ہو، وہاں فیس ماسک پہنیں۔ کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے، تو آپ معائنہ کروائیں۔ گھر کے اندر یا باہر محفوظ رہیں، زندگیاں بچائیں۔ مزید معلومات کے لیے ontario.ca/coronavirus ملاحظہ کریں۔ حکومت اونٹیریو کی جانب سے ادائیگی کرتا۔
امی جان سلام، پیسے مل گئے؟
جیتی رہو۔ ہاں ہاں بیٹا، اس بار سیلری جلدی مل گئی کیا؟
نہیں امی، زوم کیے ہیں۔
زوم کیا مطلب؟
زوم مطلب فاسٹ اینڈ ریلائبل منی ٹرانسفر۔ ابھی ڈاؤن لوڈ کیجیے زوم منی ٹرانسفر ایپ فرام پے پال، دیٹس XOOM، اور اپنے موبائل سے پیسے ٹرانسفر کیجیے، بینک ڈپازٹس، کیش پک اپ یا موبائل ریچارج۔
اب پاکستان پیسے بھیجیے صرف چند کلکس کے ذریعے۔
زوم، اب پے پال سروس، تیز، آسان اور محفوظ منی ٹرانسفر۔
ओ मैं क्या, जल्दी तैयार हो जा, फर्नीचर पसंद करदे करदे भी टाइम लगना।
हां, सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
ओ नहीं, हुन आपा उना दी कैनेडी लोकेशन ते जाना, हुन उना दा पूरा स्टाफ पूरी क्वालिटी नाल इको छत नीचे अपनियां सर्विसेज देवेगा।
सोडी फर्नीचर कम्युनिटी दा सब तो पुराना फर्नीचर स्टोर हुन अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी Road South, Brampton. Call 905-874-7171.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने। उस वक्त कई सवाल उठते ने।